ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਦਾ ਵਿਚਾਰ ਸਰਵਣ ਕਰਨ ਲਈ ਹਜ਼ੂਰ ਦੀ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਸਤਿਗੁਰਾਂ ਦੇ ਅੰਮ੍ਰਿਤ ਬਚਨ ਰਾਗ ਗੌਂਡ ਹੈ ਤੇ ਪੰਚਮ ਸਤਿਗੁਰਾਂ ਦੀ ਰਸਨਾ ਤੋਂ ਇਹ ਅਸ਼ਟਪਦੀ ਉਚਾਰਨ ਕੀਤੀ ਹੋਈ ਹੈ। ਇੱਕ ਤਾਂ ਇਸ ਅਸ਼ਟਪਦੀ ਦੀ ਆਪਾਂ ਵਿਚਾਰ ਕਰਾਂਗੇ, ਦੂਸਰਾ ਅੱਜ ਦਾਤਾ ਬੰਦੀ ਛੋੜ ਦਿਵਸ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੱਠਮ ਪੀਰ ਭਾਰੀ ਗੁਰ ਦਲ ਭੰਜਨ ਗੁਰ ਸੂਰਮਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ। ਆਓ ਜੋ ਸਤਿਗੁਰਾਂ ਨੇ ਸ਼ਬਦ ਬਖਸ਼ਿਸ਼ ਕੀਤਾ ਇਸ ਦੀ ਵਿਚਾਰ ਵੀ ਤੇ ਇਤਿਹਾਸਕ ਵਿਚਾਰ ਵੀ ਆਪਾਂ ਇਸ ਦਿਨ ਦੀ ਜ਼ਰੂਰ ਕਰਾਂਗੇ। ਉਂਜ ਇਸ ਅਸ਼ਟਪਦੀ ਵਿੱਚ ਦੋ ਬਚਨ ਸਤਿਗੁਰਾਂ ਨੇ ਕੀਤੇ ਨੇ, ਇੱਕ ਗੁਰਮੁਖਤਾਈ ਹੈ ਤੇ ਇੱਕ ਈਰਸ਼ਾ ਨਾਲ ਭਰਿਆ ਹੋਇਆ ਅੰਦਰ ਹੈ ਜਿਹਨੂੰ ਮਨਮੁਖ ਸਾਕਤ ਬਿਰਤੀ ਲਫ਼ਜ਼ ਆਪਾਂ ਵਰਤ ਸਕਨੇ। ਦੋਨਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ। ਗੁਰਮੁਖ ਜਨ ਉਹ ਵੇ ਜਿਹੜਾ ਸਤਿਗੁਰੂ ਅੱਗੇ ਝੁਕ ਜਾਂਦਾ, ਸਤਿਗੁਰਾਂ ਦੀ ਸੇਵਾ ਕਰਦਾ ਹੈ। ਜਦੋਂ ਉਹ ਸੰਸਾਰ ਵਿੱਚ ਵਿਚਰਦਾ, ਕਈ ਬੰਦੇ ਅਕਾਰਨ ਜਿਨ੍ਹਾਂ ਨਾਲ ਕਦੀ ਵਾਹ ਵਾਸਤਾ ਵੀ ਨਹੀਂ ਪਿਆ, ਨਾ ਲੈਣ ਦਾ, ਨਾ ਦੇਣ ਦਾ, ਨਾ ਕੋਈ ਵਰਤਨ, ਨਾ ਕੋਈ ਭਾਜੀ, ਨਾ ਕੋਈ ਸੰਸਾਰੀ ਸੰਬੰਧ, ਉਹ ਫਿਰ ਉਸ ਗੁਰਮੁਖ ਦੇ ਜੀਵਨ ਨੂੰ ਦੇਖ ਕੇ, ਉਹਦੀ ਸੰਸਾਰਿਕ ਰੂਪ ਵਿੱਚ ਉਹਦਾ ਸਤਿਕਾਰ ਦੇਖ ਕੇ ਜਾਂ ਉਸ ਦੀ ਪ੍ਰਭਤਾ ਨੂੰ ਦੇਖ ਕੇ, ਉਹ ਅੰਦਰੇ ਅੰਦਰ ਫਿਰ ਜਦੋਂ ਸੜਦੇ ਨੇ, ਭੁੱਜਦੇ ਨੇ, ਈਰਸ਼ਾ ਜਨਮ ਲੈਂਦੀ ਹੈ, ਫਿਰ ਉਹ ਬੰਦੇ ਨਵਾਂ ਰੂਪ ਧਾਰਨ ਕਰਦੇ ਨੇ, ਥਾਂ ਥਾਂ 'ਤੇ ਉਹਦੀ ਨਿੰਦਿਆ ਕਰਦੇ ਆ। ਅੱਜ ਸਤਿਗੁਰਾਂ ਨੇ ਦੋਨੋਂ ਪੱਖ ਰੱਖ ਦਿੱਤੇ ਆ, ਇੱਕ ਗੁਰਮੁਖ ਦਾ ਜੀਵਨ ਤੇ ਦੂਜੇ ਪਾਸੇ ਨਿੰਦਿਆ ਕਰਨ ਵਾਲੇ ਨਿੰਦਕ ਦਾ ਜੀਵਨ। ਤੇ ਮੇਰਾ ਖਿਆਲ ਸਾਨੂੰ ਸਤਿਗੁਰੂ ਦੇ ਇਸ ਸ਼ਬਦ ਦੀ ਸੇਧ ਵਿੱਚ ਜੀਵਨ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਨਿੰਦਕ ਦੀ ਕਿੰਨੀ ਕੁ ਮਾੜੀ ਹਾਲਤ ਹੁੰਦੀ ਹੈ, ਤੇ ਇਹ ਸੱਚ ਹੁੰਦੀ ਹੈ ਜੀ। ਤੇ ਗੁਰਮੁਖ ਨੂੰ ਕਿੰਨੇ ਕੁ ਭਾਗ ਲੱਗਦੇ ਨੇ, ਇਹ ਸਤਿਗੁਰਾਂ ਨੇ ਦੋਨੋਂ ਬਚਨ ਸਾਡੇ ਨਾਲ ਸਾਂਝੇ ਕੀਤੇ ਆ। ਆਓ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਉਪਸਥਿਤ ਹੋ, ਜਾਂ ਆਪ ਜੀ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠ ਕੇ ਵਿਚਾਰ ਸ਼ਰਵਣ ਕਰ ਰਹੇ ਹੋ, ਕਰੋ ਕਿਰਪਾ ਸਾਧ ਸੰਗਤ ਜੀ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰ 'ਤੇ ਆਏ ਹਾਂ, ਆਪ ਅਸੀਸ ਬਖਸ਼ੋ। ਸਤਿਗੁਰੂ ਜੀ, ਖਿਰਦੇ ਦੀ ਭੈ ਭਾਵਨਾ ਸ਼ਰਧਾ ਇਸ ਦੀ ਦਾਤ ਬਖਸ਼ੋ, ਦਵੈਸ਼ ਤੋਂ ਰਹਿ ਧੋ ਕੇ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰੂ ਅਰਜੁਨ ਦੇਵ ਆਪ ਹੀ ਕਰਾ ਲਵੋ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾ ਘਰ ਦੂਜਾ।
ਰਾਗ ਗੋਂਡ ਹੈ ਤੇ ਇਹ ਜਿਹੜਾ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਇਹ ਅਸ਼ਟਪਦੀ ਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਇਸ ਅੰਮ੍ਰਿਤ ਬਚਨ ਨੂੰ ਦੂਜੇ ਘਰ ਦੇ ਵਿੱਚ ਗਾਇਨ ਕਰਨ ਦੀ ਬਾਤ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਕਰਤਾਰ ਵਾਹਿਗੁਰੂ ਜੀ ਇੱਕ ਨੇ, ਇੱਕ ਰਸ ਸਰਬ ਵਿਆਪਕ ਨੇ, ਤੇ ਉਸ ਇੱਕ ਵਰਗਾ ਹੋਰ ਸੰਸਾਰ ਤੇ ਕੋਈ ਦੂਜਾ ਨਹੀਂ। ਉਹ ਅਨੂਪ ਹਨ, ਸੱਚ ਏਵੇ ਉਹਨਾਂ ਦੀ ਉਪਮਾ ਕਿਸੇ ਨਾਲ ਕੀਤੀ ਹੀ ਨਹੀਂ ਜਾ ਸਕਦੀ। ਸਿਰਫ ਇੱਕ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ, ਜਿਹਨੂੰ ਸਤਿਗੁਰਾਂ ਨੇ ਬਾਣੀ 'ਚ ਬਖਸ਼ਿਸ਼ ਕਰਕੇ ਸਮਝਾਇਆ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਸਿਰਫ ਇੱਕ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਉਸ ਇੱਕ ਤੱਕ ਪਹੁੰਚਣ ਦਾ ਵਸੀਲਾ ਸਤਿਗੁਰ ਪ੍ਰਸਾਦ ਹੈ, ਸੱਚੇ ਸਤਿਗੁਰਾਂ ਦੀ ਕਿਰਪਾ ਹੋ ਜਾਏ, ਸਤਿਗੁਰੂ ਮੇਰ ਕਰਨ ਤੇ ਉਸ ਸੱਚ ਵਿੱਚ ਸਮਾਇਆ ਜਾ ਸਕਦਾ ਹੈ।
ਕਰ ਨਮਸਕਾਰ ਪੂਰੇ ਗੁਰਦੇਵ।
ਹੁਣ ਸਤਿਗੁਰਾਂ ਨੇ ਪਹਿਲਾ ਬਚਨ ਕੀਤਾ, ਗੁਰਮੁਖ ਕੀ ਕਰੇ। इस बेनती नूं ध्यान नाल सुनियो साध संगत जी। बस ए जदो इस तरह दे शब्द हुंदे ने ना उदो अरदास यही हुंदी है कि सतगुरु किते निंदक दा जिक्र करदियां करदियां जेड़े विरोधी ने साडे, वैसे तो सहारक बंदे दे ने जी, किते उन्हां दे प्रति साडे खिरदे विचों इहो जी नफरत दी शब्दावली ना पैदा होवे। सच्चे पातशाह तुसी भय भावना नाल कथा करायो। मैं इस करके बेनती कर रहा, सतगुरां ने अज गुरमुख नूं कहा है कि सब तो पहला काम यह कर, तू नमस्कार कर, तू मत्था टेक जी, किस नूं? पूरे सतगुरु नूं। फिर अर्ज है, जिन्हां लोकां दे अंदर सच्चाई है, सही मार्ग ते चल रहे ने, पर जान बुझ के लोग उन्हां नूं निंददे ने, उन्हां नूं थां थां ते नीवां दिखाउण दा यतन करदे ने, जगह जगह ते उन्हां दा अपमान करदे ने, हर थां ते जिस दे कोई भी गल ना होवे उन्हूं थां थां ते उछाल के भंडदे ने। महाराज कहिंदे उहदा मुकाबला कर ली ना, सब तो पहला एक गल ज़ेहन च रख लै कि सतगुरु जी नूं नमस्कार कर, अपने पूरे गुरदेव उन्हां दे चरणां विच झुक जा, उस सतगुरु जी नूं नमस्कार कर जिन्हां ने तेरे ते मेहर कीती है।
सफल मूरत सफल जाकी सेवा।
सफल मूरत, इथे मूरत दा अर्थ करांगे हस्ती, केवल चित्तर नहीं। महाराज कहिंदे ने वाहिगुरु जी समरत सतगुरु नूं मत्था टेक, पूरे गुरदेव अगे नमस्कार कर, ते जिन्हां दे दर्शन सफल ने, सफल मूरत ओ हस्ती ऐसे ने सतगुरु जिन्हां दे दीदार कीते कदी निरार्थक नहीं हुंदे, उन्हां दे दर्शन कीते सफल ने। ते दूसरा, जदों सिख भावना नाल सतगुरां दी सेवा करदा है ते उन्हां दी सेवा कीती भी कदी निफल नहीं जांदी। फिर ये दो तुकां दे अर्थ आपां कर लईए कि नमस्कार कर पूरे सतगुरु जी नूं जिन्हां दे दर्शन कीते सफल ने, ते जिन्हां दी सेवा कीती भी समरत सतगुरु दी कीती कोई सेवा, समरत सतगुरां दे कीते हुए दीदार कदी भी नेफल नहीं जांदे।
अंदर जामी पुरख विधाता।
जेड़ा परमात्मा सब दे अंदर दियां जानदे ने, अंतर जामी अंदर दियां ख्यालां नूं जानदे ने, पुरख विधाता सारियां थावां ते रमे ने। विधाता दा अर्थ है सब कुछ बनाउण वाले ने, जेड़े वाहिगुरु जी अंतरजामी ने, सर्व व्यापक ने, ते सब कछ बनान वाले हन।
आठ पहर नाम रंग राता।
आठ पहर नाम रंग राता, तेनू उस सतगुरु अगे मत्था टेकन लई क्या है, उस सतगुरु दे दर्शना लई क्या है, उस सतगुरां दी सेवा लई क्या है, जेड़ा पार ब्रह्म परमेश्वर जी दे नाम विच अठे पैर ही रंगिया रहिंदा है। फिर मैं अर्ज करांगा, ये आठ पैर जिहड़ा शब्द वरत्या रंग रतड़े दा, ये सत गुरां लई वरत्या है। फिर ए पहले पदे दियां चार तुकां ने जी, क्योंकि आपां अर्थ भी पूरे करने ने ते इतिहास दी विचार भी जरूर करनी है। फिर मेरी बेनती है कि जे तू निंदकां दा मुकाबला करना है, द्वेष नाल नहीं, तू सही रस्ते ते चाहना मैं अपनी मंजिल ते पहुंच जा, पर एक तो रस्ता ये चुन, उन्होंने तो चुन लिया भी बदनामी करनी करनी है, उन्होंने चुन लिया विरोध करना ही करना है, उन्होंने रस्ता चुन लिया भी हर हालत विच इस बंदे नूं किसे लिए भी हो सकता है, इनू समाज विच नीवे तो नीवा दिखाना है, तू ओने पद्धर ते नीवा जाएगा ते खत्म हो जाएगा। फिर ध्यान नाल सुनियो, चिक्कड़ विचों सठ दा होया जिहड़ा बंदा गारा चिक्कड़ किसे ते सठ रहा है, ओदा मुकाबला कर ली चिक्कड़ भी जाना पैंदा, ते जे चिक्कड़ भी जाएगा ते फिर तेरे विच ते ओदे च कोई फर्क नहीं, जिस तरह ओ चिक्कड़ च लिबड़िया तू लिबड़ जाना है। जे निंदिया वाले दी सुरत इन्नी नीवी ते मलीन हो चुकी है, जे तू ओदा निंदिया नाल मुकाबला करेगा ना, चेते रखी तेरी सुरत भी मलीन हो जानी है, तेनू इना नीवा डिगना पैना है। फिर बेनती है, छिट्टे सट्टन वास्ते गंद च वड़ना पैना है, ते तू एक तरीका होर तेनू दस देने। महाराज कहने तू ओदा विरोध क्यों कर रहे है, तू सही रस्ते ते चल, ओ तेरी निंदिया कर रहा है, तू रज के बाणी पढ़नी शुरू कर दे। मेरी बेनती, कई बार लगेगा जी ये बड़िया कमजोर कायरां वालियां बल्लां, गल कायरां वाली नहीं, महाराज कहिंदे ने तू पूरे सतगुरु नूं मत्था टेक भाई, दूजी गल पूरे सतगुरां दे दर्शन कर जिन्हां दे दर्शन सफल ने, पूरे सतगुरां दी सेवा कर जिहड़ी निफल नहीं जांदी। तीसरा बचन कीता समरत गुरु अठे पैर पार ब्रह्म परमेश्वर दे रंग च रते ने। किदे रंग च? जिहड़े अंतर जामी ने, जिहड़े पुरख ने, ਤੇ ਜਿਹੜੇ ਸਭ ਕੁਛ ਬਣਾਉਣ ਵਾਲੇ ਹਨ।
ਗੁਰ ਗੋਬਿੰਦ ਗੁਰੂ ਗੋਪਾਲ,
ਤੇਰੀ ਆਸਥਾ ਇੰਨੀ ਭਾਵਨਾ ਹੋਵੇ ਤੂੰ ਆਪਣੇ ਸਤਿਗੁਰੂ ਨੂੰ ਗੋਬਿੰਦ ਜਾਣ। ਵੈਸੇ ਗੋਬਿੰਦ ਦਾ ਲਫ਼ਜ਼ੀ ਅਰਥ ਮੈਂ ਇੱਕ ਦਿਨ ਕੀਤਾ ਸੀ, ਕਾਫੀ ਜ਼ਿਆਦਾ ਮਿਲਦੇ ਆ, ਪਰ ਅਸੀਂ ਅਰਥ ਕਰਨੇ ਆ ਗੋਬਿੰਦ ਧਰਤੀ ਦਾ ਸਹਾਰਾ। ਆਪਣੇ ਸਤਿਗੁਰਾਂ ਨੂੰ ਗੋਬਿੰਦ ਰੂਪ ਜਾਣ, ਆਪਣੇ ਸਤਿਗੁਰੂ ਨੂੰ ਗੋਪਾਲ, ਗੋਦਰ ਤੇ ਧਰਤੀ, ਪਾਲ ਦਰ ਤੇ ਪਾਲਣਾ, ਇਹਦਾ ਅਰਥ ਹੋ ਗਿਆ ਧਰਤੀ ਦਾ ਸਹਾਰਾ ਦੇਣ ਵਾਲਾ ਪਰਮੇਸ਼ਵਰ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ, ਤੂੰ ਆਪਣੇ ਸਤਿਗੁਰਾਂ ਨੂੰ ਗੁਰ ਗੋਪਾਲ ਤੇ ਗੁਰ ਗੋਬਿੰਦ ਜਾਣ। ਫਿਰ ਅਰਜ ਕਰਾਂਗਾ ਗੁਰੂ ਗੋਬਿੰਦ ਤੇ ਗੁਰ ਗੋਪਾਲ ਜਾਣ, ਤੇਰੀ ਆਸਥਾ ਇਤਨੀ ਹੋਵੇ।
ਆਪਣੇ ਦਾਸ ਕਉ ਰਾਖਨ ਹਾਰ,
ਆ ਬਸ ਨੁਕਤਾ ਚੇਤੇ ਰੱਖਿਓ। ਕਹਿੰਦੇ ਤੂੰ ਆਪਣੇ ਸਤਿਗੁਰਾਂ ਲਈ ਅੰਨ ਸ਼ਰ ਰੱਖ, ਕੀ ਲੋਕ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ ਤੂੰ ਇੱਧਰ ਧਿਆਨ ਨਾ ਦੇਈਂ। ਤੇ ਮਹਾਰਾਜ ਜੀ ਇੰਨਾ ਵਿਰੋਧ ਕਰਨਗੇ, ਇੰਨਾ ਅਪਮਾਨਿਤ ਕਰਨਗੇ, ਫਿੱਕੇ ਸ਼ਬਦ ਬੋਲਣਗੇ। ਤੇ ਮਹਾਰਾਜ ਕਹਿੰਦੇ ਗੱਲ ਚੇਤੇ ਰੱਖੀ, ਤੂੰ ਸਿਰਫ ਬੰਦਗੀ ਕਰ ਤੇ ਗੁਰੂ ਸਾਹਮਣੇ ਝੁਕ ਜਾ, ਬਾਕੀ ਕੰਮ ਸਤਿਗੁਰਾਂ ਦਾ ਉਹ ਤੈਨੂੰ ਰੱਖਣ ਵਾਲਾ ਹੈ। ਵੇਖੋ ਮੇਰੀ ਬੇਨਤੀ ਜੇ ਪਿਆਰਿਓ, ਇਹ ਜੇ ਕਿਤੇ ਅਪਣਾ ਕੇ ਜ਼ਿੰਦਗੀ ਦੇਖੀਏ ਨਾ। ਮੈਂ ਉਸ ਦਿਨ ਵੀ ਆਪ ਜੀ ਨੂੰ ਕਿਹਾ ਸੀ, ਲੋਕ ਅੱਜ ਕੱਲ ਫੇਮ ਦੀ ਖਾਤਰ ਟੀਸੀ ਦੇ ਬੇਰ ਨੂੰ ਹੱਥ ਪਾਉਂਦੇ ਆ। ਸਭ ਤੋਂ ਬੰਦਾ ਜਿਹੜਾ ਮਸ਼ਹੂਰ ਹੁੰਦਾ ਹੈ ਨਾ, ਉਹਦੀ ਰੱਜ ਕੇ ਨਿੰਦਿਆ ਕਰਨ ਲੱਗ ਪੈਂਦੇ ਆ। ਤੇ ਕੁਦਰਤੀ ਤੌਰ ਤੇ ਯਾਦ ਰੱਖਿਓ, ਹਰ ਬੰਦੇ ਦੇ ਜਿਨ੍ਹਾਂ ਨੂੰ ਲੋਕ ਨਿੰਦਕ ਕਹਿੰਦੇ ਆ, ਉਹਨਾਂ ਦੇ ਪਿੱਛੇ ਲੱਗਣ ਵਾਲੀ ਬੜੇ ਹੁੰਦੇ ਆ। ਤੇ ਜਿਹੜਾ ਬੰਦਾ ਚੰਗੇ ਕੰਮ ਕਰ ਰਿਹਾ ਉਹਦੇ ਵੀ ਲੋਕ ਪਿੱਛੇ ਚੱਲਣ ਵਾਲੇ ਹੁੰਦੇ ਆ। ਫਿਰ ਕੀ ਹੁੰਦਾ, ਉਹਨਾਂ ਦੀ ਇੱਕ ਬਿਰਤੀ ਹੁੰਦੀ ਹੈ ਕਿ ਇਸ ਦੇ ਬਰਖਲਾਫ਼ ਬੋਲੋ, ਭੱਦੀ ਸ਼ਬਦਾਵਲੀ ਬੋਲੋ, ਗੰਦੇ ਲਫ਼ਜ਼ ਬੋਲੋ, ਫਿੱਕੇ ਬੋਲ ਬੋਲੋ, ਤੇ ਇਹ ਅੰਦਰੋਂ ਤਮ ਖਾ ਕੇ। ਫਿਰ ਧਿਆਨ ਨਾਲ ਸੁਣਿਓ ਅੰਦਰ, ਕਿਉਂਕਿ ਬੋਲ ਅੰਦਰ ਨੂੰ ਸਾੜ ਦਿੰਦਾ, ਅੰਦਰੋਂ ਤਮ ਖਾ ਕੇ ਅੰਦਰੋਂ ਇੱਕੋ ਦਮ ਜਵਾਬ ਦਏਗਾ। ਜਦੋਂ ਜਵਾਬ ਦਏਗਾ ਫਿਰ ਘੱਟੋ ਘੱਟ ਅਸੀਂ ਓਨੇ ਵੱਡੇ ਤਾਂ ਹੋ ਜਾਵਾਂਗੇ ਨਾ, ਜਦੋਂ ਇਸ ਮਸ਼ਹੂਰ ਬੰਦੇ ਦੀ ਜ਼ਬਾਨ ਤੇ ਸਾਡਾ ਨਾਂ ਆ ਜਾਏਗਾ। ਸਮਝ ਗਿਆ ਨਾ ਜੀ, ਲੋਕੀ ਆਪਣਾ ਨਾਂ ਬਣਾਉਣ ਲਈ ਬਹੁਤ ਕੁਝ ਕਰ ਰਹੇ। ਤੇ ਮੈਂ ਇੱਕ ਬੇਨਤੀ ਕਰਾਂਗਾ, ਸਤਿਗੁਰੂ ਕਹਿੰਦੇ ਨਾ, ਤੂੰ ਉਸ ਨੂੰ ਜਵਾਬ ਦੇਣ ਦੀ ਬਜਾਏ ਤੂੰ ਸਤਿਗੁਰਾਂ ਦੀ ਬਾਣੀ ਪੜ੍ਹ। ਮੈਂ ਸੱਚੀ ਕਹਿੰਦਾ, ਉਸ ਦਿਨ ਵੀ ਆਪ ਜੀ ਨੂੰ ਅਰਜ਼ ਕੀਤੀ ਸੀ, ਅੱਜ ਵੀ ਅਰਜ਼ ਕਰਾਂਗਾ ਕਿ ਪਿਆਰਿਓ ਯਾਦ ਰੱਖੋ, ਹੈ ਬੜਾ ਔਖਾ, ਕਿਉਂਕਿ ਬੋਲ ਸਹਾਰਨਾ ਬੜਾ ਮੁਸ਼ਕਲ ਹੁੰਦਾ। ਸਿਆਣੇ ਲੋਕ ਕਹਿੰਦੇ ਆ ਕਿ ਜਿਸਮ ਤੇ ਫੱਟ ਲੱਗ ਜਾਏ, ਜਿਸਮ ਤੇ ਸੱਟ ਚੋਟ ਲੱਗ ਜਾਏ, ਜ਼ਖਮ ਭਰੇ ਜਾਂਦੇ ਆ, ਪੀੜ ਚਲੀ ਜਾਂਦੀ ਏ, ਪਰ ਜਦੋਂ ਕੋਈ ਬੰਦਾ ਬੋਲੀ ਮਾਰਦਾ, ਜਾਣ ਬੁੱਝ ਕੇ ਅਪਮਾਨਿਤ ਸ਼ਬਦਾਵਲੀ ਵਰਤਦਾ ਨਾ, ਉਹ ਬੋਲ ਸਾਰੀ ਜ਼ਿੰਦਗੀ ਸੀਨੇ ਉੱਤੇ ਇਸ ਤਰ੍ਹਾਂ ਰੜਕਦੇ ਨੇ ਜਿਵੇਂ ਅੱਖ ਦੇ ਵਿੱਚ ਪਿਆ ਹੋਇਆ ਰੋੜ ਰੜਕਦਾ ਹੈ। ਉਹ ਇਸ ਤਰ੍ਹਾਂ ਅੰਦਰ ਰੜਕਦੇ ਨੇ ਜਿਵੇਂ ਪੈਰਾਂ ਦੀ ਤਲੀ ਦੇ ਵਿੱਚ ਚੁੱਭਿਆ ਹੋਇਆ ਕੰਡਾ ਉਹ ਤੁਰਿਆ ਰੜਕਦਾ ਹੈ। ਪਰ ਸਤਿਗੁਰਾਂ ਨੇ ਸਾਨੂੰ ਬੜੀ ਬਖਸ਼ਿਸ਼ ਕੀਤੀ। ਪਹਿਲੀ ਗੱਲ ਤਾਂ ਮੱਥਾ ਟੇਕ ਸਤਿਗੁਰੂ ਨੂੰ। ਮੈਂ ਸਿਰਫ ਪਹਿਲੀ ਇੱਕ ਪਾਖੇ ਅਰਜ਼ ਕਰ ਦੇਣਾ, ਕਿਉਂਕਿ ਥੋੜੇ ਜਲਦੀ ਅਰਥ ਕਰਨੇ ਪੈਣਗੇ। ਮਨ ਤਾਂ ਸੀ, ਬੜੀ ਡਿਟੇਲ ਨਾਲ ਇਹਦੀ ਕਥਾ ਹੁੰਦੀ ਅਸ਼ਟਪਦੀ ਦੇ, ਇਹਦੇ ਵਿੱਚ ਸਤਿਗੁਰਾਂ ਨੇ ਬਹੁਤ ਬਖਸ਼ਿਸ਼ ਕਰਕੇ ਸਮਾਧ ਦਿੱਤੀ। ਪਰ ਮੇਰੀ ਬੇਨਤੀ ਹੈ, ਸਤਿਗੁਰਾਂ ਨੇ ਕਿਹਾ ਤਿੰਨ ਗੱਲਾਂ, ਮੱਥਾ ਟੇਕ, ਸਤਿਗੁਰਾਂ ਦੇ ਦਰਸ਼ਨ ਕਰ ਤੇ ਉਹਨਾਂ ਦੀ ਸੇਵਾ ਕਰ, ਤੇ ਇਸ ਤਰ੍ਹਾਂ ਕਰ, ਮੇਰਾ ਗੁਰੂ ਪਰਮੇਸ਼ਵਰ ਰੂਪ ਹੈ, ਮੇਰਾ ਗੁਰੂ ਗੋਪਾਲ ਰੂਪ ਹੈ, ਬਾਕੀ ਕੰਮ ਸਮਰੱਥ ਸਤਿਗੁਰੂ ਤੇ ਰੱਖਿਆ ਕਰਨਗੇ। ਪਿਆਰੋ ਅਸੀਂ ਸਾਰੇ ਆਉਂਦੇ ਹਾਂ ਮਹਾਰਾਜ ਜੀ ਦੇ ਚਰਨਾਂ ਚ ਮੱਥਾ ਟੇਕਣੇ, ਕਿਉਂਕਿ ਸਾਡੀ ਇਹ ਪਦਤੀ ਹੈ, ਇਹ ਵਾਹਿਗੁਰੂ ਸਾਡਾ ਇਹ ਮਰਿਆਦਾ ਵਿੱਚ ਹੈ। ਉਂਝ ਹਿੰਦੂ ਵੀਰ ਵੀ ਨਮਸਕਾਰ ਕਰਦੇ ਨੇ ਜੀ, ਮੁਸਲਮਾਨ ਵੀਰ ਜਿਹੜੇ ਨੇ ਉਹ ਸਜਦੇ ਵਿੱਚ ਜਾਂਦੇ ਆ, ਉਹ ਵੀ ਹੱਥ ਫੈਲਾਉਂਦੇ ਨੇ ਤੇ ਸਜਦਾ ਕਰਦੇ ਆ। ਮੇਰੀ ਇੱਕ ਬੇਨਤੀ, ਮੱਥਾ ਟੇਕਣ ਦਾ ਮਤਲਬ ਕੀ ਹੈ? ਇਹਨੂੰ ਨੈਗੇਟਿਵ ਨਹੀਂ ਲੈਣਾ। ਹੁਣ ਇਹ ਕਹਿ ਦਈਓ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਮੇਰਾ ਖਿਆਲ ਹੈ ਇਹਦੇ ਪੋਜ਼ਿਟਿਵ ਅਰਥ ਕਰ ਲਈਏ ਕਿ ਮੱਥਾ ਟੇਕਣ ਦੇ ਫਾਇਦੇ ਬੜੇ ਨੇ। ਨੈਗੇਟਿਵ ਹੀ ਹੈ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਮੱਥੇ ਵੀ ਟੇਕ ਰਿਹਾ, ਅੱਗੋ ਤਰਕ ਕਰਕੇ ਜਵਾਬ ਵੀ ਦੇ ਰਿਹਾ। ਮਹਾਰਾਜ ਕਹਿੰਦੇ ਨੇ ਉਹ ਤਾਂ ਮੁੱਢ ਤੋਂ ਪੱਟਿਆ ਗਿਆ, ਉਹਦੀਆਂ ਜੜ੍ਹਾਂ ਪੱਟੀਆਂ ਗਈਆਂ। ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਠਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਉਹਦਾ ਮੱਥਾ ਟੇਕਣਾ ਵੀ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਆਪਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ ਨਾ, ਤੇ ਸੱਚੇ ਪਾਤਸ਼ਾਹ ਦਾ ਇੱਕ ਬਚਨ ਸਾਰੇ ਸਿੱਖ ਰਾਤ ਨੂੰ ਸੌਣ ਲੱਗਿਆਂ ਪੜ੍ਹਨੇ ਆਪਾਂ, ਜਿਹੜੇ ਨਿਤਨੇਮ ਕਰਦੇ ਨੇ। ਉਹ ਬਚਨ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਚਾਰ ਤੁਕਾਂ ਫਿਰ ਸੁਣਿਓ ਜੀ, ਸੋਹਿਲਾ ਸਾਹਿਬ ਵਿੱਚ ਇਹ ਪਾਠ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਆਹ ਜਿਹੜਾ ਸਾਡਾ ਸਰੀਰ ਹੈ, ਇਹ ਨਗਰ ਹੈ, ਇਹ ਪਿੰਡ ਹੈ, ਇਹ ਸ਼ਹਿਰ ਹੈ, ਇਹ ਕਸਬਾ ਹੈ, ਤੇ ਸੱਚ ਇਵੇ ਇਹ ਕਸਬਾ ਕਾਮ ਕ੍ਰੋਧ ਦੇ ਫੁਰਨਿਆਂ ਨਾਲ ਐ ਭਰਿਆ ਪਿਆ ਹੈ। ਇਹਨਾਂ ਦੇ ਟੁਕੜੇ ਹੋ ਸਕਦੇ ਆ, ਪਰ ਜੇ ਤੂੰ ਸਮਰੱਥ ਸਤਿਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਇਹ ਜਿਹੜਾ ਅੰਦਰ ਮਲੀਨ ਹੋਇਆ ਅੱਤ ਦਾ ਸ਼ੋਭਾ ਵਾਲਾ ਹੋ ਜਾਏਗਾ। ਸਤਿਗੁਰਾਂ ਨੇ ਫਰਮਾਇਆ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ। ਇਹ ਅਰਥ ਮੈਂ ਪਟਿਆਲੇ ਪਿਛਲੇ ਦਿਨ ਕਥਾ ਕਰਦਿਆਂ ਕੀਤੇ ਸਨ, ਉਦਣ ਵੀ ਲਾਈਵ ਚੱਲ ਰਿਹਾ ਸੀ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਉਹ ਗੁਰਮੁਖਾ ਆਪਣੇ ਸਤਿਗੁਰੂ ਅੱਗੇ ਅੰਜੁਲੀ ਕਰ। ਅੰਜੁਲੀ ਦਾ ਅਰਥ ਵੈਸੇ ਬੁੱਕ ਵੀ ਕੀਤਾ ਜਾਂਦਾ, ਪਰ ਅਰਥ ਕਿ ਆਪਣੇ ਦੋਨੋਂ ਹੱਥ ਗੁਰੂ ਜੀ ਅੱਗੇ ਜੋੜ ਦੇ। ਕਰ ਡੰਡੌਤ ਪੁੰਨ ਵੱਡਾ ਹੇ, ਸਭ ਤੋਂ ਵੱਡਾ ਪੁੰਨ ਇਹ ਵੇ ਕਿ ਆਪਣੇ ਸਤਿਗੁਰਾਂ ਦੇ ਸਨਮੁਖ ਤੂੰ ਡੰਡੇ ਵੱਤ ਨਮਸਕਾਰ ਕਰਦੇ। ਮੈਂ ਇੱਥੇ ਅਰਜ਼ ਕਰਾਂਗਾ, ਡੰਡੌਤ ਇੱਕ ਹੁੰਦਾ ਹੈ ਅਸ਼ਟਾਂਗ। ਅਸ਼ਟਾਂਗ ਦਾ ਅਰਥ ਹੈ ਕਿ ਆਦਮੀ ਦੇ ਜਿਸਮ ਦੇ ਅੱਠ ਹਿੱਸੇ ਧਰਤੀ ਨੂੰ ਸਪਰਸ਼ ਕਰਨ, ਉਹਨੂੰ ਆਪਾਂ ਅਸ਼ਟਾਂਗ ਕਹਿੰਦੇ ਹਾਂ। ਮੱਥਾ ਹੈ, ਹੱਥ ਨੇ, ਗੋਡੇ ਨੇ, ਪੈਰ ਨੇ, ਛਾਤੀ ਹੈ। ਮੇਰੀ ਫਿਰ ਬੇਨਤੀ ਹੈ, ਪਰ ਜਿਹੜਾ ਡੰਡੌਤ ਹੈ ਇਹਦੇ ਅਖਰੀ ਅਰਥ ਇਹ ਨੇ, ਡੰਡ ਔਤ ਡੰਡੇ ਦੀ ਤਰ੍ਹਾਂ। ਹੁਣ ਡੰਡੇ ਦੀ ਤਰ੍ਹਾਂ ਇੱਕ ਹੁੰਦਾ ਸਿੱਧਾ ਲੰਮਾ ਪੈ ਜਾਣਾ। ਕਈ ਸੱਜਣ ਕਰਦੇ ਜੀ ਹੱਥ ਜੋੜ ਕੇ ਅੱਗੇ ਬਾਹਾਂ ਕਰਕੇ ਲੱਤਾਂ ਪੂਰੀਆਂ ਪਸਾਰ ਕੇ, ਉਹ ਕਹਿੰਦੇ ਸੀ ਡੰਡੌਤ ਕਰ ਰਹੇ ਹਾਂ। ਪਰ ਗੁਰਮੁਖੋ ਹਰ ਬਾਹਰ ਦੀ ਮੁਦਰਾ ਦਾ ਕੋਈ ਅੰਦਰ ਅਰਥ ਹੈ। ਜਿਹੜੇ ਅਸੀਂ ਸਰੀਰਕ ਐਕਸ਼ਨ ਕਰਨੇ ਨਾ, ਮੈਂ ਲਫ਼ਜ਼ ਵਰਤਾਂ, ਜਿਹੜੀ ਅਸੀਂ ਸਰੀਰ ਨਾਲ ਮੁਦਰਾ ਬਣਾਉਂਦੇ ਹਾਂ ਜਾਂ ਸਰੀਰ ਦੀ ਬਣਤਰ ਅੰਗਾਂ ਦੀ ਕਰਨੇ ਆ, ਉਹਦੇ ਅੰਦਰ ਅਰਥ ਨੇ। ਹੁਣ ਅਸੀਂ ਹੱਥ ਜੋੜਨੇ ਆ, ਇਹ ਤਾਂ ਬਾਹਰ ਦੀ ਕਿਰਿਆ ਜੀ, ਇਹ ਬਾਹਰ ਦਾ ਕਰਮ ਹੀ ਨਾ ਹੱਥ ਜੋੜਨਾ। ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਕਿਹਾ ਕਿ ਦੋਏ ਕਰ ਜੋੜ ਕਰੂੰ ਅਰਦਾਸ। ਪਰ ਇਸ ਬਾਹਰ ਦੇ ਹੱਥ ਜੋੜਨ ਦੇ ਅੰਤਰੀਵ ਅਰਥ ਇਹ ਨੇ, ਆਪਣੇ ਆਪ ਨੂੰ ਗੁਰੂ ਜੀ ਦੇ ਸਮਰਪਣ ਕਰਦੇ। ਹੱਥ ਜੋੜਨ ਦਾ ਮਤਲਬ ਹੁੰਦਾ ਕਿ ਵੱਡੇ ਦੀ ਤਾਕਤ ਨੂੰ ਮੰਨ ਕੇ ਉਹਦੇ ਅਧੀਨ ਹੋ ਜਾਣਾ, ਅਧੀਨਗੀ ਕਬੂਲ ਲੈਣੀ। ਹੱਥ ਜੋੜਨ ਦਾ ਮਤਲਬ ਇਹ, ਵਾਹਿਗੁਰੂ ਜੀ ਮੇਰੇ ਹੱਥ ਵਿੱਚ ਕੁਛ ਨਹੀਂ, ਮੈਂ ਆਪਣੀ ਤਾਕਤ, ਆਪਣਾ ਬਲ, ਆਪਣੀ ਸਿਆਣਪ, ਆਪਣਾ ਪੈਸਾ, ਆਪਣੀ ਪਦਵੀ, ਆਪਣਾ ਪਰਿਵਾਰ, ਜਿੰਨੀ ਮੇਰੇ ਕੋਲ ਤਾਕਤ ਹੈ, ਮੈਂ ਸਭ ਦਾ ਖਹਿੜਾ ਛੱਡ ਕੇ ਤੇਰੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰਨਾ। ਹੱਥ ਜੋੜਨ ਦਾ ਮਤਲਬ ਇਹੀ ਹੈ ਨਾ ਜੀ। ਦੂਜਾ, ਮਰਜ਼ ਕੀਤੀ ਮੱਥਾ ਟੇਕਣਾ। ਹੁਣ ਮੱਥਾ ਸਭ ਤੋਂ ਉੱਚਾ ਹੈ ਤੇ ਇਹਦੇ ਅਸੀਂ ਇਹਨੂੰ ਮਤ ਦਾ ਪ੍ਰਤੀਕ ਵੀ ਮੰਨਦੇ ਹਾਂ। ਇਹ ਵੀ ਕਹਿੰਦੇ ਹੁੰਦੇ ਹਾਂ, ਜਦੋਂ ਕੋਈ ਬੰਦਾ ਗੱਲ ਨਾ ਸਮਝੇ, ਤੇਰੀ ਖੋਪੜੀ ਕੰਮ ਨਹੀਂ ਕਰਦੀ। ਕਦੀ ਕਿਸੇ ਨੇ ਕਿਹਾ ਤੇਰਾ ਢਿੱਡ ਨਹੀਂ ਕੰਮ ਕਰਦਾ, ਤੇਰੇ ਪੈਰ ਨਹੀਂ ਕੰਮ ਕਰਦੇ। ਜਦੋਂ ਮਤ ਦੀ ਗੱਲ ਚੱਲੇਗੀ ਤੇ ਖੋਪੜੀ ਦੀ, ਮੱਥੇ ਦੀ ਗੱਲ ਚੱਲੇਗੀ। ਮਹਾਰਾਜ ਜੀ ਨੇ ਕਿਹਾ ਮੱਥਾ ਟੇਕਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਸਮਰਪਣ ਕਰਦੇ ਤੇ ਆਪਣੀ ਮਤ ਦਾ ਮੱਥਾ ਟੇਕਦੇ ਤੇ ਕਹਿ ਦੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ। ਰਾਮ ਮੈਂ ਫਿਰ ਬੇਨਤੀ ਕਰਾਂ, ਪਰ ਡੰਡੌਤ ਕੀ ਹੈ? ਸਤਿਗੁਰਾਂ ਨੇ ਕਿਹਾ ਭਾਈ ਮੱਥਾ ਟੇਕ। ਪਹਿਲੀ ਗੱਲ, ਇਹਦਾ ਮਤਲਬ ਨਿੰਦਕ ਬੰਦੇ ਨੂੰ ਸਮਰਪਿਤ ਨਾ ਹੋਈ। ਜੇ ਤੂੰ ਉਹਦੀ ਹਰ ਗੱਲ ਦਾ ਜਵਾਬ ਦੇ ਕੇ ਆਪਣੇ ਅੰਦਰ ਨੂੰ ਲਾ ਗਿਆ, ਤੂੰ ਡਿਪਰੈਸ਼ਨ ਚਲਾ ਗਿਆ, ਤੂੰ ਉਹਦੇ ਅਧੀਨ ਹੋ ਜਾਣਾ, ਉਹਦੀ ਜੇ ਉਹਦੇ ਵੱਲੋਂ ਬੇਪਰਵਾਹ ਹੋਣਾ ਤੇ ਆਪਣੇ ਸਤਿਗੁਰੂ ਅੱਗੇ ਮੱਥਾ ਟੇਕ ਦੇ। ਪਰ ਜਦੋਂ ਗੁਰੂ ਸਿਰ ਤੇ ਹੱਥ ਰੱਖ ਗਿਆ, ਇਕਦਾ ਤੈਨੂੰ ਤੱਤੀ ਵਾਬ ਨਹੀਂ ਲੱਗਣ ਦਿੰਦਾ। ਮਹਾਰਾਜ ਨੇ ਕਿਹਾ ਪਹਿਲੀ ਗੱਲ ਨਮਸਕਾਰ, ਮੱਥਾ ਟੇਕ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਰਿਹਾ, ਡੰਡੌਤ ਡੰਡੇ ਵੱਤ, ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਅਸੀਂ ਹੱਥਾਂ ਚ ਡਾਂਗਾਂ ਫੜਦੇ ਸਾਂ, ਮੱਝਾਂ ਚਰ ਲੱਗਿਆ ਹੱਥ ਤੇ ਸੋਟਾ ਪਕੜਨਾ। ਪਿਆਰਿਓ, ਡੰਡਾ ਕਿਸੇ ਦੇ ਹੱਥ ਚ ਹੋਵੇ, ਡੰਡਾ ਆਪਣੀ ਮਰਜ਼ੀ ਨਹੀਂ ਕਰਦਾ ਹੁੰਦਾ। ਹਾਂ, ਉਹ ਚ ਉਹ ਵਰਤੋਂ ਵਾਲ ਚ ਆਵੇ ਤੇ ਤਾਕਤ ਬੜੀ ਉਹਦੀ, ਪਰ ਹੱਥ ਜਿਹਦੇ ਵਿੱਚ ਡੰਡਾ ਹੈ ਉਹਦੀ ਮਰਜ਼ੀ ਹੈ ਡੰਡੇ ਨੂੰ ਆਪਣੇ ਹੱਥ ਚ ਲਮਕਾ ਕੇ ਪਕੜੇ, ਉਹਦੀ ਮਰਜ਼ੀ ਹੈ ਡੰਡੇ ਨੂੰ ਮੋਢੇ ਤੇ ਰੱਖ ਲੈ, ਉਹਦੀ ਮਰਜ਼ੀ ਹੈ ਡੰਡੇ ਨੂੰ ਜ਼ਮੀਨ ਤੇ ਰੱਖ ਦੇ, ਉਹਦੀ ਮਰਜ਼ੀ ਹੈ ਕਿ ਉਸ ਡੰਡੇ ਨੂੰ ਕਿਸੇ ਕੰਧ ਨਾਲ ਰੱਖ ਲੈ। ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ। ਮਹਾਰਾਜ ਕਹਿੰਦੇ ਕਰ ਡੰਡੋਤ ਪੁੰਨ ਵੱਡਾ ਹੈ, ਉਹ ਤੂੰ ਆਪਣੇ ਆਪ ਨੂੰ ਡੰਡੇ ਦੀ ਤਰ੍ਹਾਂ ਗੁਰੂ ਦੇ ਹੱਥ ਵੀ ਸਮਰਪਿਤ ਕਰ ਦੇ, ਉਹਦੀ ਮਰਜ਼ੀ ਤੈਨੂੰ ਜ਼ਮੀਨ ਤੇ ਸੱਟੇ, ਉਹਦੀ ਮਰਜ਼ੀ ਤੈਨੂੰ ਮੋਢੇ ਨਾਲ ਲਾ ਲਵੇ, ਆਪਣੀ ਮਰਜ਼ੀ ਤੂੰ ਤਿਆਗ ਦੇ ਡੰਡੋਤ ਡੰਡੇ ਦੀ ਤਰ੍ਹਾਂ। ਮਹਾਰਾਜ ਜੀ ਨੇ ਕਿਹਾ ਮੱਥਾ ਟੇਕ। ਦੂਸਰੀ ਬੇਨਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਾਜ਼ੀ ਨੇ ਪੁੱਛਿਆ ਸੀ ਕਿ ਆਪ ਜੀ ਨੂੰ ਮੱਥਾ ਕਿਉਂ ਟੇਕਦੇ ਆ, ਤੇ ਸਤਿਗੁਰਾਂ ਨੇ ਬੜਾ ਪਿਆਰਾ ਉੱਤਰ ਦਿੱਤਾ। ਹਾਂ, ਸਤਿਗੁਰਾਂ ਨੇ ਮੋਹਰ ਸਟੈਂਪ ਦਿਖਾਈ ਤੇ ਮਹਾਰਾਜ ਜੀ ਨੇ ਫਰਮਾਇਆ ਕਿ ਤੁਸੀਂ ਇਸ ਮੋਹਰ ਦੇ ਅੱਖਰ ਪੜ੍ਹ ਸਕਦੇ ਹੋ। ਉਹ ਕਹਿੰਦਾ ਮੋਹਰ ਦੇ ਅੱਖਰ ਤਾਂ ਪੁੱਠੇ ਨੇ ਜੀ, ਇਹ ਕਿਵੇਂ ਪੜ੍ਹੇ ਜਾ ਸਕਦੇ ਆ। ਮਹਾਰਾਜ ਜੀ ਕਹਿੰਦੇ ਪੜ੍ਹੇ ਜਾ ਸਕਦੇ ਆ ਸੱਚੇ ਪਾਤਸ਼ਾਹ ਜੀ। ਕਹਿੰਦਾ ਕਿਵੇਂ? ਸਤਿਗੁਰਾਂ ਨੇ ਉਹੀ ਮੋਹਰ ਸ਼ਾਹੀ ਨਾਲ ਭੇਂ ਕੇ ਜਦੋਂ ਕਾਗਜ਼ ਉੱਤੇ ਝੁਕਾ ਦਿੱਤੀ, ਉਹੀ ਅੱਖਰ ਸਿੱਧੇ ਹੋ ਗਏ। ਸਤਿਗੁਰਾਂ ਨੇ ਫਰਮਾਇਆ ਕਾਜ਼ੀ, ਕਈ ਵਾਰੀ ਬੰਦੇ ਦੇ ਪਾਪ ਕਰਮ, ਕਈ ਜਨਮਾਂ ਦੇਖੋ ਜਿਹਾ ਕਰਮ ਹੁੰਦੇ ਨੇ, ਮੱਥੇ ਦੀਆਂ ਰਖਾਵਾਂ ਪੁੱਠੀਆਂ ਹੁੰਦੀਆਂ ਨੇ, ਜਦੋਂ ਗੁਰੂ ਚਰਨਾਂ ਵਿੱਚ ਆ ਕੇ ਝੁੱਕ ਜਾਏ, ਜਿਵੇਂ ਝੁਕੀ ਕੋਈ ਮੋਰ ਦੇ ਅੱਖਰ ਸਿੱਧੇ ਹੋ ਜਾਂਦੇ ਆ, ਭਾਵਨਾ ਨਾਲ ਗੁਰੂ ਅੱਗੇ ਝੁੱਕ ਜਾਏ ਤੇ ਮੱਥੇ ਦੇ ਲੇਖ ਵੀ ਸਿੱਧੇ ਹੋ ਜਾਂਦੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਅੱਜ ਸਤਿਗੁਰਾਂ ਨੇ ਕਿਹਾ ਗੁਰਮੁਖ ਤੂੰ ਮੱਥਾ ਟੇਕ, ਤਾਂ ਹੀ ਅਸੀਂ ਇੱਕ ਬਚਨ ਵੀ ਪੜ੍ਹਿਆ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦਾ ਪਹਿਲਾ ਬੋਲ ਏਵੇ, ਨਮਸਕਾਰ ਗੁਰਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ। ਬੰਦਨਾ, ਹਰ ਬੰਦਨਾ ਮੱਥਾ ਟੇਕ, ਬੰਦਨਾ ਕਰ ਨਮਸਕਾਰ। ਮਹਾਰਾਜ ਕਹਿੰਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੈ ਹਰ ਸੇਵਾ ਤੂੰ ਨਮਸਕਾਰ ਕਰ। ਸਤਿਗੁਰਾਂ ਨੇ ਅੱਜ ਸਾਨੂੰ ਇੱਕ ਕਿਹਾ ਵੀ ਪਰਮੇਸ਼ਵਰ ਰੂਪ ਗੁਰੂ ਮੱਥਾ ਟੇਕਣਾ ਤੇ ਸੇਵਾ ਕਰ, ਉਹਦੀ ਸੇਵਾ ਨੇਫਲ ਨਹੀਂ। ਹਾਂ, ਇੱਕ ਜਗ੍ਹਾ ਤੇ ਨੇਫਲ ਆਇਆ, ਵੈਸੇ ਉਂਝ ਸਤਿਗੁਰਾਂ ਨੇ ਫਰਮਾਇਆ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਕੱਲ ਵੀ ਸ਼ਬਦ ਅਰਜ਼ ਕੀਤੀ ਇੱਕ ਜਗ੍ਹਾ ਤੇ, ਇਹ ਬੜੀ ਸੁਚੇਤ ਬੇਨਤੀ ਜੀ, ਗੁਰੂ ਗ੍ਰੰਥ ਸਾਹਿਬ ਦਾ ਤੇ ਹੁਕਮ ਹੈ ਨਾ, ਅਸੀਂ ਸੇਵਾ ਵੀ ਕਰ ਰਹੇ ਹਾਂ, ਕੋਈ ਭਾਂਡੇ ਮਾਂਜ ਰਿਹਾ, ਕੋਈ ਝਾੜੂ ਲਾ ਰਿਹਾ, ਹਰ ਖੇਤਰ ਚ ਸੇਵਾ ਕਰ ਰਹੇ ਹਾਂ, ਤੇ ਸੇਵਾ ਇਸ ਕਰਕੇ ਕਰਨਾ ਆ ਗੁਰੂ ਜੀ ਦੀ ਖੁਸ਼ੀ ਲੈਣੀ। ਆਪਾਂ ਕਿੰਨੀ ਕਿੰਨੀ ਦੂਰੋਂ ਚੱਲ ਕੇ ਆਏ ਵੀ ਗੁਰੂ ਰਾਮਦਾਸ ਦੇ ਚਰਨਾਂ ਚ ਆਇਆ, ਪਰਿਕਰਮਾ ਵਿੱਚ ਜਿੱਥੇ ਕਿਤੇ ਵੀ ਸੇਵਾ ਮਿਲਦੀ, ਪਰ ਜੇ ਸੇਵਾ ਕਰਦਿਆਂ ਪੰਜ ਛੇ ਸਰੀਰ ਇੱਕ ਦੂਜੇ ਦੇ ਜਾਣੂ ਨੇ, ਹੱਥਾਂ ਨਾਲ ਭਾਂਡੇ ਧੋ ਰਹੇ ਹਾਂ, ਹੱਥਾਂ ਨਾਲ ਝਾੜੂ ਲਾ ਰਹੇ ਹਾਂ, ਹੱਥਾਂ ਨਾਲ ਪੋਚਾ ਲਾ ਰਹੇ ਹਾਂ, ਤੇ ਜੇ ਆਪਾਂ ਕਿਸੇ ਆਪਣੇ ਵਿਰੋਧੀ ਦੀ ਨਿੰਦਿਆ ਸ਼ੁਰੂ ਕਰ ਦਿੱਤੀ ਨਾ ਸੇਵਾ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫਿਰ ਤੇਰੀ ਸੇਵਾ ਵੀ ਨਿਫਲ ਹੋ ਜਾਣੀ ਹੈ। ਸੱਚੀ ਮੁੱਚੀ ਨਿੰਦਿਆ ਇੰਨੀ ਖਤਰਨਾਕ ਬਿਮਾਰੀ ਹੈ, ਇਹ ਸੇਵਾ ਵੀ ਨਿਫਲ ਕਰ ਦਿੰਦੀ। ਉਂਝ ਸਤਿਗੁਰਾਂ ਨੇ ਫਰਮਾਇਆ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਪਰ ਨਾਲ ਬਖਸ਼ਿਸ਼ ਕੀਤੀ ਕਿ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਪਈ ਸਭ ਸੇਵਾ। ਸਤਿਗੁਰਾਂ ਨੇ ਕਿਹਾ ਭਾਈ ਕਿ ਦੇਖੋ ਨਮਸਕਾਰ, ਸਿੱਧੀ ਜੀ ਮੇਰੀ ਬੇਨਤੀ ਹੈ, ਸਤਿਗੁਰਾਂ ਦੇ ਦਰਸ਼ਨ ਸਤਿਗੁਰਾਂ ਦੀ ਸੇਵਾ ਇਹ ਅਤ ਦੀ ਸਫਲ ਹੈ। ਇਹ ਦੋ ਤੁਕਾਂ ਜਿਹੜੀਆਂ ਅਸੀਂ ਬਾਅਦ ਚ ਵਿਚਾਰੀਆਂ, ਇਹ ਰਹਾਉ ਦੇ ਬਚਨ ਹਨ।
ਪਾਤ ਸਾਹ ਸਾਹ ਉਮਰਾਉ ਪਤਿਆਏ,
ਮਹਾਰਾਜ ਕਹਿੰਦੇ ਨੇ ਪਾਤਸ਼ਾਹ ਅਮੀਰ ਬੰਦੇ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਨੇ, ਜਿਸ ਬੰਦੇ ਦੇ ਮਨ ਚ ਪ੍ਰਤੀਤ ਬਣ ਜਾਏ ਗੁਰੂ ਦੀ, ਫਿਰ ਬੇਨਤੀ ਸੁਣੋ, ਪਤਿਆਏ ਦਾ ਅਰਥ ਹੈ ਪਤੀ ਚ ਜਾਏ, ਮਨ ਮੰਨ ਜਾਏ। ਜਿਸ ਬੰਦੇ ਦਾ ਮਨ ਸਤਿਗੁਰਾਂ ਦੇ ਬਚਨਾਂ ਤੇ ਮੰਨ ਗਿਆ ਨਾ, ਉਹ ਅਮੀਰ ਵੀ ਹੈ, ਉਹ ਵਜ਼ੀਰ ਵੀ ਹੈ, ਉਹ ਪਾਤਸ਼ਾਹ ਵੀ ਹੈ।
ਦੁਸ਼ਟ ਅਹੰਕਾਰੇ ਮਾਰ ਪਚਾਏ,
ਦੂਜਾ ਪੱਖ ਨਾਲ ਸ਼ੁਰੂ ਹੋ ਗਿਆ ਨਾਲ ਨਾਲ ਤੁਕਾਂ ਦੇ। ਕਹਿੰਦੇ ਜਿਹੜਾ ਬੰਦਾ ਜਿਹਦਾ ਮਨ ਪਤੀਜ ਗਿਆ, ਮੰਨ ਲਓ ਆਪਣਾ ਮਨ ਮੰਨ ਗਿਆ ਜੀ ਸੇਵਾ ਕਰਨੀ, ਆਪਣਾ ਮਨ ਮੰਨ ਗਿਆ ਬਾਣੀ ਪੜ੍ਹਨੀ, ਆਪਣਾ ਮਨ ਮੰਨ ਗਿਆ ਵੀ ਆਪਾਂ ਨਾਮ ਜਪਣਾ, ਤੇ ਜੇ ਬੰਦਾ ਇਸੇ ਚੀਜ਼ ਦੇ ਵਿਰੋਧ ਕਰੀ ਜਾਏ, ਭਾਂਡੇ ਕਿਉਂ ਮਾਂਜਦੇ ਆ, ਸਿੱਖਿਆਵਾਂ ਕਰਦੇ ਹੋ, ਇਹ ਨਾਮ ਕਿਉਂ ਜਪਦੇ ਆ, ਇਹ ਇਸ਼ਨਾਨ ਦੀ ਗੱਲ ਕਿਉਂ ਹੁੰਦੀ ਏ। ਜਦੋਂ ਆਪਣਾ ਮਨ ਮੰਨ ਜਾਏ ਨਾ, ਚੇਤੇ ਰੱਖਿਓ ਸਾਰੀ ਦੁਨੀਆਂ ਇੱਕ ਪਾਸੇ ਖਲੋ ਜਾਏ। ਜਿੰਨੀ ਗੁਰੂ ਨਾਲ ਮੁਹੱਬਤ ਵਧੇ, ਫਿਰ ਨਿੰਦਿਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਦੇਖੋ ਮਹਾਂਪੁਰਖਾਂ ਨੇ ਬਾਣੀ ਚ ਕਿਹਾ, ਜਵਾਬ ਵੀ ਨਹੀਂ ਦਿੱਤਾ ਜਾਂਦਾ ਨਿੰਦਿਆ ਦਾ। ਮੈਂ ਅੱਜ ਸਵੇਰੇ ਪਾਠ ਕਰਾਂ, ਮਹਾਰਾਜ ਜੀ ਦਾ ਇੱਕ ਬਚਨ ਆਇਆ ਗੁਰੂ ਨਾਨਕ ਸਾਹਿਬ ਜੀ ਦਾ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਜੀ, ਕੋਈ ਬੰਦਾ ਬੋਲਦਾ, ਹਾਂ ਅੰਦਰ ਸੱਚ ਹੋਵੇ, ਅੰਦਰ ਨਾ ਮੈਲਾ ਹੋਵੇ। ਜੇ ਆਪਣੇ ਅੰਦਰ ਉਹ ਔਗਣ ਨੇ ਤੇ ਸਮਾਜ ਕਹਿ ਰਿਹਾ, ਫਿਰ ਮੰਨ ਲੈਣਾ ਚਾਹੀਦਾ ਮੈਂ ਕੀਤੇ ਨੇ, ਬਈ ਮੈਨੂੰ ਮੰਨ ਲੈਣਾ ਚਾਹੀਦਾ ਮੈਂ ਗਲਤੀ ਕੀਤੀ। ਸਾਡੀ ਕੌਮ ਦੀ ਤਰਾਸਦੀ ਏਵੇ ਕਿ ਗਲਤੀ ਕਰਕੇ ਗਲਤੀ ਨੂੰ ਸਵੀਕਾਰਦੇ ਨੀ, ਗਲਤੀ ਨੂੰ ਠੀਕ ਦੱਸਦੇ ਪਏ ਆ, ਇਹ ਕੋਈ ਬੰਦਾ ਹੋਵੇ। ਮਹਾਰਾਜ ਕਹਿੰਦੇ ਆ, ਜੇ ਮੇਰੇ ਚ ਔਗਣ ਨੇ, ਮੈਂ ਕਹਿ ਰਿਹਾ, ਮੈਨੂੰ ਮੰਨ ਲੈਣਾ ਚਾਹੀਦਾ ਵੀ ਜੋ ਕੋਈ ਤੁਸੀਂ ਕਹਿ ਰਹੇ ਹੋ ਵਾਕਈ ਮੈਂ ਗਲਤੀ ਕੀਤੀ, ਸੁਧਾਰ ਹੋ ਜਾਏਗਾ। ਪਰ ਜੇ ਮੈਂ ਕੀਤਾ ਹੀ ਨਹੀਂ ਤੇ ਅਕਾਰਨ ਵਿਰੋਧ ਕੀਤਾ ਜਾ ਰਿਹਾ, ਮੈਂ ਦਾ ਅਰਥ ਕੋਈ ਬੰਦਾ ਵੀ ਅਕਾਰਨ ਵਿਰੋਧ ਹੋ ਰਿਹਾ ਨਾ, ਤੇ ਫਿਰ ਆਪਾਂ ਕਹੀਏ ਜੀ ਦੇਖੋ ਜੀ ਲੋਕੀ ਗੱਲਾਂ ਕਰਦੇ ਆ, ਉਹਦਾ ਜਵਾਬ ਦਿਓ, ਉਹਦਾ ਜਵਾਬ ਦਿਓ। ਮੈਂ ਅੱਜ ਪਾਠ ਕਰਾਂ, ਗੁਰੂ ਨਾਨਕ ਸਾਹਿਬ ਦਾ ਬਚਨ ਆਇਆ, ਉਹ ਬਚਨ ਕਹਿ ਮਸਟ ਕਰੂੰ ਮੂਰਖ ਜਗ ਕਹੀਆ। ਧਿਆਨ ਨਾਲ ਤੁਕਾਂ ਨੋਟ ਕਰਨ ਵਾਲੀਆਂ ਨੇ ਜੀ, ਮਸਟ ਕਰੂੰ ਮੂਰਖ ਜਗ ਕਹੀਆ। ਜੇ ਮੈਂ ਕਿਸੇ ਦੇ ਜਿਹੜੀਆਂ ਊਂਜਾਂ ਲੱਗ ਰਹੀਆਂ ਨੇ ਉਹਨਾਂ ਦਾ ਉੱਤਰ ਨਹੀਂ ਦਿੰਦਾ, ਮੈਂ ਚੁੱਪ ਕਰ ਜਾਂਦਾ, ਤੇ ਲੋਕੀ ਕਹਿੰਦੇ ਆ ਵੇਖਿਆ ਚੁੱਪ ਕਰਾ ਤਾ, ਜੇ ਸੱਚਾ ਹੁੰਦਾ ਤੇ ਜਵਾਬ ਦਿੰਦਾ ਨਾ। ਯਾਦ ਰੱਖਿਓ ਹਰ ਗੱਲ ਦਾ ਜਵਾਬ ਦੇਣਾ ਕੋਈ ਸੱਚਾਈ ਦੀ ਸਰਟੀਫਿਕੇਟ ਨਹੀਂ। ਮਹਾਰਾਜ ਕਹਿੰਦੇ ਮਸਟ ਕਰੂੰ ਮੂਰਖ ਜਗ ਕਹੀਆ। ਜੇ ਮੈਂ ਚੁੱਪ ਕਰ ਜਾਂਦਾ, ਜਵਾਬ ਨਹੀਂ ਦਿੰਦਾ, ਤੇ ਲੋਕ ਕਹਿੰਦੇ ਨੇ ਵੇਖਿਆ ਚੁੱਪ ਕਰਾ ਦਿੱਤਾ, ਹੁਣ ਬੋਲ ਕੇ ਦਿਖਾਏ, ਮੂਰਖ ਕਹਿੰਦੇ ਆ। ਤੇ ਸੱਚੇ ਪਾਤਸ਼ਾਹ ਜੇ ਉੱਤਰ ਦਈਏ, ਕਹਿੰਦੇ ਅਦਕ ਬਕੂ ਤੇਰੀ ਲਿਬਰਈਆ। ਪਰਮਾਤਮਾ ਜੀ, ਜੇ ਮੈਂ ਉਹਦੀ ਤਰ੍ਹਾਂ ਬੋਲ ਬੋਲ ਕੇ ਹਰ ਗੱਲ ਦਾ ਉੱਤਰ ਦੇਈ ਜਾਂ, ਤੇ ਜਿਹੜੀ ਤੂੰ ਰਹਿਮਤ ਅੰਦਰ ਬੰਦਗੀ ਦੀ ਕੀਤੀ ਹੈ ਨਾ, ਮੇਰੀ ਸੁਰਤ ਨੇ ਡਿੱਗ ਪੈਣਾ ਹੈ। ਇਹ ਗੱਲਾਂ ਫਿਰ ਧਿਆਨ ਨਾਲ ਸੁਣਿਓ, ਮਸਟ ਕਰੂੰ ਜੇ ਮੈਂ ਜਵਾਬ ਨਹੀਂ ਦਿੰਦਾ, ਮੂਰਖ ਜਾ ਕਹੀਆ, ਲੋਕ ਮੂਰਖ ਕਹਿੰਦੇ ਆ, ਅਦਕ ਬਕੂ ਤੇਰੀ ਲਿਬਰਈਆ। ਜੇ ਮੈਂ ਉਹਦੀ ਤਰ੍ਹਾਂ ਫਾਲਤੂ ਬੋਲੀ ਜਾਂ, ਤੇ ਸਤਿਗੁਰੂ ਕਹਿੰਦੇ ਅੰਦਰ ਵਾਲੀ ਲਿਬ ਟੁੱਟ ਜਾਂਦੀ ਹੈ। ਅੱਜ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਜੀ ਦਾ ਮਨ ਮੰਨ ਗਿਆ, ਬਾਬਾ ਜੀ ਦਾ ਇੱਕ ਬਚਨ ਹੈ, ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ। ਕਹਿੰਦੇ ਮਨ ਚ ਆਇਆ ਵੀ ਪੜ੍ਹਾਈ ਕਰੀਏ, ਵਿਦਵਾਨ ਦੀ ਬੜੀ ਕਦਰ ਹੁੰਦੀ। ਫਿਰ ਮਨ ਚ ਆਇਆ ਨਹੀਂ ਬਈ, ਪੜ੍ਹਨ ਨਾਲੋਂ ਉਹ ਉੱਤਮ ਹੈ ਜਿਹੜਾ ਭਗਤੀ ਕਰਕੇ ਵਾਹਿਗੁਰੂ ਚ ਮਿਲ ਜਾਂਦਾ। ਕਈ ਸੱਜਣਾ ਨੇ ਜੋਗ ਦਾ ਅਰਥ ਇੱਥੇ ਜੋਗ ਮਤ ਕੀਤਾ, ਮੈਂ ਅਰਥ ਕਰ ਰਿਹਾ ਮਿਲਾਪ। ਮੈਂ ਜਾਣਿਓ ਪੜਬੋ ਭਲੋ, ਪੜ੍ਹਾਈ ਕਰੀਏ, ਪਰ ਮਹਾਰਾਜ ਕਹਿੰਦੇ ਪੜਬੋ ਸਿਉ ਭਲ ਜੋਗ, ਪੜ੍ਹਨ ਨਾਲੋਂ ਵੀ ਚੰਗਾ ਹੈ ਤੇਰਾ ਰੱਬ ਨਾਲ ਮਿਲਾਪ ਹੋ ਜਾਏ। ਅੱਗੇ ਭਗਤ ਨਾ ਛਾਡੂ ਰਾਮ ਕੀ ਭਾਵੇਂ ਨਿੰਦੋ ਲੋਗ। ਕਹਿੰਦੇ ਮੈਂ ਪਰਮਾਤਮਾ ਦੀ ਭਗਤੀ ਨਹੀਂ ਛੱਡਣੀ ਜੇ ਸਾਰਾ ਸੰਸਾਰ ਮੇਰੇ ਵਿਰੋਧ ਵਿੱਚ ਬੋਲਣ ਲੱਗ ਪਏ। ਤੇ ਮਹਾਰਾਜ ਇਹਨਾਂ ਨੂੰ ਫਿਰ ਉੱਤਰ ਦਿਓਗੇ? ਕਹਿਣ ਲੱਗੇ ਆਪਣੇ ਪੱਧਰ ਦਾ ਹੋਵੇਗਾ ਤੇ ਉੱਤਰ ਦਈਏ ਨਾ। ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਿ ਲੋਕਾਂ ਨੂੰ ਕੀ ਪਤਾ ਮੇਰੇ ਅੰਦਰ ਦਾ, ਜਿਹੜੇ ਮੇਰੀ ਨਿੰਦਿਆ ਕਰਦੇ ਨੇ। ਗੁਰੂ ਜੀ ਕਹਿ ਰਿਹਾ ਕਿ ਭਾਈ ਜਿਹੜਾ ਮਨ ਪਤੀ ਜਾਏ ਉਹ ਬਾਦਸ਼ਾਹ ਹੈ, ਉਹ ਅਮੀਰ ਹੈ, ਉਹ ਸ਼ਾਹ ਹੈ। ਤੇ ਦੂਜੇ ਪਾਸੇ ਜਿਹੜਾ ਦੁਸ਼ਟ, ਬੜਾ ਸਖਤ ਮਹਾਰਾਣੀ ਸ਼ਬਦ ਵਰਤਿਆ, ਦੁਸ਼ਟ ਹੰਕਾਰੀ, ਉਹ ਜਿੰਨੀ ਮਰਜ਼ੀ ਵਿਰੋਧ ਕਰੀ ਜਾਏ, ਇੱਕ ਦਿਨ ਉਹ ਖਤਮ ਹੋ ਜਾਂਦਾ ਹੈ।
ਨਿੰਦਕ ਕੈ ਮੁਖ ਕੀਨੋ ਰੋਗ,
ਮਹਾਰਾਜ ਕਹਿੰਦੇ ਨਿੰਦਕ ਦੇ ਮੂੰਹ ਨੂੰ ਪਰਮਾਤਮਾ ਨੇ ਬਿਮਾਰੀ ਲਾ ਦਿੱਤੀ ਹੈ ਜੀ। ਨਿੰਦਕ ਬੰਦੇ ਦੇ ਮੂੰਹ ਨੂੰ ਰੋਗ ਲੱਗ ਗਿਆ। ਤੇ ਮਹਾਰਾਜ ਕਿਹੜਾ ਰੋਗ ਲੱਗ ਗਿਆ? ਕੋਈ ਮੂੰਹ ਛਾਲੇ ਹੋ ਗਏ? ਮਹਾਰਾਜ ਕਹਿੰਦੇ ਜ਼ਖਮ ਨਹੀਂ, ਜਿਸ ਬੰਦੇ ਦੀ ਵਾਦੀ ਬਣ ਜਾਏ ਨਿੰਦਿਆ ਕਰਨੀ, ਸਭ ਜੋ ਨਿੰਦਿਆ ਹੀ ਉਹਦੇ ਮੂੰਹ ਨੂੰ ਰੋਗ ਲੱਗ ਗਿਆ ਹੈ, ਇਹ ਬਿਮਾਰੀ ਲੱਗ ਗਈ। ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਹੋਰ ਕਰ ਦੇਣਾ, ਕਿਉਂਕਿ ਇੱਕ ਸ਼ਬਦ ਦੀ ਨਿੰਦਿਆ ਪਿਛਲੇ ਦਿਨੀ ਵੀ ਅਰਜ਼ ਕੀਤੀ, ਅਸਲ ਚ ਨਿੰਦਿਆ ਹੈ ਕੀ? ਸਿਆਣੇ ਲੋਕ ਇਹ ਗੱਲ ਕਹਿੰਦੇ ਆ ਕਿ ਸੱਚ ਨੂੰ ਸੱਚ ਨਾ ਕਹੀਏ, ਕਹਿੰਦੇ ਆ ਨਾ ਜੀ, ਅਸੀਂ ਸੱਚਾਈ ਕਹਿੰਦੇ ਆ। ਪਰ ਮੈਂ ਕਹਿੰਦਾ ਜੇ ਸੱਚ ਕਹਿਣਾ ਫਿਰ ਸੱਚ ਦੇ ਦੋ ਅਰਥ ਨਾ ਕਰੀਏ। ਜੇ ਤਾਂ ਮੇਰੇ ਪਰਿਵਾਰ ਚ ਕੁਝ ਘਟਨਾ ਵਾਪਰ ਜਾਏ ਤੇ ਪਾਵਾਂ ਪੜਦੇ, ਉਹ ਵੀ ਸੱਚਾਈ ਲੋਕਾਂ ਦੱਸੀਏ ਨਾ, ਮੈਂ ਵੀ ਆ ਕੁਝ ਆਇਆ। ਸੱਚਾਈ ਦਾ ਮਤਲਬ ਇਹ ਨੀ ਕਿ ਦੋ ਅਰਥ ਨਹੀਂ, ਆਪਣਾ ਧੜਾ, ਆਪਣਾ ਪਰਿਵਾਰ, ਆਪਣੇ ਲੋਕ ਗਲਤੀ ਕਰਨ ਤੇ ਪਰਦੇ ਪਾਣੇ ਨਾ ਹੀ ਨਹੀਂ ਲੈਣਾ, ਧੂ ਨਹੀਂ ਕੱਢਣਾ, ਤੇ ਜੇ ਵਿਰੋਧੀ ਤੋਂ ਕੋਈ ਭੁੱਲ ਕੇ ਵੀ ਗਲਤੀ ਹੋ ਜਾਏ ਉਹਨੂੰ ਥਾਂ ਥਾਂ ਤੇ ਭੜਨਾ ਚੇਤੇ ਰੱਖਿਓ, ਇਹ ਨਿੰਦਿਆ ਹੈ ਤੇ ਸੱਚ ਏਵੇ ਇਹ ਈਰਖਾ ਵਿੱਚੋਂ ਉਪਜੀ ਹੈ। ਜੇ ਸੱਚ ਨੂੰ ਸੱਚ ਕਹਿਣਾ, ਗੁਰੂ ਹਰ ਰਾਏ ਸਾਹਿਬ ਜੀ ਨੇ ਜੇ ਬਾਬਾ ਰਾਮ ਰਾਏ ਨੇ ਗਲਤੀ ਕੀਤੀ ਤੇ ਬਿਲਕੁਲ ਮੰਨਿਆ ਕਿ ਇਹਨੇ ਗਲਤੀ ਕੀਤੀ, ਇਹ ਮੇਰੇ ਮੱਥੇ ਨਾ ਲੱਗੇ। ਮੇਰੀ ਫਿਰ ਬੇਨਤੀ ਪਿਆਰਿਓ, ਜਿਸ ਸੱਚ ਨੂੰ ਮੈਂ ਕਹਿ ਰਿਹਾ ਵਾਂ ਕਿ ਮੈਂ ਉਸ ਸੱਚ ਨੂੰ ਕਮਾ ਰਿਹਾ, ਜੇ ਮੈਂ ਨਹੀਂ ਕਮਾ ਰਿਹਾ ਤੇ ਦੂਜੇ ਬੰਦੇ ਤੋਂ ਗਲਤੀ ਹੋ ਜਾਏ, ਮੈਂ ਕਹਾਂ ਮੈਂ ਸੱਚਾ ਵਾਂ, ਇਹ ਸੱਚ ਵੀ ਝੂਠ ਹੀ ਹੁੰਦਾ। ਨਿੰਦਿਆ ਕੀ ਹੈ, ਅਸਲ ਚ ਕੀ ਹੈ? ਥੋੜੇ ਲਫ਼ਜ਼ ਬੇਨਤੀ ਧਿਆਨ ਨਾਲ ਸੁਣਿਓ ਜੀ। ਬੰਦੇ ਅੰਦਰ ਰੱਬ ਨੇ ਜਿੱਥੇ ਦੈਵੀ ਗੁਣ ਪਾਏ ਨੇ ਨਾ, ਉੱਥੇ ਦੁਸ਼ਮਣ ਵੀ ਵਿੱਚ ਪਾਏ ਨੇ। ਈਰਸ਼ਾ, ਜਿਹਨੂੰ ਈਰਖਾ ਕਹਿੰਦੇ ਆ, ਇਹ 1.5 ਸਾਲ ਦੇ ਬੱਚੇ ਵਿੱਚ ਵੀ ਜਨਮ ਲੈ ਲੈਂਦੀ ਹੈ। ਇਸ ਨੂੰ ਸੁਣਿਓ ਧਿਆਨ ਨਾਲ, ਗੁਰਮੁਖ ਬੇਨਤੀ ਨੂੰ, ਇਹ ਕਿੱਥੋਂ ਨਿੰਦਿਆ ਜਨਮ ਲੈਂਦੀ ਹੈ? ਇੱਕ ਲਫ਼ਜ਼ ਹੰਕਾਰ। ਹੰਕਾਰ ਦਾ ਅਰਥ ਆਪਣੀ ਹੋਂਦ। ਮੈਂ ਆ ਧਨ ਪਦਾਰਥ ਦੀ ਗੱਲ ਨਹੀਂ ਕਰ ਰਿਹਾ। ਹੰਕਾਰ ਨੂੰ ਜਦੋਂ ਵੀ ਸੱਟ ਵੱਜਦੀ ਹੈ ਨਾ, ਮੇਰੀ ਥਾਂ ਤੇ ਕੋਈ ਹੋਰ ਆ ਰਿਹਾ, ਉਸ ਹੰਕਾਰ ਨੂੰ ਸੱਟ ਵੱਜਦੀ ਏ ਤੇ ਬੰਦੇ ਦੇ ਅੰਦਰ ਬਦੋ ਬਦੀ ਈਰਖਾ ਜਨਮ ਲੈਂਦੀ ਏ। ਫਿਰ ਅਰਜ਼ ਹੈ, ਜਦੋਂ ਈਰਖਾ ਜਨਮ ਲੈਂਦੀ ਏ, ਹੁਣ ਉਹਦੇ ਕੱਢਣ ਦਾ ਤਰੀਕਾ ਇਹ ਵੇ, ਜਾਂ ਤਾਂ ਫਿਜ਼ੀਕਲ ਤੌਰ ਤੇ ਬੰਦੇ ਤੇ ਵਾਰ ਕੀਤਾ ਜਾਏ, ਤੇ ਜਾਂ ਫਿਰ ਬੰਦਾ ਉਸ ਬੰਦੇ ਦੀ ਤਸਵੀਰ ਨੂੰ, ਉਹਦੀ ਰੁਤਬੇ ਨੂੰ, ਸਮਾਜ ਵਿੱਚ ਬਣੀ ਹੋਏ ਉਹਦੇ ਅਕਸ ਨੂੰ ਮੈਲਿਆਂ ਕਰਨ ਵਾਸਤੇ ਬਿਨਾਂ ਕਾਰਨ ਜਿਹੜੀਆਂ ਗੱਲਾਂ ਵਾਪਰੀਆਂ ਵੀ ਨਹੀਂ, ਉਹਨੂੰ ਫਿਰ ਥਾਂ ਥਾਂ ਤੇ ਭੰਡਦਾ, ਲੋਕਾਂ ਦੀ ਨਜ਼ਰ ਵਿੱਚ ਇਹਦੀ ਰੁਤਬਾ ਡਿੱਗ ਪਵੇ, ਇਹ ਹੈ ਨਿੰਦਿਆ। ਫਿਰ ਅਰਜ਼ ਸੁਣਿਓ, ਇੱਕ ਬੱਚੇ ਦਾ ਜਨਮ ਹੋਇਆ, ਮੰਨ ਲਓ ਉਹਦੀ 2 ਸਾਲ ਦੀ ਉਮਰ ਏ, ਤੇ ਮਾਂ ਦੀ ਕੁੱਖ ਚੋਂ 2 ਸਾਲ ਬਾਅਦ ਦੂਜੇ ਬੱਚੇ ਦਾ ਜਨਮ ਹੋ ਗਿਆ। ਅਜੇ 2 ਸਾਲ ਦੇ ਬੱਚੇ ਨੂੰ ਪਤਾ ਨਹੀਂ ਆ ਮੇਰਾ ਘਰ ਏ, ਆ ਮੇਰੀ ਜ਼ਮੀਨ ਹੈ। ਯਾਦ ਰੱਖਿਓ, ਉਹ ਵੀ ਖਿਜਣ ਲੱਗ ਪੈਂਦਾ ਜਦੋਂ ਮਾਂ ਦੀ ਗੋਦ ਵੀ ਦੂਜਾ ਬੈਠਾ ਦੇਖਦਾ ਹੈ। ਇਹ ਈਰਖਾ ਆ ਜਾਂਦੀ ਹੈ ਨਾ, ਆ ਹੀ ਬਸ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਜੀ। ਉਹਦਾ ਖੌਮੇ ਹੋਰ ਤਰ੍ਹਾਂ ਦੀ ਸੀ, ਉਹਦੀ ਖੌਮੇ ਇਹ ਸੀ ਮੇਰੀ ਮਾਂ ਹੈ, ਮੈਂ ਸਿਰਫ ਕੱਲਾ ਵਾਂ, ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਜਦੋਂ ਉਸ ਗੋਦ ਵਿੱਚ ਉਹਦੇ ਬਰਾਬਰ ਕੋਈ ਦੂਜਾ ਬੈਠਣ ਦੇ ਆ ਗਿਆ, ਉਹਦੇ ਹੰਕਾਰ ਨੂੰ ਸੱਟ ਵੱਜੀ, ਫਿਰ ਯਾਦ ਰੱਖਿਓ ਖਿੱਜ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ। ਬਸ ਇਹ ਹੀ ਪਿਆ ਹੋਇਆ ਬੀਜ ਫਿਰ ਮਰਨ ਤੱਕ ਬੰਦੇ ਦੇ ਅੰਦਰ ਵਧੀ ਜਾਂਦਾ ਹੈ, ਫਿਰ ਸਮਾਜ ਵਿੱਚ ਇਹ ਕੁਝ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਭਾਈ ਕਿ ਨਿੰਦਕ ਬੰਦੇ ਦੇ ਮੂੰਹ ਨੂੰ ਰੱਬ ਨੇ ਰੋਗ ਲਾ ਦਿੱਤਾ ਹੈ, ਇਹ ਬਿਮਾਰੀ। ਉਂਝ ਵੈਸੇ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਨਿੰਦਕ ਬੰਦਾ ਨਾ, ਕਦੀ ਵੀ ਕੋਈ ਸਿਮਰਨ ਵਾਲਾ, ਭਜਨ ਵਾਲਾ, ਕੀਰਤਨ ਵਾਲਾ, ਸੱਚ ਮੈਂ ਕਹਿੰਦਾ ਸਟੇਜ ਤੇ ਬੈਠਾ, ਮਨੁੱਖੀ ਮਾਣੇ ਨਾ, ਨਿੰਦਿਆ ਸਵਾਦੀ ਬੜੀ ਲੱਗਦੀ ਹੈ ਜੀ, ਬੜੀ ਸਵਾਦੀ ਲੱਗਦੀ ਜੇ ਸੱਚੀ ਲਓ, ਆਪਣੀ ਉਸਤਤ ਬੜੀ ਚੰਗੀ ਲੱਗਦੀ ਹੈ। ਮੈਂ ਇੱਕ ਵਾਰ ਇੱਥੇ ਸਟੇਜ ਤੇ ਕਿਹਾ ਸੀ, ਜਿਸ ਬੰਦੇ ਨੂੰ ਡਾਕਟਰ ਨੇ ਕਿਹਾ ਨਾ ਇਹਨੂੰ ਬੁਲਾਇਓ ਨਾ, ਇਹਦੇ ਗਲੇ 'ਚ ਖਰਾਸ਼ ਏ, ਇਹਨੂੰ 4 ਕੁ ਦਿਨ ਵਾਇਸ ਰੈਸਟ ਦਿਓ ਤੇ ਤੁਸੀਂ ਚਲੇ ਜਾਓ, ਗੋਲੀ ਨਾ ਕੰਮ ਕਰੇ, ਇੰਜੈਕਸ਼ਨ ਨਾ ਕੰਮ ਕਰੇ, ਉਹਦੇ ਬੈੱਡ ਕੋਲ ਬੈਠ ਕੇ ਉਹਦੇ ਵਿਰੋਧੀ ਦੀ ਨਿੰਦਿਆ ਸ਼ੁਰੂ ਕਰ ਦਿਓ, ਬੰਦਾ ਬੋਲਣਾ ਸ਼ੁਰੂ ਕਰ ਦਿੰਦਾ। ਕਿੱਡਾ ਵੱਡਾ ਇੰਜੈਕਸ਼ਨ ਤੋਂ ਵੱਧ ਕੰਮ ਕਰਦੀ ਨਿੰਦਿਆ, ਐਨਰਜੀ ਹੈ ਨਾ ਜੀ, ਇਹ ਬੋਲ ਐਨਰਜੀ। ਗੁਰੂ ਸਾਹਿਬ ਦਾ ਇੱਕ ਬਚਨ ਆਪ ਨਾਲ ਸਾਂਝਾ ਕਰਨ ਲੱਗਾ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਆਪਾਂ ਪੰਜਾਬ ਚ ਕਈ ਥਾਵਾਂ ਪਹਿਲੀ ਮਿੱਟੀ ਕਲਰੀ ਮਿਲਦੀ, ਕਲਰੀ ਹੈ ਨਾ, ਪਾਣੀ ਵੀ ਨਹੀਂ ਛੇਤੀ ਪੀਂਦੀ ਉਹ ਕਲਰੀ, ਪੈਲੀ ਦੇ ਵਿੱਚ ਬੀਜ ਵੀ ਸੜ ਜਾਂਦੇ ਆ। ਜੇ ਕੋਈ ਕਲਰੀ ਮਿੱਟੀ ਦੀਆਂ ਇੱਟਾਂ ਬਣਾ ਲੈ, ਉਹਨਾਂ ਇੱਟਾਂ ਨੂੰ ਆਵੇ ਵਿੱਚ ਪਕਾ ਵੀ ਲੈ, ਤੇ ਉਹ ਇੱਟਾਂ ਪੱਕਣ ਤੋਂ ਬਾਅਦ ਆਪਣੇ ਘਰ ਦੀ ਕੋਠੀ ਮਕਾਨ ਚ ਲਾ ਲਓ, ਉਹਦੇ ਉੱਤੇ POP ਕਰ ਲਓ, ਪਲਸਤਰ ਕਰ ਲਓ, ਸੀਮਟ ਕਰਨ ਤੋਂ ਬਾਅਦ ਉਹਦੇ ਉੱਤੇ ਚੰਗਾ ਰੰਗ ਵੀ ਕਰ ਲਓ। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਇੱਟ, ਮੈਂ ਬਾਣੀ ਚੋਂ ਬੇਨਤੀ ਕਰ ਰਿਹਾ, ਇੱਟ ਪੱਕ ਵੀ ਜਾਏ, ਇੱਟ ਚਿਣੀ ਵੀ ਜਾਏ, ਇੱਟ ਉੱਤੇ POP ਹੋ ਜਾਏ, ਇੱਟ ਉੱਤੇ ਰੰਗ ਹੋ ਜਾਏ, ਫੁੱਲ ਪਾ ਦਿਓ ਵੇਲਾਂ, ਪਰ ਕੁਝ ਦਿਨਾਂ ਤੋਂ ਬਾਅਦ ਸੀਮਟ ਵੀ ਡਿੱਗੂਗਾ, ਰੰਗ ਵੀ ਡਿੱਗੂਗਾ, POP ਵੀ ਡਿੱਗੇਗੀ। ਕਿਉਂ? ਕਿਉਂਕਿ ਜਿਹੜੀ ਇੱਟ ਲਾਈ ਉਹ ਕਲਰੀ ਹੈ, ਕਲਰੀ ਇੱਟ ਕਦੀ ਟਿਕ ਨਹੀਂ ਸਕਦੀ, ਉਹ ਕਿਰੇਗੀ ਕਿਰੇਗੀ। ਮਹਾਰਾਜ ਕਹਿੰਦੇ ਚੇਤੇ ਰੱਖਿਓ ਨਿੰਦਕ ਬੰਦਿਆ, ਤੂੰ ਕਲਰੀ ਮਿੱਟੀ ਦੀ ਤਰ੍ਹਾਂ ਹੈ, ਜਿੰਨਾ ਮਰਜ਼ੀ ਲੇਪਣ ਕਰੀ ਜਾ ਧਰਮ ਦਾ, ਤੂੰ ਨਿਤਨਿਮ ਕਰਨਾ, ਤੂੰ ਸਿਮਰਨ ਕਰਨਾ, ਜਿਵੇਂ ਕਲਰੀ ਮਿੱਟੀ ਇੱਕ ਦਿਨ ਕਿਰਦੀ ਹੀ ਕਿਰਦੀ ਹੈ। ਜਿਹੜਾ ਬੰਦਾ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਨਾ, ਚੇਤੇ ਰੱਖਿਓ ਉਹਦਾ ਜੀਵਨ ਕਿਰਨਾ ਸ਼ੁਰੂ ਹੋ ਜਾਂਦਾ ਹੈ, ਉਹ ਆਤਮਕ ਜੀਵਨ ਤਰੱਕੀ ਨਹੀਂ ਕਰਦਾ। ਗੁਰੂ ਸਾਹਿਬ ਨੇ ਫਰਮਾਇਆ ਨਿੰਦਕ ਐਸੇ ਹੀ ਝਰ ਭਰੀ ਹੈ, ਇਹ ਨਿਸ਼ਾਨੀ ਸੁਣਨ ਤੋਂ ਭਾਈ ਜੋ ਕਾਲਰ ਭੀਤ ਗਿਰੀ ਹੈ। ਸਤਿਗੁਰਾਂ ਦਾ ਬਚਨ ਹੈ, ਜੋ ਦੇਖ ਹੈ ਸ਼ਿਦਰ ਤੋ ਨਿੰਦਕ ਉਹ ਮਾਂ ਹੈ। ਜਦੋਂ ਕਿਸੇ ਚ ਨਿਕਸ ਦੇਖਦਾ ਨਾ, ਜਿੰਨੀ ਖੁਸ਼ੀ ਨਿੰਦਕ ਨੂੰ ਉਦਣ ਹੁੰਦੀ ਹੈ ਉਨੀ ਕਿਸੇ ਨਹੀਂ ਹੁੰਦੀ। ਪਿਆਰੇ ਉਹ ਸੱਚੀ, ਜੇ ਸਵੇਰੇ ਕਿਸੇ ਦੇ ਔਗਣ ਦਾ ਪਤਾ ਲੱਗ ਜਾਣਾ, ਰਾਤ ਨੂੰ 1 ਵਜੇ ਪਤਾ ਲੱਗੇ ਕਿ ਫਲਾਣੇ ਬੰਦੇ ਨੇ ਗਲਤੀ ਕੀਤੀ, ਉਹਨੂੰ ਪੁੱਛੋ ਸਹੀ ਵੀ ਰਾਤ ਨੀਂਦ ਨਹੀਂ ਪੈਂਦੀ, ਅੰਮ੍ਰਿਤ ਵੇਲੇ ਉਂਝ ਕੋਈ ਨਹੀਂ ਉੱਠਦਾ, ਉਦਣ ਵਕਤ ਨਾ ਉੱਠ ਕੇ ਫਟਾਫਟ ਸਭ ਨੂੰ ਫੋਨ ਕਰ, ਮੈਸੇਜ ਕਰ, ਸੁਣਿਆ ਜੇ ਉਹ ਗਰਕ ਗਈ, ਉਹ ਕੌਮ ਦਾ ਬੇੜਾ ਬਹਿ ਗਿਆ, ਸਾਡਾ ਤਾਂ ਭੱਠਾ ਬਹਿ ਗਿਆ, ਉੱਤੋਂ ਉੱਤੋਂ ਭੱਠਾ ਬਹਿ ਗਿਆ, ਵਿੱਚੋਂ ਖੁਸ਼ ਹੁੰਦਾ ਚੰਗਾ ਬੰਦਾ ਫਸ ਗਿਆ। ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਮਹਾਰਾਜ ਕਹਿੰਦੇ ਜਦੋਂ ਕਿਸੇ ਬੰਦੇ ਦਾ ਭਲਾ ਵੇਖ ਕੇ ਬੰਦਾ ਅੰਦਰੋਂ ਸੜਨ ਲੱਗ ਪਏ ਤੇ ਕਿਸੇ ਬੰਦੇ ਦਾ ਬੁਰਾ ਵੇਖ ਕੇ ਅੰਦਰੋਂ ਖੁਸ਼ ਹੋਣ ਲੱਗ ਪਏ, ਚੇਤੇ ਰੱਖਿਓ ਵੀ ਨਿੰਦਕ ਦਾ, ਨਿੰਦਿਆ ਦਾ ਇੱਕ ਰੂਪ ਹੈ। ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੌਣ ਤੋਂ ਭਾਈ ਜੋ ਕਾਲਰ ਭੀਤ ਗਿਰੀ ਹੈ, ਜੋ ਦੇਖ ਹੈ ਸ਼ਿਦਰ, ਸ਼ਿਦਰ ਦਾ ਅਰਥ ਨੁਕਸ, ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ। ਮਹਾਰਾਜ ਕਹਿੰਦੇ ਨੇ ਪਿਆਰੋ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸਿਓ ਬਾਦ ਉਠਰੀ ਹੈ। ਇੱਕ ਮੈਂ ਪਿਛਲੇ ਦਿਨ ਆਪ ਨੂੰ ਅਰਜ਼ ਕੀਤੀ ਸੀ ਜੀ, ਗੁਰਮੁਖੋ ਇੱਕ ਹੈ ਨਿੰਦਿਆ, ਇੱਕ ਨੁਕਤਾ ਚੀਨੀ, ਪਿਛਲੇ ਸਾਲ ਵੀ ਸ਼ਬਦ ਇਸ ਤਰ੍ਹਾਂ ਆਇਆ ਸੀ। ਮੈਂ ਅਰਜ਼ ਕੀਤੀ ਸੀ ਜਿਹੜਾ ਨਿੰਦਕ ਹੁੰਦਾ ਹੈ ਉਹ ਬੇਦਰਦ ਹੁੰਦਾ ਹੈ। ਇਹ ਲਫ਼ਜ਼ ਦੋ ਧਿਆਨ ਨਾਲ ਸੁਣਿਓ, ਨਿੰਦਕ ਬੇਦਰਦ ਹੁੰਦਾ ਹੈ ਤੇ ਭਲਾ ਨਹੀਂ ਮੰਗਦਾ, ਜਿਹੜਾ ਨੁਕਤਾ ਚੀਨ ਹੁੰਦਾ ਹੈ ਉਹ ਖਮਦਰਦ ਹੁੰਦਾ ਹੈ ਤੇ ਭਲਾ ਲੋਚਦਾ ਹੈ। ਇਹ ਫਿਰ ਚਾਰ ਸ਼ਬਦਾਂ ਦੀ ਵਿਆਖਿਆ। ਜਿਹੜਾ ਬੰਦਾ ਨੁਕਤਾ ਚੀਨ ਹੋਵੇਗਾ ਨਾ ਜੀ, ਨੁਕਤਾ ਚੀਨ ਬੰਦਾ ਕਦੀ ਬੇਦਰਦ ਨਹੀਂ ਹੁੰਦਾ। ਮੈਂ ਉਦਾਹਰਨ ਦੇਣਾ, ਮੰਨ ਲਓ ਕਿਸੇ ਆਦਮੀ ਨੇ ਕੋਈ ਤਸਵੀਰ ਬਣਾਈ ਹੈ, ਮੈਂ ਉਸ ਦਿਨ ਕਵਿਤਾ ਦੀ ਉਦਾਹਰਨ ਦਿੱਤੀ ਸੀ, ਉਹਨੇ ਪੇਂਟਿੰਗ ਕੀਤੀ, ਚਿੱਤਰਕਾਰੀ ਕੀਤੀ, ਤੇ ਇੱਕ ਆਦਮੀ ਚੰਗਾ ਜਿਹੜਾ ਚਿੱਤਰ ਬਾਰੇ, ਰੰਗਾਂ ਬਾਰੇ, ਡਰਾਇੰਗ ਬਾਰੇ ਬਹੁਤ ਜਾਣਦਾ ਹੈ, ਉਹਨੂੰ ਫਿਰ ਉਹਨੇ ਚਿੱਤਰ ਦਿਖਾਇਆ, ਜੀ ਮੇਰੀ ਇਹ ਪੇਂਟਿੰਗ ਠੀਕ ਹੈ? ਉਹਨੇ ਵੇਖਿਆ ਚੰਗੀ ਤਰ੍ਹਾਂ, ਵੇਖਣ ਤੋਂ ਬਾਅਦ ਕਹਿੰਦਾ ਹੈ ਕਿ ਤਸਵੀਰ ਤਾਂ ਠੀਕ ਹੈ ਪਰ ਆਹ ਜਿਹੜੇ ਰੰਗ ਭਰੇ ਨੇ ਨਾ, ਇਹਨਾਂ ਰੰਗਾਂ ਦੀ ਥਾਂ ਆਹ ਰੰਗ ਭਰ ਦੇ, ਇੱਥੋਂ ਤਸਵੀਰ ਨੂੰ ਇੰਜ ਇਸ ਤਰ੍ਹਾਂ ਖਿੱਚ ਦੇ ਲਕੀਰ। ਇਹਦਾ ਮਤਲਬ ਜਿਹੜਾ ਬੰਦਾ ਵਿੱਚੋਂ ਨੁਕਸ ਕੱਢ ਰਿਹਾ, ਨੁਕਤਾ ਚੀਨੀ ਕਰ ਰਿਹਾ, ਉਹਨੂੰ ਤਸਵੀਰ ਬਣਾਉਣ ਵਾਲੇ ਨੂੰ ਵੱਧ ਪਤਾ ਹੈ, ਤਾਂ ਹੀ ਉਹ ਦੱਸ ਰਿਹਾ ਨਾ ਵੀ ਇਹਦੇ ਵਿੱਚ ਆਹ ਘਾਟ ਹੈ। ਮੇਰੀ ਬੇਨਤੀ, ਉਹ ਹਮਦਰਦੀ ਰੱਖ ਕੇ ਕਹਿ ਰਿਹਾ ਵੀ ਮੰਨੋ ਕੱਲ ਨੂੰ ਇਹਦੀ ਤਸਵੀਰ ਚਿੱਤਰ ਪ੍ਰਦਰਸ਼ਨੀ ਵੀ ਜਾਏ, ਲੋਕ ਕਹਿਣ ਕਿੰਨਾ ਮੂਰਖ ਬੰਦਾ ਸੀ, ਰੰਗ ਕਿਹੋ ਜਿਹਾ ਭਰੇ। ਉਹ ਹਮਦਰਦ ਕਹਿ ਵੀ ਇਹਦੀ ਤਸਵੀਰ ਸਮਾਜ ਵੀ ਜਾਏ, ਬਾਜ਼ਾਰ ਵੀ ਜਾਏ, ਇਹਨੂੰ ਕੋਈ ਨਿੰਦੇ ਨਾ, ਤੇ ਜਿਹੜਾ ਬੇਦਰਦ ਹੋਵੇਗਾ ਤੇ ਬੁਰਾ ਮੰਗਣ ਵਾਲਾ ਹੋਵੇਗਾ, ਉਹ ਸਾਰੀ ਤਸਵੀਰ ਵੇਖ ਕੇ ਕਹੇਗਾ ਛੱਡੋ ਪਰ ਇਹ ਕਾਂਟੇ ਮਾਰੇ ਜੇ, ਪਰਾਂ ਸਾੜੋ, ਤੁਸੀਂ ਮੂਰਤਾਂ ਦੀ ਪੂਜਾ ਕਰਾਉਂਦੇ ਹੋ। ਬਸ ਚੇਤੇ ਰੱਖਿਓ, ਨੁਕਤਾ ਚੀਨ ਹਮਦਰਦ ਤੇ ਭਲਾ ਮੰਗਦਾ ਹੁੰਦਾ, ਨਿੰਦਕ ਬੰਦਾ ਬੇਦਰਦ ਤੇ ਬੁਰਾ ਕਰਦਾ ਹੁੰਦਾ। ਸਤਿਗੁਰਾਂ ਨੇ ਅੱਜ ਕਿਹਾ ਵੀ ਨਿੰਦਿਆ, ਪਰਮਾਤਮਾ ਨੇ ਉਹਦੇ ਮਨ ਨੂੰ ਰੋਗ ਲਾਇਆ ਹੈ।
ਜੈ ਜੈਕਾਰ ਕਰੈ ਸਭ ਲੋਕ,
ਇੱਕ ਪਾਸੇ ਬੰਦਗੀ ਕਰਨ ਵਾਲੇ ਦੀ ਸਾਰੀ ਦੁਨੀਆ ਜੈ ਜੈਕਾਰ ਕਰਦੀ, ਉਹਦੀ ਸਿਫਤ ਕਰਦੀ ਹੈ।
ਸੰਤਨ ਕੈ ਮਨ ਮਹਾ ਆਨੰਦ,
ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਜਾਣੇ, ਉਹਨਾਂ ਦੇ ਮਨ ਦੇ ਅੰਦਰ ਪੂਰਨ ਮਹਾ ਆਨੰਦ ਹੈ।
ਸੰਤ ਜਪ ਹੈ ਗੁਰਦੇਵ ਭਗਵੰਤ,
ਆਨੰਦ ਹੈ ਉਹ ਆਪਣੇ ਪਰਮਾਤਮਾ ਨੂੰ ਪਰਮੇਸ਼ਵਰ ਨੂੰ ਗੁਰਦੇਵ ਨੂੰ ਦਿਨ ਰਾਤ ਜਪਦੇ ਹਨ।
ਸੰਗਤ ਕੇ ਮੁਖ ਉਜਲ ਭਏ।
ਪਿਆਰਿਓ, ਜਿਹੜਾ ਉਹਨਾਂ ਦੀ ਸੰਗਤ ਵੀ ਜਾਂਦਾ, ਜਿਹੜਾ ਸਾਧ ਸੰਗਤ ਵੀ ਜਾਂਦਾ, ਉਹਨੂੰ ਕੋਈ ਕਲੰਕਿਤ ਨਹੀਂ ਕਰ ਸਕਦਾ। ਉਹਦਾ ਮੁਖ ਇੱਥੇ ਵੀ ਉਜਲਾ ਤੇ ਪਰਮੇਸ਼ਵਰ ਦੀ ਦਰਗਾਹ ਵਿੱਚ ਵੀ ਉਜਲਾ ਹੈ।
ਸਗਲ ਥਾਨ ਨਿੰਦਕ ਕੇ ਗਏ।
ਵਾਹਿਗੁਰੂ ਕਹਿੰਦੇ ਆ, ਜਿਹੜਾ ਬੰਦਗੀ ਕਰਦਾ ਇੱਥੇ ਵੀ ਉਜਲਾ ਤੇ ਅੱਗੇ ਵੀ ਉਜਲਾ, ਜਿਹੜਾ ਬੰਦਾ ਨਿੰਦਿਆ ਕਰਦਾ ਉਹਦੇ ਸਾਰੇ ਥਾਂ ਗਏ, ਨਾ ਉਹਦਾ ਪਰਿਵਾਰ ਨਾ ਉਹਦਾ ਸੰਸਾਰ। ਨਿੰਦਕ ਬੰਦੇ ਦੇ ਨੇੜੇ ਚੰਗਾ ਬੰਦਾ ਬੈਠਣ ਨੂੰ ਤਿਆਰ ਨਹੀਂ। ਮੇਰੀ ਫਿਰ ਅਰਜ਼ ਹੈ, ਮੈਂ ਪਿਛਲੇ ਦਿਨਾਂ ਇੱਕ ਬੇਨਤੀ ਕੀਤੀ ਸੀ, ਅੱਜ ਮੈਂ ਫਿਰ ਰਿਪੀਟ ਕਰ ਦੇਣਾ। ਇਹ ਸਾਡੀਆਂ ਚਾਰ ਬੱਜਰ ਕਰਹਿਤਾਂ ਮੈਂ ਉਦਨ ਕਿਹਾ ਰਹਿਤ ਮਰਿਆਦਾ ਚ ਜੀ, ਹਾਂਜੀ। ਪਰ ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਆ ਨਾ ਜੀ, ਤੁਸੀਂ ਦੇਖਿਓ ਜਿੱਥੇ ਸਤਿਗੁਰੂ ਪਰਾਏ ਤਨ ਦਾ ਸੰਗ ਪਰ ਤਨ ਗਾਮੀ ਨੂੰ ਕਹਿੰਦੇ ਨੇ, ਇਹ ਵਿਚਾਰੀ ਪਤਤ ਹੋ ਗਿਆ, ਪਾਪ ਹੈ ਨਾ ਜੀ। ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਪਾਠ ਕਰਦਿਆਂ ਮੈਂ ਕਾਫੀ ਤੁਕਾਂ ਇਸ ਤਰ੍ਹਾਂ ਦੇਖੀਆਂ ਕਿ ਆਪ ਨੂੰ ਪਤਾ ਹੈ, ਜਿੱਥੇ ਪਰਾਏ ਤਨ ਨਾਲ ਸੰਬੰਧ ਪਾਪ ਹੈ, ਵਜਰ ਪਾਪ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਓਨਾ ਹੀ ਵੱਡਾ ਪਾਪ ਹੈ ਜਿੰਨੀ ਕੋਈ ਪਰਾਈ ਨਿੰਦਿਆ ਕਰਦਾ ਹੈ। ਦੋਨੋਂ ਬਰਾਬਰ ਰੱਖਿਆ ਗੁਰੂ ਸਾਹਿਬ ਨੇ। ਸਤਿਗੁਰਾਂ ਦਾ ਇੱਕ ਬਚਨ ਹੁੰਦਾ, ਮਹਾਰਾਜ ਜੀ ਨੇ ਬਚਨ ਕੀਤਾ, ਮਨ ਰੇ ਕੌਣ ਕੁਮਤ ਤੈ ਲੀਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਦੋ ਸ਼ਬਦ ਨੇ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਪਰ ਦਾਰਾ ਦਾ ਅਰਥ ਪਰ ਤਨ ਤੇ ਪਰ ਨਿੰਦਿਆ ਦਾ ਅਰਥ ਕਿਸੇ ਨੂੰ ਅਕਾਰਨ ਉਹਦੇ ਤੇ ਦੋਸ਼ ਆਰੋਪਣ ਕਰਨੇ। ਇਹ ਰਹਿਤ ਮਰਿਆਦਾ ਚ ਲਿਖਿਆ ਨਹੀਂ ਵੀ ਬੰਦਾ ਪਤਤ ਹੁੰਦਾ ਹੈ, ਤੇ ਮੈਂ ਉਸ ਦਿਨ ਕਿਹਾ ਸੀ ਸੁਰਤ ਕਰਕੇ ਪਤਾ ਨੀ ਬਾਣੀ ਮੁਤਾਬਕ ਬੰਦੇ ਕਿੰਨੇ ਕੁ ਰੋਜ਼ ਪਤਤ ਹੁੰਦੇ ਆ ਜਿਹੜੇ ਪਰਾਈ ਨਿੰਦਿਆ ਕਰਦੇ ਆ। ਮਹਾਰਾਜ ਦੀ ਫਿਰ ਬੇਨਤੀ ਹੈ, ਮਹਾਰਾਜ ਮਨ ਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਮਹਾਰਾਜ ਦਾ ਇੱਕ ਹੋਰ ਬਚਨ ਹੁੰਦਾ, ਨਿੰਦਾ ਚਿੰਦਾ ਕਰੈ ਪਰਾਈ, ਝੂਠੀ ਲਾਏ ਅਤਬਾਰੀ, ਵੇਲ ਪਲਾਈ ਜੋ ਹੈ ਜੀੜੈ ਕਰੈ ਚੋਰੀ ਬੁਰਿਆਰੀ। ਪਰਾਈ ਵੇਲ ਤੇ ਪਰਾਈ ਨਿੰਦਿਆ, ਸੁਖਮਨੀ ਸਾਹਿਬ ਚ ਆਪ ਪੜ੍ਹਦੇ ਹੋ, ਮਹਾਰਾਜ ਜੀ ਕਹਿੰਦੇ ਨੇ ਕਿ ਪਰਤਰਿਆ ਰੂਪ ਨਾ ਪੇਖੈ ਨੇਤਰ, ਇਹਦੇ ਵਿੱਚ ਤੁਕ ਹੁੰਦਾ ਕਰਨ ਨਾ ਸੁਣਿਆ ਕਾਹੂ ਕੀ ਨਿੰਦਾ। ਮੇਰੀ ਫਿਰ ਅਰਜ਼ ਹੈ, ਮਹਾਰਾਜ ਇੱਥੇ ਕਹਿ ਰਿਹਾ ਭਾਈ ਕਿ ਨਿੰਦਿਆ ਦਾ ਜਿਹੜਾ ਸੰਤ ਜਨਕ ਹੈ ਉਹ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦਾ ਮੁੱਖ ਇੱਥੇ ਤੇ ਉੱਥੇ ਉਜਲਾ ਹੈ, ਨਿੰਦਕ ਦਾ ਨਾ ਇੱਥੇ ਰਹਿ ਗਿਆ ਨਾ ਅੱਗੇ ਰਿਹਾ ਹੈ।
ਸਾਸ ਸਾਸ ਜਨ ਸਦਾ ਸਲਾਹੇ।
ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹ ਸਵਾਸ ਸਵਾਸ ਵਾਹਿਗੁਰੂ 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 ਕਰਦਾ ਹੈ, ਮਨ ਵਿੱਚ ਉਹ ਭਲਾ ਹੀ ਲੋਚਦਾ ਹੈ।
ਪਾਰ ਬ੍ਰਹਮ ਗੁਰ ਬੇਪਰਵਾਹੇ।
ਉਸ ਪਰਮਾਤਮਾ ਦੀ ਬੰਦਗੀ ਕਰਦਾ ਜਿਹੜੇ ਪਰਮਾਤਮਾ ਤੇ ਸਤਿਗੁਰੂ ਬੇਪਰਵਾਹ ਹਨ।
ਸਗਲ ਭੈ ਮਿਟੇ ਜਾ ਕੀ ਸਰਣ।
ਜਿਸ ਪਰਮਾਤਮਾ ਦੀ ਸ਼ਰਨ ਵਿੱਚ ਪਿਆ ਸਾਰੇ ਭੈ ਸਾਰੇ ਕਲੇਸ਼ ਮੁਕਦੇ ਹਨ।
ਨਿੰਦਕ ਮਾਰ ਪਾਏ ਸਭ ਧਰਨ।
ਪਰਮਾਤਮਾ ਜੀ ਕੀ ਕਰਦੇ ਆ, ਜਿਹੜਾ ਬੰਦਾ ਹਟਦਾ ਹੀ ਨਹੀਂ ਨਿੰਦਿਆ ਕਰਨ ਤੋਂ, ਪਰਮੇਸ਼ਵਰ ਖੇਡ ਵਰਤਾਂਦਾ ਉਹਨੂੰ ਧਰਤੀ ਚ ਮਿਲਾ ਕੇ ਰੱਖ ਦਿੰਦਾ। ਇਹਦਾ ਮਤਲਬ ਉਹਦਾ ਦਿਨ ਬ ਦਿਨ ਆਚਰਨ ਡਿੱਗਦਾ ਜਾਂਦਾ ਹੈ।
ਜਨ ਕੀ ਨਿੰਦਾ ਕਰੈ ਨਾ ਕੋਈ।
ਭਾਈ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀ ਕੋਈ ਨਿੰਦਿਆ ਨਾ ਕਰੋ। ਜੇ ਅੱਖਾਂ ਨਾਲ ਕੁਝ ਵੇਖਿਆ ਨੀ, ਸੁਣੀਆਂ ਸੁਣਾਈਆਂ ਗੱਲਾਂ ਨਾਲ ਕਿਸੇ ਦੀ ਨਿੰਦਿਆ ਨਾ ਕਰੋ।
ਜੋ ਕਰੈ ਸੋ ਦੁਖੀਆ ਹੋਏ।
ਅਰਜੁਨ ਸਾਹਿਬ ਬਚਨ ਕਰਦੇ ਨੇ, ਜਿਹੜਾ ਬੰਦਾ ਉਹਦੀ ਨਿੰਦਿਆ ਕਰੇਗਾ ਨਾ, ਅੱਜ ਨਹੀਂ ਕੱਲ ਨੂੰ ਉਹਨੂੰ ਕੀਤੇ ਹੋਏ ਕਰਮ ਦੀ ਸਜ਼ਾ ਜ਼ਰੂਰ ਮਿਲੇਗੀ, ਉਹਨੂੰ ਦੁਖੀ ਹੋਣਾ ਪਏਗਾ।
ਆਠ ਪਹਿਰ ਜਨ ਏਕ ਧਿਆਏ।
ਪ੍ਰਭੂ ਦਾ ਸੇਵਕ ਅੱਠੇ ਪੈਰ ਇੱਕ ਪਰਮਾਤਮਾ ਨੂੰ ਧਿਆਉਂਦਾ ਹੈ।
ਜਮੂਆ ਤਾਕਾ ਨਿਕਟ ਨਾ ਜਾਏ।
ਉਸ ਬੰਦੇ ਦੇ ਬਿਲਕੁਲ ਨਜ਼ਦੀਕ ਨਹੀਂ ਜਾਂਦਾ ਜਿਹੜਾ ਅੱਠੇ ਪੈਰ ਬੰਦਗੀ ਕਰਦਾ ਹੈ।
ਜਨ ਨਿਰਵੈਰ ਨਿੰਦਕ ਅਹੰਕਾਰੀ।
ਪਰਮਾਤਮਾ ਦੀ ਸੇਵਾ ਕਰਨ ਵਾਲਾ, ਸਿਮਰਨ ਕਰਨ ਵਾਲਾ, ਉਹ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਨਿੰਦਕ ਬੰਦਾ ਅਤ ਦਾ ਅਹੰਕਾਰੀ ਹੈ, ਉਹ ਕਦੀ ਕਿਸੇ ਦੀ ਬਾਤ ਨਹੀਂ ਸੁਣਦਾ।
ਜਨ ਭਲ ਮਨ ਹੈ ਨਿੰਦਕ ਬੇਕਾਰੀ।
ਵਾਹਿਗੁਰੂ ਜੀ, ਜਿਹਦੀ ਨਿੰਦਿਆ ਹੋ ਰਹੀ ਹੈ ਉਹ ਫਿਰ ਵੀ ਭਲਾ ਮੰਗਦਾ ਜੀ, ਵਾਹਿਗੁਰੂ ਜੀ ਦਾ ਭਲਾ ਕਰਿਓ ਤੇ ਨਿੰਦਕ ਜਿਹੜਾ ਉਹ ਵਕਾਰਾਂ ਨਾਲ ਭਰਿਆ ਹੋਇਆ। ਗੁਰਮੁਖੋ ਇਹ ਵੀ ਇੱਕ ਤਰੀਕਾ ਹੈ। ਗੁਰਬਾਣੀ ਨੇ ਤਾਂ ਸਭ ਸਾਰੀਆਂ ਸਮਰਥਾਂ ਦਿੱਤੀਆਂ ਨੇ। ਜੇ ਆਪਾਂ ਨਿੰਦਿਆ ਕਰਨ ਵਾਲੇ ਦਾ ਮਾੜਾ ਵੀ ਚਿਤਵਨੇ ਆ ਨਾ, ਦਾਗ ਫਿਰ ਵੀ ਸੁਰਤ ਉੱਤੇ ਲੱਗ ਜਾਂਦੇ ਆ। ਮੰਨ ਲਓ ਆਪਾਂ ਕਹਿੰਦੇ ਜੇ ਇਹਨੇ ਮੇਰਾ ਵਿਰੋਧ ਕੀਤਾ, ਇਹਦਾ ਆ ਹੋ ਜਾਏ ਨਹੀਂ ਪਿਆਰਿਓ। ਸਤਿਗੁਰੂ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਕਹਿੰਦੇ ਭਾਈ ਜਿਹੜਾ ਸੰਤ ਗੁਰਮੁਖ ਹੈ ਨਾ, ਉਹ ਨਿਰਵੈਰ ਹੈ, ਨਿੰਦਕ ਦੇ ਬਾਰੇ ਉਹ ਮਾੜਾ ਵੀ ਨਹੀਂ ਸੋਚਦਾ। ਉਹ ਤਾਂ ਇੱਥੋਂ ਤੱਕ ਕਹਿੰਦਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਬਾਬਾ ਫਰੀਦ ਸਾਹਿਬ ਦੀ ਤਰ੍ਹਾਂ ਕਹਿੰਦਾ ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੇੜਾ ਕਰ ਜਾਈਏ ਪੈਰ ਤਿਨਾ ਦੇ ਚੁੰਮ। ਪ੍ਰਭੂ ਦਾ ਸੇਵਕ ਉਸ ਜਨ ਦੀ ਕੋਈ ਨਿੰਦਿਆ ਨਾ ਕਰੋ।
ਗੁਰ ਕਾ ਸਿੱਖ ਸਤਿਗੁਰੂ ਧਿਆਇਆ,
ਗੁਰੂ ਕੇ ਸਿੱਖ ਜਿਹੜੇ ਨੇ ਆਪਣੇ ਸਤਿਗੁਰੂ ਨੂੰ ਧਿਆਉਂਦੇ ਹਨ।
ਜਨ ਉਬਰੇ ਨਿੰਦਕ ਨਰਕ ਪਾਇਆ,
ਪਰਮੇਸ਼ਵਰ ਦੀ ਬੰਦਗੀ ਕਰਨ ਵਾਲੇ ਸੇਵਕ ਬਚ ਗਏ ਜੀ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ। ਨਿੰਦਕ ਬੰਦਾ ਜਿਹੜਾ ਹੈ ਉਹ ਨਿੰਦਿਆ ਕਰਦਾ ਡੁੱਬ ਜਾਂਦਾ ਹੈ, ਤੇ ਪ੍ਰਭੂ ਦਾ ਸੇਵਕ ਪਾਰ ਹੋ ਜਾਂਦਾ ਹੈ।
ਸੁਣ ਸਾਜਣ ਮੇਰੇ ਮੀਤ ਪਿਆਰੇ,
ਇਹ ਮੇਰੇ ਸੱਜਣ ਹੈ ਮੇਰੇ ਮਿੱਤਰ ਪਿਆਰੇ, ਇਹ ਬਾਤ ਸੁਣ।
ਸੱਤ ਬਚਨ ਵਰਤ ਹੈ ਹਰ ਦੁਆਰੇ,
ਆਹ ਸੱਤ ਬਚਨ ਰੱਬ ਦੇ ਘਰ ਚ ਵਰਤਦੇ ਨੇ। ਫਿਰ ਅੱਜ ਸੁਣਿਓ, ਹੇ ਮੇਰੇ ਸੱਜਣ ਹੇ ਮੇਰੇ ਮਿੱਤਰ, ਇਹ ਗੱਲ ਧਿਆਨ ਨਾਲ ਸੁਣ। ਆ ਸੱਤ ਬਚਨ ਪਰਮਾਤਮਾ ਦੇ ਘਰ ਚ ਵਰਤਦੇ ਹਨ।
ਜੈਸਾ ਕਰੇ ਸੋ ਤੈਸਾ ਪਾਏ,
ਬਸ ਆ ਉਹਦੇ ਘਰ ਦਾ ਵਰਤਾਰਾ, ਜੋ ਕੁਝ ਬੰਦਾ ਕਰ ਰਿਹਾ ਉਹਨੂੰ ਪਾਣਾ ਪੈਣਾ ਹੈ। ਫਿਰ ਬੇਨਤੀ ਹੈ, ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੇ ਨਿੰਦਿਆ ਦੇ ਪਾਪ ਦੇ ਬੀਜ ਬੀਜੇ ਨੇ ਤੇ ਪਿਆਰਿਆ ਚੇਤੇ ਰੱਖੀ, ਦੋਜ਼ਖ ਹੀ ਅੱਗੇ ਤਿਆਰ ਹੈ। ਇਹ ਪਰਮੇਸ਼ਵਰ ਦੇ ਘਰ ਦਾ ਸੱਤ ਬਚਨ ਹੈ, ਇਹ ਸਚਾਈ ਹੈ, ਇਹ ਵਰਤਾਰਾ ਉੱਥੇ ਵਰਦਾ ਹੈ।
ਅਭਿਮਾਨੀ ਕੀ ਜੜ ਸਰ ਪਰ ਜਾਏ,
ਹੰਕਾਰੀ ਬੰਦਾ ਨਿੰਦਕ ਬੰਦਾ ਸਰ ਪਰ ਦਰ ਤੇ ਜ਼ਰੂਰੀ, ਅੱਜ ਨਹੀਂ ਕੱਲ ਨਹੀਂ। ਜਿਹੜਾ ਬੰਦਾ ਨਿੰਦਿਆ ਕਰਦਾ ਤੇ ਹੰਕਾਰੀ, ਉਹਦੀ ਜੜ ਇੱਕ ਦਿਨ ਜ਼ਰੂਰ ਪੱਟੀ ਜਾਂਦੀ ਹੈ। ਵੇਖੋ ਮੈਂ ਕੋਈ ਆਪਣੇ ਕੋਲੋਂ ਸ਼ਬਦ ਨਹੀਂ ਲੈ ਰਿਹਾ, ਮੇਰੀ ਬੇਨਤੀ ਹੈ ਆਪਾਂ ਇਸ ਗੱਲ ਨੂੰ ਜ਼ਿੰਦਗੀ ਚ ਧਾਰਨ ਕਰਨ ਦਾ ਯਤਨ ਕਰੀਏ। ਮੈਂ ਵੀ ਤੁਹਾਡੇ ਨਾਲ ਹਾਂ, ਕਿਉਂਕਿ ਮਨ ਨੂੰ ਸਥਿਰ ਰੱਖਣਾ ਬੜੀ ਮੁਸ਼ਕਲ। ਗੁਰੂ ਸਾਹਿਬ ਕਹਿੰਦੇ ਗੱਲ ਯਾਦ ਰੱਖਿਓ, ਅੱਜ ਨਹੀਂ ਕੱਲ ਨਹੀਂ। ਜਿਹੜਾ ਬੰਦਾ ਕਿਸੇ ਨਿਰਵੈਰ ਬੰਦੇ ਨਾਲ ਨਿੰਦਿਆ ਕਰਦਾ, ਵਿਰੋਧ ਕਰਦਾ, ਉਹ ਚੇਤੇ ਰੱਖੇ ਰੱਬ ਦੇ ਘਰ ਦਾ ਸਚਨ ਸੱਤ ਬਚਨ, ਉਹਦੀ ਜੜ ਇੱਕ ਦਿਨ ਪੱਟੀ ਜਾਂਦੀ ਹੈ।
ਨੀ ਧਰਿਆ ਸਤਿਗੁਰ ਧਰ ਤੇਰੀ,
ਹੇ ਸਤਿਗੁਰੂ ਜੀ ਜਿਨ੍ਹਾਂ ਦੀ ਕੋਈ ਧਿਰ ਨਹੀਂ ਉਹਨਾਂ ਦੀ ਧਿਰ ਆਪ ਹੋ।
ਹਰ ਕਿਰਪਾ ਰੱਖੋ ਜਨ ਕੇਰੀ,
ਸਤਿਗੁਰੂ ਆਪ ਜੀ ਕਿਰਪਾ ਕਰਕੇ ਆਪਣੇ ਸੇਵਕ ਦੀ ਪੈਜ ਰੱਖਦੇ ਹੋ।
ਕਹੋ ਨਾਨਕ ਤਿਸ ਗੁਰ ਬਲਿਹਾਰੀ,
ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਭਾਈ ਐਸੇ ਦੀਨ ਦਿਆਲ ਸਤਿਗੁਰਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ।
ਜਾ ਕੈ ਸਿਮਰਨ ਪੈਜ ਸਵਾਰੀ,
ਵੇਖੋ ਕਹਿੰਦੇ ਜਿਹਦਾ ਸਿਮਰਨ ਕੀਤਿਆਂ, ਜਿਨ੍ਹਾਂ ਦਾ ਨਾਮ ਜਪਿਆ, ਜਿਨ੍ਹਾਂ ਦੀ ਬਾਣੀ ਪੜਿਆ, ਜਿਨ੍ਹਾਂ ਦੀ ਸੇਵਾ ਕੀਤਿਆਂ, ਜਿਹਦੇ ਚਰਨਾਂ ਵਿੱਚ ਬਹਿ ਕੇ ਬੰਦਗੀ ਕੀਤਿਆਂ, ਇੱਜ਼ਤ ਰੱਖ ਲੈਂਦਾ ਹੈ। ਬੰਦੇ ਦੇ ਹੱਥ ਚ ਕੁਛ ਨੀ ਜੀ, ਪਰਮੇਸ਼ਵਰ ਬੜਾ ਬੇਅੰਤ। ਸ਼ਬਦ ਦਾ ਤੱਤ ਭਾਵ ਇਹ ਸੀ ਜੀ, ਇੱਕ ਪਾਸੇ ਗੁਰਮੁਖ ਨੇ, ਦੂਜੇ ਪਾਸੇ ਮਨਮੁਖ ਨੇ। ਗੁਰੂ ਦੀ ਪਿੱਠ ਦੇ ਇਸ ਗੁਰਮੁਖ ਦੇ ਸਿਰ ਉੱਤੇ, ਪਿੱਠ ਉੱਤੇ ਗੁਰੂ ਖਲੋਂਦਾ ਹੈ, ਤੇ ਨਿੰਦਕ ਉਹਦੀ ਪਿੱਠ ਉੱਤੇ ਜਮਦੂਤ ਤੇ ਦੋਜ਼ਖ ਖਲੋਂਦਾ ਹੈ। ਸਤਿਗੁਰੂ ਕਹਿੰਦੇ ਨਾ, ਅੱਜ ਸਤਿਗੁਰਾਂ ਜੀ ਦਾ ਬੰਦੀ ਛੋੜ ਦਿਵਸ ਹੈ। ਆਪਾਂ ਸਾਰੇ ਇਤਿਹਾਸ ਤੋਂ ਵੈਸੇ ਜਾਣੂ ਹਾਂ, ਪਰ ਫਿਰ ਵੀ ਸਾਖੀ ਕਰਨੀ ਅਤ ਲਾਜ਼ਮੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਏ। ਕੁਛ ਤਾਂ ਸਾਡੇ ਪੁਰਾਤਨ ਸਰੋਤ ਨੇ ਗੁਰਮੁਖੀ ਦੇ, ਉਹ ਸਤਿਗੁਰਾਂ ਦੀ ਕੈਦ ਹੋਣ ਦਾ ਕਾਰਨ ਕੁਝ ਹੋਰ ਦੱਸਦੇ ਆ। ਪਰ ਜਦੋਂ ਅਸੀਂ ਗੋਹ ਨਾਲ ਵੱਖ ਵੱਖ ਸਰੋਤ ਹੋਰ ਵੀ ਪੜ੍ਹਦੇ ਹਾਂ ਤੇ ਫਿਰ ਪਤਾ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਕਿਉਂ ਕੈਦ ਕੀਤਾ ਗਿਆ। ਥੋੜੀ ਜਿਹੀ ਇੱਕ ਬੇਨਤੀ ਹੈ, ਇੱਕਦਾਂ ਯਾਦ ਰੱਖੀਏ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਨੇ, ਦੂਜੇ ਪਾਸੇ ਬਾਬਾ ਜੀ ਦੇ ਬਿਲਕੁਲ ਬਰਾਬਰ ਦੁਨਿਆਵੀ ਰਾਜ ਵਾਲਾ ਬਾਬਰ ਆਉਂਦਾ ਹੈ, ਜਿਹਨੂੰ ਦਸ਼ਮੇਸ਼ ਪਿਤਾ ਜੀ ਨੇ ਆਪਣੀ ਬਾਣੀ ਚ ਬਚਨ ਕਿਹਾ ਹੈ, ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ। ਇੱਕ ਪਾਸੇ ਬਾਬੇ ਕੇ ਨੇ, ਦੂਜੇ ਪਾਸੇ ਬਾਬਰ ਕੇ ਨੇ। ਬਾਬਾ ਜੀ ਪ੍ਰਗਟ ਹੋਏ ਆ, ਬਾਬਾ ਜੀ ਆਏ ਨੇ, ਤੇ ਜਿਹੜਾ ਬਾਬਰ ਹੈ ਉਹ ਹਮਲਾਵਰ ਬਣ ਕੇ ਆਇਆ ਹੈ। ਲਓ ਜੀ ਫਿਰ ਧਿਆਨ ਨਾਲ ਸੁਣਿਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਨੇ, ਸਤਿਗੁਰ ਨਾਨਕ ਪ੍ਰਗਟਿਆ ਹੈ, ਕਲ ਤਾਰਨ ਗੁਰੂ ਨਾਨਕ ਆਇਆ ਹੈ। ਗੁਰੂ ਨਾਨਕ ਸਾਹਿਬ ਆਏ ਨੇ ਜੀ, ਉਹ ਭੇਜੇ ਗਏ ਨੇ। ਫਿਰ ਇੱਕ ਹੋਰ ਬੇਨਤੀ ਕਰਾਂ, ਦੋ ਲਫ਼ਜ਼ ਫਿਰ ਧਿਆਨ ਨਾਲ, ਇੱਕ ਧਾਇਆ ਹੈ ਤੇ ਇੱਕ ਪਠਾਇਆ ਹੈ। ਬਾਬਰ ਜਿਹੜਾ ਉਹ ਧਾਇਆ ਹੈ, ਗੁਰੂ ਨਾਨਕ ਸਾਹਿਬ ਨਿਰੰਕਾਰ ਨੇ ਆਕਾਰ ਬਣਾ ਕੇ ਪਠਾਇਆ ਹੈ। ਤਾਂ ਹੀ ਭਾਈ ਸਾਹਿਬ ਨੇ ਕਿਹਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਿਹੜੇ ਭੇਜੇ ਹੋਏ ਆਉਂਦੇ ਨੇ, ਕਰਮ ਭੋਗਣ ਨਹੀਂ ਆਉਂਦੇ, ਭੇਜੇ ਹੋਇਆਂ ਦੀ ਮੰਜ਼ਿਲ ਉਹਨਾਂ ਦਾ ਕਰਮ ਕਰਨਾ ਕੁਝ ਹੋਰ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਇੱਕ ਸ਼ਬਦ ਵਰਤਿਆ ਕਿ ਜਬ ਹਮ ਨਿਮਰਜ ਧਰਮ ਖੇਤ ਗੁਰਦੇਵ ਪਠਾਏ, ਧਰਮ ਖੇਤ ਆਏ ਆ। ਭਾਈ ਸਾਹਿਬ ਨੇ ਸ਼ਬਦ ਵਰਤਿਆ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਦੂਜੇ ਪਾਸੇ ਸਤਿਗੁਰਾਂ ਨੇ ਬਾਬਰ ਲਈ ਸ਼ਬਦ ਵਰਤਿਆ। ਮਹਾਰਾਜ ਜੀ ਦਾ ਬਚਨ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਪਾਪ ਦੀ ਜੰਝ ਦਾ ਲਾੜਾ ਬਣ ਕੇ ਆਇਆ ਹੈ। ਅਗਲੀ ਬੇਨਤੀ, ਮਹਾਰਾਜ ਨੂੰ ਐਮਨਾਬਾਦ ਮਿਲਦਾ, ਸਤਿਗੁਰਾਂ ਦੀ ਮੁਲਾਕਾਤ ਹੁੰਦੀ ਉਹਦੇ ਨਾਲ। ਆਪ ਸਭ ਨੂੰ ਪਤਾ ਗੁਰਦੇਵ ਨੂੰ ਕੈਦ ਕੀਤਾ ਜਾਂਦਾ, ਆਉਣਾ ਆਪਾਂ ਬੰਦੀ ਛੋੜ ਦਿਵਸ ਤੇ ਹੀ ਹੈ। ਕਈ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਵਰਤਿਆ ਸੀ ਬੰਦੀ ਛੋੜ ਗੁਰੂ ਨਾਨਕ ਜੀ, ਠੀਕ ਹੀ ਵਰਤਿਆ ਉਹਨਾਂ ਨੇ, ਇਹਦੇ ਰੂਹਾਨੀ ਅਰਥ ਵੀ ਬਹੁਤ ਕਮਾਲ ਦੇ। ਮਹਾਰਾਜ ਸੈਦਪੁਰ ਬਾਬਰ ਨਾਲ ਮੁਲਾਕਾਤ ਹੁੰਦੀ ਹੈ, ਪਰ ਅਸੀਂ ਜ਼ਿਆਦਾਤਰ ਬਾਣੀ ਚ ਜਦੋਂ ਪੜ੍ਹਦੇ ਹਾਂ, ਮੈਂ ਉਸ ਦਿਨ ਵੀ ਕਿਹਾ ਬਾਬਰ ਨੇ ਉਹ ਇੰਨਾ ਪ੍ਰਭਾਵਿਤ ਹੋਇਆ, ਉਹਨੇ ਕਿਹਾ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ। ਇਹ ਬੋਲ ਵੈਸੇ ਜਨਮ ਸਾਖੀ ਦੇ ਨੇ। ਮਹਾਰਾਜ ਜੀ ਨੇ ਕਿਹਾ, ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੈ ਤੋ ਅਹਿਮਕ ਫਕੀਰ। ਉਹ ਮੀਰ ਬਾਬਰ, ਤੇਰੇ ਤੋਂ ਮੰਗਣ ਵਾਲਾ ਫਕੀਰ ਨਹੀਂ ਹੋ ਸਕਦਾ, ਦਰਵੇਸ਼ ਨਹੀਂ ਹੋ ਸਕਦਾ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਨੇ ਉਹਨੇ ਜਿਹੜੇ ਹਮਲਾ ਕਰਕੇ ਜਿੰਨਾ ਕਤਲੇਆਮ ਕੀਤਾ, ਸਾਰੇ ਲੋਕ ਐਮਨਾਬਾਦ ਨੂੰ ਛੱਡ ਕੇ ਭੱਜੇ, ਗੁਰੂ ਨਾਨਕ ਸਾਹਿਬ ਨੇ ਉੱਥੇ ਰੱਬ ਦੇ ਗੀਤ ਗਾਏ ਤੇ ਉਸ ਸਾਰੀ ਅਵਸਥਾ ਨੂੰ। ਤੇ ਮੇਰਾ ਖਿਆਲ ਬਾਬਰ ਦੇ ਹਮਲੇ ਦਾ ਦਰਦਮਈ ਦ੍ਰਿਸ਼ ਜਿੰਨਾ ਤੁਰਕੀ ਬਾਣੀ ਵਿੱਚ ਉਸ ਵਕਤ ਦੇ ਕਿਸੇ ਲਿਖਾਰੀ ਨੇ ਲਿਖਿਆ। ਮਹਾਰਾਜ ਜੀ ਨੇ ਕਿਹਾ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਖੁੰਦੀਆਂ, ਹੁਣ ਬਹਿਣ ਨਾ ਮਿਲ ਹਦੂਰ, ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਉੱਥੇ ਗੁਰੂ ਜੀ ਨੇ ਕਿਹਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਮਹਾਰਾਜ ਨੇ ਜਮਦੂਤ ਸ਼ਬਦ ਵਰਤਿਆ ਇਹਦੇ ਲਈ। ਮੈਂ ਅਰਜ਼ ਕਰਾਂਗਾ, ਉੱਥੇ ਵਕਤੀ ਟੱਕਰ ਹੋਈ ਹੈ, ਪਰ ਇਹ ਲੰਮੀ ਚੱਲੀ ਟੱਕਰ। ਇੱਧਰ ਬਾਬਰ ਦੀ ਮੌਤ ਹੋਈ, ਉਹਨੇ ਆਪਣੇ ਪੁੱਤਰ ਹਮਾਯੂ ਨੂੰ ਤਖ਼ਤ ਦਿੱਤਾ, ਇੱਧਰ ਕਰਤਾਰਪੁਰ ਦੀ ਧਰਤੀ ਤੇ ਹੋਰਿਓ ਗੰਗ ਵਹਾਇਓਨ, ਦੁਨਿਆਈ ਆਖੇ ਕੇ ਕਿਉਂ। ਗੁਰੂ ਨਾਨਕ ਸਾਹਿਬ ਨੇ ਉਲਟੀ ਗੰਗਾ ਵਹਾ ਦਿੱਤੀ। ਲੋਕ ਕਹਿੰਦੇ ਕੀ ਕੀਤਾ ਜੀ, ਕਿ ਹਰ ਬੰਦਾ ਆਪਣੇ ਪੁੱਤਰਾਂ ਨੂੰ, ਦੁਨੀਆਂ ਦੇ ਬਾਦਸ਼ਾਹ ਆਪਣੇ ਪੁੱਤਰ ਨੂੰ ਤਖ਼ਤ ਦਿੰਦੇ ਨੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਪੁੱਤਰਾਂ ਨੂੰ ਨਹੀਂ, ਆਪਣੇ ਹੁਕਮ ਮੰਨਣ ਵਾਲੇ ਸੇਵਕ ਨੂੰ ਗੱਦੀ ਦਿੱਤੀ ਹੈ। ਬਸ ਆਹ ਥੋੜਾ ਧਿਆਨ ਨਾਲ ਬੇਨਤੀ ਸੁਣਿਓ। ਉਧਰ ਬਾਬਿਆਂ ਕੇ ਚੋਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗਏ। ਮੈਂ ਬੇਨਤੀ ਕਰਾਂਗਾ, ਦੂਜੇ ਪਾਸੇ ਹਮਾਯੂ ਆ ਗਿਆ। ਇੱਧਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਏ। ਉਧਰ ਬਾਬਰ ਦਾ ਹਮਾਯੂ ਦਾ ਪੁੱਤਰ ਅਕਬਰ ਆ ਗਿਆ। ਦੋਨਾਂ ਦੀ ਹਮਾਯੂ ਵੀ ਆਇਆ, ਖਡੂਰ ਸਾਹਿਬ ਆਇਆ, ਕਨੌਜ ਦੇ ਜੰਗ ਚ ਜਦੋਂ ਹਦਾ ਹਾਰਿਆ ਤੇ ਵਿਦਵਾਨ ਕਹਿੰਦੇ ਨੇ ਧੰਨ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਪੜ੍ਹਾ ਰਹੇ ਸਨ। ਮਹਾਰਾਜ ਜੀ ਨੇ ਧਿਆਨ ਨਹੀਂ ਦਿੱਤਾ, ਇਹ ਗੁੱਸਾ ਖਾ ਗਿਆ, ਇਹਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਪਾਇਆ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਹਮਾਯੂ ਜਿਹੜੀ ਤਲਵਾਰ ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਸਾਹਮਣੇ ਖੁੰਡੀ ਹੋ ਗਈ, ਅੱਜ ਦਰਵੇਸ਼ਾਂ ਉੱਤੇ ਚੁੱਕਣਾ ਪਿਆ। ਮੈਂ ਬੇਨਤੀ ਕਰਾਂ, ਅਕਬਰ ਆਇਆ ਜੀ, ਉਹ ਸਤਿਗੁਰੂ ਦੇ ਦਰਬਾਰ ਵਿੱਚੋਂ ਪੰਗਤ ਵਿੱਚ ਬੈਠਾ, ਉਹਨੇ ਲੰਗਰ ਛਕਿਆ, ਉਹ ਸੰਗਤ ਵਿੱਚ ਬੈਠਾ, ਉਹਨੇ ਕੀਰਤਨ ਸੁਣਿਆ, ਉਹਨੇ ਪੰਗਤ ਤੋਂ ਬਾਅਦ ਕਿਹਾ ਜੀ ਮੈਂ ਇਸ ਲੰਗਰ ਦੇ ਨਾਂ ਜਾਗੀਰ ਲਾਣੀ ਚਾਹੁੰਦਾ। ਹਜ਼ੂਰ ਨੇ ਕਿਹਾ ਇਹ ਸੰਗਤਾਂ ਤੇ ਗੁਰਪ੍ਰਸਾਦ ਨਾਲ ਚੱਲਦੀ ਹੈ, ਲੰਗਰ ਬਾਦਸ਼ਾਹ ਦੇ ਖਜ਼ਾਨਿਆਂ ਨਾਲ ਨਹੀਂ ਚੱਲਦੇ। ਹੁਣ ਫਿਰ ਅਰਜ਼ ਸੁਣਿਓ। ਚਲੋ ਸਮਾਂ ਮੇਰੇ ਕੋਲ ਓਨਾ ਕੁ ਹੈ। ਲੰਗਰ ਇੱਕ ਬੜੀ ਵੱਡੀ ਸੰਸਥਾ ਹੈ ਜੀ ਸਿੱਖਾਂ ਦੀ, ਜਿਹੜੀ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਮਹਾਰਾਜ ਜੀ ਦੇ ਘਰ ਚ ਬਾਬਰ ਆਇਆ, ਉਹਦੇ ਸ਼ੰਕੇ ਨਿਵਿਰਤ ਹੋਏ। ਮੈਂ ਬੇਨਤੀ ਕਰਾਂ, ਉਧਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਉਂਦੇ ਆ, ਉਧਰ ਵਾਹਿਗੁਰੂ ਅਕਬਰ ਤੋਂ ਬਾਅਦ ਫਿਰ ਜਹਾਂਗੀਰ ਆਉਂਦਾ ਹੈ, ਇਧਰ ਧੰਨ ਗੁਰੂ ਰਾਮਦਾਸ, ਉਹਨਾਂ ਲਈ ਸ਼ਬਦ ਸੱਚੇ ਪਾਤਸ਼ਾਹ ਵਰਤੀਣ ਲੱਗ ਪਏ ਨੇ। ਧਿਆਨ ਨਾਲ ਫਿਰ ਮੇਰੀ ਬੇਨਤੀ ਸੁਣਿਓ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਆਮ ਤੌਰ ਤੇ ਭਾਰਤ ਵਿੱਚ ਪਾਤਸ਼ਾਹ ਜਿਹੜਾ ਸਮਰਾਟ ਹੁੰਦਾ ਸੀ ਉਹਨੂੰ ਪਾਤਸ਼ਾਹ, ਸ਼ਹਿਨਸ਼ਾਹ, ਬਾਦਸ਼ਾਹ, ਦੋ ਆਲਮ ਸ਼ਾਹ, ਰਿਜਕ ਦਾਤਾ, ਜਾਂ ਪਨਾਹ, ਕਿੱਡੇ ਸ਼ਬਦ ਵਰਤਦੇ ਸਨ। ਹਿੰਦੂ ਭਗਵਾਨ ਕਹਿਣ ਲੱਗ ਪੈਂਦੇ ਸਨ ਰਾਜੇ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਗੱਲ ਕਹੀ, ਉਹ ਲੋਕੋ ਇਹ ਦੁਨੀਆਂ ਦੇ ਰਾਜੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਇੱਕ ਦਿਨ ਝੂਠ ਹੈ। ਕਿਹੜਾ ਪਾਤਸ਼ਾਹ? ਕਹਿਣ ਲੱਗੇ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ। ਇਹ ਜਪਜੀ ਸਾਹਿਬ ਦੀ ਤੁਕ ਹੈ ਜੀ, ਕਿਉਂਕਿ ਰਹਿ ਰਾਸ ਵਿੱਚ ਪਾਠ ਭੇਜਦੇ ਨਾ ਜੀ, ਮਹਾਰਾਜ ਨੇ ਆਪ ਹੀ ਰੱਖਿਆ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਗੁਰਬਾਣੀ ਦੇ ਗੁਰਮਤ ਨੇ ਕਿਹਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਟ ਕੇ ਝੂਠੇ ਕਰਤ ਦਵਾਜਾ। ਫਿਰ ਗੁਰੂ ਕੇ ਰਬਾਬੀ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਲਈ ਸਭ ਤੋਂ ਪਹਿਲਾਂ ਸੱਚਾ ਪਾਤਸ਼ਾਹ ਸ਼ਬਦ ਵਰਤਿਆ। ਅਸੀਂ ਇੱਕ ਪਾਠ ਕਰਨੇ ਆ ਕਿ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਆ। ਆਪ ਜੀ ਦੇ ਮਨ ਚ ਇਹ ਨਾ ਆ ਜਾਏ ਵੀ ਸੁਣਨਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਤੁਰ ਪਏ, ਕਿਉਂਕਿ ਗਵਾਲੀਅਰ ਦੇ ਕਿਲੇ ਦੀ ਪਿਛੋਕੜ ਕੀ ਹੈ। ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਧੰਨ ਗੁਰੂ ਅਮਰਦਾਸ ਮਹਾਰਾਜ ਜਿਉਂਦੇ ਆ। ਫਿਰ ਪਿਆਰਿਓ ਗੁਰੂ ਰਾਮਦਾਸ ਆਉਂਦੇ ਆ ਸੱਚੇ ਪਾਤਸ਼ਾਹ ਲਈ, ਤੇ ਭੱਟਾਂ ਨੇ ਸ਼ਬਦ ਹੀ ਵਰਤਦੇ ਨੇ ਤਖ਼ਤ ਦਾ ਰਾਜ ਜੋ ਤਖ਼ਤ ਦੀਨ ਗੁਰੂ ਰਾਮਦਾਸ, ਮਹਾਰਾਜ ਲਈ ਸ਼ਬਦ ਵਰਤੇ। ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਲਈ ਰਬਾਬੀਆਂ ਨੇ ਸ਼ਬਦ ਵਰਤੇ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਧੰਨ ਗੁਰੂ ਰਾਮਦਾਸ ਜੀ ਤੋਂ ਬਾਅਦ ਸੱਚੀ ਸਰਕਾਰ ਧੰਨ ਗੁਰੂ ਅਰਜਨ ਦੇਵ ਜੀ ਆਉਂਦੇ ਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਜੀ, ਮੈਂ ਇੱਥੇ ਇੱਕ ਦਿਨ ਕਥਾ ਕਰਦਿਆਂ ਪਹਿਲਾਂ 2 ਸਾਲ ਪਹਿਲਾਂ ਕਹਿ ਕੇ ਗਿਆ, ਆਹ ਬਖਸ਼ਾਂ ਜਿਹੜੀਆਂ ਗੁਰੂ ਅਰਜਨ ਦੇਵ ਨੇ ਦੇ ਦਿੱਤੀਆਂ। ਪਿਆਰਿਓ ਤੁਹਾਡਾ ਅੱਜ ਜੇ ਨਿਆਰਾਪਨ ਦੁਨੀਆਂ ਚ ਹੈ ਤੇ ਗੁਰੂ ਅਰਜਨ ਦੇਵ ਦੀ ਇਸ ਕਿਰਪਾ ਨਾਲ ਹੈ। ਉਹ ਕਿਹੜੀਆਂ? ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਸਾਰੀ ਰੂਹਾਨੀ ਬਾਣੀ ਦਾ ਜਿਹੜਾ ਖਜ਼ਾਨਾ ਸੀ ਨਾ ਉਹਨੂੰ ਸੰਪਾਦਨਾ ਕਰਕੇ ਗੁਰਮੁਖੀ ਅੱਖਰਾਂ ਦਾ ਲਿਬਾਸ ਪਹਿਨਾ ਦਿੱਤਾ। ਫਿਰ ਮੇਰੀ ਅਰਜ਼ ਹੈ, ਗੁਰਮੁਖੀ ਅੱਖਰ ਉਹਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਵਿਦਵਾਨ ਕਹਿੰਦੇ 15 ਭਾਸ਼ਾਵਾਂ ਦੇ ਕਰੀਬ ਲਫ਼ਜ਼ ਨੇ, ਪਰ ਸਤਿਗੁਰਾਂ ਨੇ ਉਹਨਾਂ ਭਾਸ਼ਾਵਾਂ ਨੂੰ, ਚਾਹੇ ਉਹ ਫਾਰਸੀ ਸੀ, ਚਾਹੇ ਅਰਬੀ ਸੀ, ਚਾਹੇ ਸੰਸਕ੍ਰਿਤੀ ਸੀ, ਚਾਹੇ ਗੁਜਰਾਤੀ ਸੀ, ਚਾਹੇ ਸਿੰਧੀ ਸੀ, ਚਾਹੇ ਮਰਾਠੀ ਸੀ, ਚਾਹੇ ਰਾਜਸਥਾਨੀ ਸੀ, ਚਾਹੇ ਬ੍ਰਜ ਭਾਸ਼ਾ ਸੀ, ਚਾਹੇ ਹਿੰਦਵੀ ਸੀ, ਸਤਿਗੁਰਾਂ ਨੇ ਹਰ ਭਾਸ਼ਾ ਉਹਨਾਂ ਭਾਸ਼ਾਵਾਂ ਦੀ ਲਿਪੀ ਨਹੀਂ ਲਈ, ਇਹ ਨਿਆਰਾਪਨ ਦੇ ਦਿੱਤਾ ਗੁਰਮੁਖੋ। ਗੁਰੂ ਅਰਜਨ ਦੇਵ ਨੇ ਆਪਣੀ ਗੁਰਮੁਖੀ ਲਿਪੀ ਵਿੱਚ ਬਾਣੀ ਲਿਖੀ ਹੈ। ਤੇ ਅੱਜ ਮੈਨੂੰ ਖੇਦ ਨਾਲ ਕਹਿਣਾ ਪੈਂਦਾ, ਕੱਲ ਵੀ ਭਾਂਡਿਆਂ ਸੇਵਾ ਸਿੰਘ ਵੇਲੇ ਕਹਿੰਦੇ ਨੇ ਬੇਨਤੀ ਕਰਿਓ, ਉਂਝ ਵੈਸੇ ਹਰ ਗੱਲ ਮੈਂ ਸਟੇਜ ਤੋਂ ਨਹੀਂ ਕਰਾਂ ਕਿਉਂਕਿ ਫਿਰ ਤੇ ਬਹੁਤ ਕੁਝ ਕਹਿਣ ਲੱਗ ਗਿਆ, ਅੱਜ ਆਹ ਵੀ ਬੋਲੋ ਆਹ ਵੀ ਬੋਲੋ। ਮੇਰੀ ਬੇਨਤੀ ਹੈ, ਮੈਨੂੰ ਗੱਲ ਚੰਗੀ ਲੱਗੀ, ਕਹਿੰਦੇ ਨੇ ਹਰ ਸਿੱਖ ਨੂੰ ਬੇਨਤੀ, ਮੈਂ ਤਾਂ ਹਰ ਸਾਲ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਹੋਇਆ, ਪਰ ਮਤੇ ਤੇ ਤਾਂ ਅਸਰ ਕਰਨਗੇ ਜਾਂ ਪ੍ਰੈਕਟੀਕਲ ਕਰਾਂਗੇ। ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਦਿਹਾੜਾ ਗੁਰਮੁਖੀ ਦਿਵਸ ਹੈ, ਤੁਹਾਨੂੰ ਪਤਾ ਹੋਣਾ ਕੁਝ ਸਾਲ ਪਹਿਲਾਂ। ਤੇ ਮੇਰੀ ਅਰਜ਼ ਹੈ ਕਿ ਆਪਣੇ ਬੱਚਿਆਂ ਨੂੰ, ਅਸੀਂ ਸਾਰੇ ਕਹਿੰਦੇ ਹਾਂ ਆਪਣੀ ਖੋਂਦ ਬਚਾਓ, ਆਪਣੀ ਖੋਂਦ ਬਚਾਓ, ਉਹ ਗੁਰਮੁਖੋ ਜੇ ਬਾਹਰੋਂ ਤੁਸੀਂ ਬਹੁਤ ਕੁਝ ਬਚਾ ਜਾਓਗੇ ਤੇ ਤੁਹਾਡੇ ਬੱਚਿਆਂ ਦੀ, ਸਾਡੇ ਬੱਚਿਆਂ ਦੀ ਬੋਲੀ ਗਵਾਚ ਗਈ। ਜੇ ਪੰਜਾਬੀ ਬੋਲਣੀ ਬੰਦ ਕਰ ਦਿੱਤੀ ਤੇ ਗੁਰਮੁਖੀ ਲਿਖਣੀ ਬੰਦ ਕਰ ਦਿੱਤੀ, ਕਿਉਂਕਿ ਪੰਜਾਬੀ ਤਾਂ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ ਨਾ, ਆ ਸ਼ਾਹਮੁਖੀ ਵਿੱਚ ਵੀ ਪਾਕਿਸਤਾਨ ਪੰਜਾਬੀ ਲਿਖਦੇ, ਆਪਾਂ ਗੁਰਮੁਖੀ ਚ ਲਿਖਣੇ ਆ। ਮੈਂ ਇੱਕ ਵਾਰ ਪਟਨਾ ਸਾਹਿਬ ਕਿਹਾ ਸੀ ਦੋ ਗੱਲਾਂ ਕਦੀ ਨਾ ਘਰ ਚੋਂ ਨਿਕਲਣ, ਨਾ ਸਾਡੇ ਸਿੱਖਾਂ ਦੇ ਘਰ ਚੋਂ ਊੜਾ ਨਿਕਲੇ ਤੇ ਨਾ ਜੂੜਾ ਨਿਕਲੇ। ਗੁਰਮੁਖੋ ਊੜਾ ਚੇਤੇ ਰੱਖੋਗੇ ਤੇ ਏਕ ਓੰਕਾਰ ਤੋਂ ਬਾਣੀ ਪੜ੍ਹਨੀ ਚੇਤੇ ਆਵੇਗੀ, ਜੇ ਜੂੜਾ ਕਾਇਮ ਰੱਖੋਗੇ ਤੇ ਸਿੱਖ ਦੇ ਸਿਰ ਦਾ ਕੇਸਗੜ ਕਾਇਮ ਰਹੇਗਾ। ਇੱਕ ਊੜਾ ਤੇ ਇੱਕ ਜੂੜਾ, ਦੋ ਦੋ ਬੱਚੇ, ਤਿੰਨ ਤਿੰਨ ਬੱਚੇ ਆਪਣੇ ਘਰਾਂ ਚ, ਇਹ ਪੱਕਾ ਕਰ ਲੋ। ਮੈਨੂੰ ਪਿੰਡਾਂ ਤੇ ਨਹੀਂ, ਸ਼ਹਿਰੀ ਸੱਜਣ ਸੁਣ ਰਹੇ ਆ, ਬੰਬੇ ਬੈਠੇ, ਦਿੱਲੀ ਬੈਠੇ, ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਤੁਸੀਂ ਸਾਰੇ ਘਰਾਂ ਚ ਇੱਕ ਦੂਜੇ ਨਾਲ ਅੰਗਰੇਜ਼ੀ ਤੇ ਹਿੰਦੀ ਬੋਲਦੇ ਹੋ, ਉਹ ਬੋਲੀ ਕਿਉਂ ਨਹੀਂ ਬੋਲਦੇ ਹੋ ਜਿਹੜੀ ਸਤਿਗੁਰਾਂ ਨੇ ਤੁਹਾਨੂੰ ਬਖਸ਼ਿਸ਼ ਕੀਤੀ? ਮੈਂ ਕਿਹਾ ਭਾਸ਼ਾਵਾਂ ਅਨੇਕਾਂ ਨੇ, ਗੁਰਮੁਖੀ ਲਿਖਣੀ ਆਪਾਂ ਭੁੱਲ ਗਏ ਜੀ। ਫਿਰ ਅਰਜ਼ ਹੈ ਕਿ ਅਗਲੀ ਗੱਲ, ਜਿਹੜੇ ਬੰਦੇ ਆਪਣੀ ਬੋਲੀ ਛੱਡ ਜਾਣ ਉਹ ਗਈ ਨਿਆਰਾਪਨ। ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਮੁਗਲਾਂ ਦੀ ਬੋਲੀ ਬੋਲਦੇ ਆ। ਇੱਕ ਬਚਨ ਹੈ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇੱਕ ਗੁਰੂ ਅਰਜਨ ਦੇਵ ਨੇ ਗੁਰਮੁਖੀ ਵਿੱਚ ਪਿਓ ਦਾਦੇ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਦਿੱਤਾ। ਦੂਜੀ ਪਤਾ ਕਿਰਪਾ ਕੀ ਕੀਤੀ? ਕੌਮ ਵਾਸਤੇ, ਨਿਆਰੇਪਨ ਵਾਸਤੇ ਉਹਦਾ ਰੂਹਾਨੀ ਗ੍ਰੰਥ ਹੋਣਾ ਜ਼ਰੂਰੀ ਹੈ। ਆਪਣੀ ਬੋਲੀ, ਆਪਣੀ ਲਿਪੀ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿੱਤਾ ਮਾਨਵਤਾ ਦੇ ਉਧਾਰ ਲਈ। ਤੇ ਤੀਸਰਾ, ਨਿਆਰੇਪਨ ਵਾਸਤੇ ਸੈਂਟਰ, ਕੇਂਦਰੀ ਸਥਾਨ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਨੇ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਿੱਤਾ। ਪਿਆਰਿਓ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਸ਼ਹੀਦ ਕੀਤਾ ਗਿਆ। ਪੰਜ ਦਿਨ ਤਸੀਹੇ ਦਿੱਤੇ, ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ। ਧੰਨ ਗੁਰੂ ਅਰਜਨ ਦੇਵ ਨਾਲ ਪੰਜ ਸਿੱਖ ਗਏ ਜੀ, ਪਰ ਮਹਾਰਾਜ ਸ਼ਹੀਦ ਕਰ ਦਿੱਤੇ ਗਏ। ਸਤਿਗੁਰਾਂ ਨੇ ਸੀ ਤੱਕ ਨਹੀਂ ਕਹੀ। ਸਤਿਗੁਰੂ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਜਿਨ੍ਹਾਂ ਨੂੰ ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਾਂ, ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰ ਉਪਕਾਰੀ। ਉਸ ਸਤਿਗੁਰੂ ਨੇ ਸ਼ਹਾਦਤ ਤੋਂ ਬਾਅਦ ਹਰਿਮੰਦਰ ਸਾਹਿਬ ਜਿੱਥੇ ਅਕਾਲ ਤਖ਼ਤ ਗਏ, ਖੁੱਲਾ ਥਾਂ ਸੀ, ਇੱਥੇ ਮਹਾਰਾਜ ਜੀ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਤ ਜੀ, ਅੱਜ ਤੋਂ ਬਾਅਦ ਮੇਰੇ ਘਰ ਦੇ ਵਿੱਚ ਸੋਹਣੀ ਭੇਟਾ, ਸੋਹਣੇ ਘੋੜੇ ਲੈ ਕੇ ਆਓ, ਸੋਹਣੇ ਸ਼ਸਤਰ ਲੈ ਕੇ ਆਓ, ਸੋਹਣੀਆਂ ਜਵਾਨੀਆਂ ਭੇਟ ਕਰੋ। ਕਿਉਂ? ਢਾਡੀਆਂ ਨੂੰ ਕਿਹਾ ਤੁਸੀਂ ਸਰੰਗੀ ਉੱਤੇ ਗਜ ਫੇਰੋ, ਇਸ ਠੰਡੇ ਹੋਏ ਖੂਨ ਨੂੰ ਗਰਮਾ ਕੇ ਰੱਖ ਦਿਓ। ਤੇ ਨਾਲ ਇਹ ਕਿਹਾ, ਮਤ ਸੋਚੋ ਅਸੀਂ ਗਿਣਤੀ ਵਿੱਚ ਥੋੜੇ ਹਾਂ, ਜਿੰਨੇ ਦਰਿਆ ਨੇ ਇਹ ਥੋੜੀ ਥਾਂ ਤੋਂ ਚਸ਼ਮੇ ਫੱਟ ਕੇ ਬਾਹਰ ਨਿਕਲਦੇ ਆ, ਜਦੋਂ ਚਸ਼ਮਾ ਦਰਿਆ ਬਣ ਜਾਏ ਫਿਰ ਚੇਤੇ ਰੱਖੋ ਚਟਾਨਾਂ ਨੂੰ ਵੀ ਰੋੜ ਕੇ ਲੈ ਜਾਂਦਾ। ਇੱਕ ਅੱਗ ਦੀ ਚਿੰਗਿਆਰੀ ਦੇਖਣ ਨੂੰ ਛੋਟੀ ਹੈ, ਪਰ ਜਿੱਦਣ ਭਾਂਬੜ ਬਣ ਜਾਏ ਤੇ ਜੰਗਲ ਦੇ ਜੰਗਲ ਸਾੜ ਦਿੰਦੀ ਏ। ਤੁਸੀਂ ਮਤ ਕਮਜ਼ੋਰੀ ਨੂੰ ਧਾਰਨ ਕਰੋ, ਕਾਇਰਤਾ ਬਾਹਰ ਕੱਢੋ, ਨਾਲੇ ਅਜੇ ਤੁਹਾਡੇ ਸੀਨੇ ਨੂੰ ਤਾਂ ਕੋਈ ਦਿਨ ਹੋਇਆ ਤੱਤੀ ਤਵੀ ਉੱਤੇ ਭੁੰਨਿਆ। ਪਿਆਰਿਓ, ਉਸ ਦਿਨ 500 ਸਿੱਖ, ਇਤਿਹਾਸ ਕਹਿੰਦਾ ਕੋਈ 400 ਸ਼ਬਦ, ਸੈਂਕੜੇ ਸਿੱਖ ਉਹਨਾਂ ਹੱਥ ਜੋੜ ਕੇ ਖੜੇ ਹੋ ਗਏ, ਸੱਚੇ ਪਾਤਸ਼ਾਹ ਆਹ ਸਰੀਰ ਤੇਰਾ ਹੈ, ਦੋ ਵਕਤ ਦੀ ਰੋਟੀ, 6 ਮਹੀਨੇ ਬਾਅਦ ਕੁੜਤਾ ਦੇ ਦੀ, ਬਸਤਰ ਦੇ ਦੀ, ਜਿੱਥੇ ਲੋੜ ਪਏ ਅੱਜ ਤੋਂ ਬਾਅਦ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਣਾ। ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਫਿਰ ਕੀ ਕੀਤਾ ਜੀ? ਉਹਨਾਂ ਨੇ ਤਖ਼ਤ ਬਣਾਇਆ। ਇਹ ਗਵਾਲੀਅਰ ਦੇ ਕਿਲੇ ਦੀ ਕੈਦ ਐਵੇਂ ਨਹੀਂ, ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕਿਉਂਕਿ ਮੈਨੂੰ ਪਤਾ ਸਾਡੇ ਇਤਿਹਾਸਕਾਰਾਂ ਨੇ, ਮੈਂ ਕੋਈ ਹਿਸਟੋਰੀਅਨ ਤਾਂ ਇੰਨਾ ਹੈ ਨਹੀਂ, ਇਹ ਕਿਹਾ ਵੀ 67 ਸੀ ਜੀ ਜਹਾਂਗੀਰ ਨੂੰ ਕਿਹਾ ਗਿਆ ਵੀ ਚਿੱਲਾ ਕੱਟ ਦੇ, ਤੇ ਮੈਂ ਕਹਿੰਦਾ ਜੇ ਪਹਿਲੀ ਗੱਲ ਤਾਂ ਚਿੱਲੇ ਵਾਲਾ ਕੰਸੈਪਟ ਹੀ ਕੋਈ ਨਹੀਂ ਗੁਰਬਾਣੀ ਸਾਡੇ ਇੱਥੇ, ਗੁਰੂ ਜੇ ਦੋ ਕੱਟਣ ਤੇ ਆਵੇ ਉਹਨੂੰ 40 ਦਿਨ ਦੀ ਲੋੜ ਨਹੀਂ। ਪਿਆਰਿਓ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਸੁੱਕੇ ਖਰੇ ਕੀ ਇਹ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ ਸੰਤ ਜਿਵਾਹੇ। ਤੇ ਜੇ ਉੱਥੇ ਜਪ ਤਪ ਕਰਨਾ ਸੀ ਤੇ ਜਿਹੜੇ 52 ਰਾਜੇ ਪਹਿਲਾਂ ਬੈਠੇ ਨੇ ਉਹ ਜਪ ਤਪ ਤੇ ਬੈਠੇ ਨੇ। ਮੇਰਾ ਸਿਰ, ਮੈਂ ਇਹ ਇਸ ਕਰਕੇ ਬੇਨਤੀ ਕੀਤੀ ਕਿ ਅਸਲ ਗੱਲ ਜਿਹੜੀ ਹੈ ਉਹ ਸਤਿਗੁਰੂ ਦੇ ਘਰ ਦੀ ਤੇ ਵੱਧਦੀ ਹੋਈ ਸਿੱਖ ਲਹਿਰ ਵਕਤ ਦੇ ਬਾਦਸ਼ਾਹ ਨੂੰ ਪਾਉਂਦੀ ਨਹੀਂ ਸੀ ਪਈ। ਮਹਾਰਾਜ ਜੀ ਨੇ ਤਖ਼ਤ ਬਣਾਇਆ, ਅੱਜ ਤੋਂ ਬਾਅਦ ਕਿਹਾ ਸਰਕਾਰ ਦੀ ਕਚਹਿਰੀ ਚ ਨਹੀਂ, ਇਸ ਤਖ਼ਤ ਤੇ ਫੈਸਲੇ ਹੋਣਗੇ। ਤੇ ਸੱਚ ਇਹ ਗੁਰੂ ਕੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ, ਉਹਨਾਂ ਨੇ ਫਿਰ ਸ਼ਸਤਰ ਧਾਰਨ ਦੀ ਵਾਰ ਵੀ ਗਾਈ। ਉਹਨਾਂ ਨੇ ਤਖ਼ਤ ਨਿਸ਼ੀਨੀ ਤੇ ਕਿਹਾ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸ਼ਬ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, ਰਬ ਸਸ ਭੈ ਮਲੀਨ ਸੋ ਦਰਸ਼ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਧਿਆਇਕ ਹੈ। मीर अब्दल और नत जस कहो बनाए कह। दो तलवारां बद्दियां एक मीरी दी एक पीर दी, एक अजमत दी एक राज दी, एक राखी करे वजीर दी, हिम्मत बाहा कोटगढ़ दरवाजा बलख बखीर दी, नाल सिपाही नील नल मार दुष्टा करे तगीर दी। पौड़ी दे अखीर विच क्या पग तेरी की जहांगीर दी। बादशाह नू चैलेंज कीता, प्यारे शस्त्र रखने शुरू हो गए, लोहगढ़ दा किला बन गया, सारी तैयारी हो गई। उधर लाहौर मुर्तजा खां ओनू गवर्नर बनाया गे, जिस बंदे ने गुरु अर्जुन देव नू तसीये दे के शहीद किया, मुर्तजा खां ओदी उपाधि सी, ओनू गवर्नर बनाया गया। ओ बंदा बड़ा मतस्वी सी, चंदूपुरी चो कर रहा है, इधर बाबे पिरथी दा पुत्र मेहरवान, खिमा करो अपने घर दे जिन्नी ढा लांदे ने ना, घर दे भेती ज्यादा बेड़ी बांदे हुंदे आ। इहना पूरा जोर लाया, ओदे कन्न भर दिते गए कि गुरु हरगोबिंद साहब ने तख्त बना लै, उन्हां शस्त्र ने, वह शिकार खेडदे ने, वह घोड़सवारी करदे आ, उन्हां सूरमे रखे आ। हुण लोकी काजियां तो कचहरियां तो फैसले नहीं करांदे, गुरु जी तख्त ते बैठ के लोकां दे फैसले करदे आ। पैरल एक सच्ची सरकार चल पी, उन्हां नूं सच्चा पातशाह कहिंदे आ। जहांगीर दे कन्न भरे, हुण होया की, इन्हां ने सोचा जे इथों गिरफ्तारी करांगे ते पंजाब दे विच बहुत वड्डा एक उफान उठेगा। उत्थे फिर दो बंदे, एक वजीर खां लाहौरी ते एक गुंसा खां, इतिहासकार कहिंदे आ वजीर खां गुरु घर दा हर घारा भी लिखिया विद्वानां ने, इह धन गुरु हरगोबिंद साहिब जी नूं मिलदे आ। उन्हां नूं पता है भी मुर्तजा खां ते चुगलखोर बंदे गुरु हरगोबिंद साहिब दे विरोध विच बहुत कुछ उंगलियां खा रहे। उन्होंने महाराज जी नूं कहा, सच्चे पातशाह, बादशाह आप जी नूं मिलना चाहुंदा है, मेरी बेनती। मैं बड़ा संखेप जिहा कह रहा, सारा घटनाक्रम की वाकरिया। परिवार विच सलाह की गई, बाबा बुढ़ा साहब जी, भाई गुरदास साहब जी, सतगुरां ने फैसला कर लिया मिलन दा। महाराज अमृतसर तो दिल्ली गए मजनू टिले, उथे दरवेशा नाल गोष्ठी हुई। सतगुरु आगरे जांदे आ, आगरे जहांगीर दे नाल मुलाकात हुंदी, उह सतगुरां दा बाहरी स्वरूप देखदा, सतगुरां दी फब देखदा, प्रभावित हुंदा, पर अंदर दी जिहड़ी कपट वाली बिरती उहनूं छड्डदा नहीं। उथे होया की जी, महाराज जी नूं सिख कहन सच्चा पातशाह, आगरे सच्चा पातशाह। ते जहांगीर ने कहा, जी आ नहीं काम तुहानूं कराउणा चाहीदा, ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਿਉਂ ਕਹਾਉਂਦੇ ਹੋ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਸੇਵਕ ਹਾਂ, ਬਾਦਸ਼ਾਹ ਅਸੀਂ ਤਾਂ ਦਾਸ ਹਾਂ, ਅਸੀਂ ਬਿਲਕੁਲ ਨਹੀਂ ਕਹਿੰਦੇ ਸਾਨੂੰ ਪਾਤਸ਼ਾਹ ਕਹੋ, ਇਹ ਸਿੱਖਾਂ ਦੀ ਭਾਵਨਾ ਹੈ, ਇਹ ਆਪਣੇ ਦਿਲ ਵਿੱਚ ਸਾਨੂੰ ਸਵਾਮੀ ਜਾਣ ਕੇ ਪਾਤਸ਼ਾਹ ਕਹਿੰਦੇ। ਕਹਿੰਦਾ ਕਿਵੇਂ ਹੋ ਸਕਦਾ? ਉਦਣ ਫਿਰ ਇੱਕ ਘਟਨਾ ਵਾਪਰੀ, ਮੈਂ ਥੋੜੀ ਜਿਹੀ ਆਪ ਨਾਲ ਸਾਂਝੀ ਕਰ ਦਿੰਦਾ। ਵੈਸੇ ਇੱਕ ਵਾਰੀ ਮੈਂ ਸੁਣਾਈ ਸੀ ਵੀ ਬਾਅਦ ਵਿੱਚ ਵਾਪਰੀ, ਅਕਸਰ ਹੁਣ ਯਾਦ ਦੇ ਗ੍ਰੰਥ ਜਦੋਂ ਪੜ੍ਹੇ ਉਹ ਪਹਿਲਾਂ ਵਾਪਰੀ। ਇੱਥੇ ਆਗਰੇ ਇੱਕ ਸਿੱਖ ਸੀ ਜਿਹੜਾ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ, ਆਪ ਨੂੰ ਸੁਣਾਈ ਹੋਣੀ ਹੈ ਗੁਰਸਿੱਖਾਂ ਕਥਾ ਵਾਚਕਾਂ ਨੇ। ਉਹ ਬੜੀ ਸ਼ਰਧਾ ਵਾਲਾ ਸੀ, ਬਾਣੀ ਪੜ੍ਹਨ ਵਾਲਾ, ਪਰ ਗਰੀਬੀ ਇੰਨੀ ਸੀ ਜੀ, ਉਹ ਪੰਜਾਬ ਆ ਕੇ ਦਰਸ਼ਨ ਕਿਵੇਂ ਕਰਦਾ? ਉਹਨੇ ਟਕਾ ਇੱਕ ਸਾਂਭ ਕੇ ਰੱਖਿਆ ਸੀ ਕਿ ਜਿੱਦਣ ਮੇਰੇ ਸਤਿਗੁਰੂ ਆਉਣਗੇ ਮੈਂ ਟਕਾ ਭੇਟਾ ਕਰਾਂਗਾ, ਜ਼ਰੂਰ ਆਉਣਗੇ। ਉਹਨੂੰ ਕਿਸੇ ਘਾਹ ਖੋਤਰ ਦੇ ਦੱਸ ਦਿੱਤਾ, ਜਿਸ ਗੁਰੂ ਜੀ ਦੇ ਤੁਸੀਂ ਗੀਤ ਗਾਉਂਦੇ ਹੋ ਆਗਰੇ ਆਏ ਨੇ। ਪਿਆਰਿਓ, ਉਸ ਘਾਹ ਖੋਤਰਨ ਵਾਲੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਉਹਨੇ ਕੋਮਲ ਕੋਮਲ ਘਾਹ ਕਰੂੰਬਲਾਂ ਘਾਹ ਦੀਆਂ ਇਕੱਠੀਆਂ ਕੀਤੀਆਂ, ਨਿੱਕੀ ਜੀ ਗੱਠ ਬੰਨ ਲਈ ਜੀ। ਜਿਹੜਾ ਟਕਾ ਸੀ ਉਹ ਮੈਲੀ ਜੀ ਚਾਦਰ ਨਾਲ ਪੱਲੇ ਬੰਨ ਕੇ ਤੁਰ ਪਿਆ, ਤੇਜ਼ੀ ਨਾਲ ਗਿਆ। ਉੱਥੇ ਇੱਕ ਤੰਬੂ ਜਹਾਂਗੀਰ ਦਾ ਲੱਗਾ ਸੀ, ਇੱਕ ਸੱਚੇ ਪਾਤਸ਼ਾਹ ਦਾ ਹੈ, ਤੇ ਉਹ ਇੱਕੋ ਦਮ ਭੁੱਲ ਗਿਆ, ਜਾਂ ਕਹਿ ਲਓ ਪੁੱਛਿਆ ਸਿਪਾਹੀ ਨੂੰ, ਪਾਤਸ਼ਾਹ ਦਾ ਤੰਬੂ ਕਿੱਥੇ? ਉਹਦੇ ਭਾਣੇ ਜਹਾਂਗੀਰ ਨੂੰ ਮਿਲਣਾ। ਉਹ ਅੰਦਰ ਚਲਾ ਗਿਆ, ਘਾਹ ਦੀ ਗੱਠ ਰੱਖ ਕੇ, ਟਕਾ ਰੱਖ ਕੇ, ਨੀਵੀ ਪਾ ਕੇ, ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਜਨਮ ਮਰਨ ਕੱਟ ਦਿਓ, ਮੈਨੂੰ ਸਿੱਖੀ ਦੀ ਦਾਤ। ਜਹਾਂਗੀਰ ਕੰਬ ਗਿਆ, ਇਹਦਾ ਜਵਾਬ ਮਿਲਿਆ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆ? ਜਹਾਂਗੀਰ ਨੇ ਸੋਚਿਆ ਵੀ ਮੈਂ ਨਹੀਂ, ਉਹ ਕੰਬ ਗਿਆ ਅੰਦਰੋਂ, ਕਹਿੰਦਾ ਸਿੱਖਾ ਮੈਂ ਇਸ ਸੰਸਾਰ ਦਾ, ਇਸ ਤਖਤ ਦਾ ਬਾਦਸ਼ਾਹ ਹਾਂ, ਸੱਚਾ ਪਾਤਸ਼ਾਹ ਤਾਂ ਦੂਜੇ ਤੰਬੂ ਵਿੱਚ ਹੈ। ਉਹ ਸਿੱਖ ਨੇ ਕੀ ਕੀਤਾ? ਉਹਨੇ ਉਸੇ ਵਕਤ ਉਹ ਟਕਾ ਤੇ ਘਾਹ ਦੀ ਗੱਠੜੀ ਚੁੱਕ ਲਈ ਜੀ, ਬਾਦਸ਼ਾਹ ਦੇ ਸੰਤਰੀਆਂ ਸਿਪਾਹੀਆਂ ਕਿਹਾ ਨਾ, ਜਿਹੜੀ ਚੀਜ਼ ਇੱਕ ਬਾਦਸ਼ਾਹ ਅੱਗੇ ਤੋਹਫਾ ਰੱਖਿਆ ਜਾਂ ਭੇਟਾ ਰੱਖੀ ਜਾਂ ਚੁੱਕੀ ਦੀ ਨਹੀਂ, ਇਹ ਟਕਾ ਇਹ ਘਾਹ ਦੀ ਗੱਠ ਨਾ ਚੁੱਕ, ਤੈਨੂੰ ਗੁਰਜੇ ਗੁਰੂ ਕੋਲ ਜਾਣਾ। ਉਹ ਕਹਿੰਦਾ ਮੈਂ ਸਤਿਗੁਰਾਂ ਦੇ ਘੋੜਿਆਂ ਲਈ ਲੈ ਕੇ ਆਇਆ, ਮੈਂ ਨਾਮ ਜਪ ਜਪ ਕੇ ਇੱਕ ਇੱਕ ਤੀਲਾ ਇਕੱਠਾ ਕੀਤਾ, ਇਹ ਕੱਲਾ ਘਾਹ ਨਹੀਂ, ਇਸ ਘਾਹ ਦੇ ਤਿਣਕੇ ਤਿਣਕੇ ਵਿੱਚ ਮੇਰੀ ਭਾਵਨਾ ਭਰੀ ਹੈ। ਦੂਜੀ ਗੱਲ, ਇਹ ਟਕਾ ਬੜੀ ਮੁਸ਼ਕਲ ਮਿਹਨਤ ਕਰਕੇ ਪਸੀਨੇ ਦੀ ਕਮਾਈ ਨਾਲ ਇਕੱਠੇ ਕੀਤੇ ਨੇ। ਉਹ ਕਹਿਣ ਲੱਗੇ ਤੈਨੂੰ ਟਕੇ ਦੀ ਥਾਂ ਤੇ ਮੋਹਰਾਂ ਦੇ ਦੇਣੇ ਆ, ਘਾਹ ਦੀ ਥਾਂ ਤੇ ਦਾਣਾ ਵੰਡਾ ਦੇ ਦੇਣੇ, ਦਾਣਾ ਵੰਡਾ ਪਾਉਂਦੇ ਘੋੜਿਆਂ, ਛੋਲਿਆਂ ਦੇ ਦਾਣਾ। ਉਹ ਸਿੱਖ ਨੇ ਨਾਲੇ ਟਕਾ ਚੁੱਕਿਆ ਤੇ ਘਾਹ ਦੀ ਗੱਠ ਚੁੱਕ ਕੇ ਜਹਾਂਗੀਰ ਵੱਲ ਵੇਖ ਕੇ ਕਹਿੰਦਾ, ਬਾਦਸ਼ਾਹ ਮੇਰੇ ਘਰ ਦੇ ਵਿੱਚ ਲੋਧੀਆਂ ਦੇ ਰਾਜ ਦੇ ਸਿੱਕੇ ਪਏ ਹੋਏ ਆ। ਗੱਲ ਧਿਆਨ ਨਾਲ ਸੁਣਿਓ, ਇਹ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਲਿਖੀ, ਮੁਗਲਾਂ ਤੋਂ ਪਹਿਲਾਂ ਲੋਧੀ ਸਨ ਨਾ ਭਾਰਤ ਚ, ਮੇਰੇ ਰਾਜ ਮੇਰੇ ਘਰ ਚ ਲੋਧੀਆਂ ਦੇ ਰਾਜ ਦੇ ਸਿੱਕੇ ਨੇ, ਕੀ ਤੇਰੇ ਬਾਜ਼ਾਰ ਵਿੱਚ ਮੁਗਲਾਂ ਦੇ ਰਾਜ ਵਿੱਚ ਲੋਧੀਆਂ ਦੇ ਸਿੱਕੇ ਚੱਲਣਗੇ? ਜਹਾਂਗੀਰ ਤੜਪ ਉੱਠਿਆ, ਕਹਿੰਦਾ ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦੇ ਸਿੱਕੇ। ਸਿੱਖ ਨੇ ਪੂਰੇ ਪ੍ਰਭਾਵ ਨਾਲ ਕਿਹਾ, ਬਾਦਸ਼ਾਹ ਜਿੱਥੇ ਪ੍ਰੇਮ ਦਾ ਟਕਾ ਤੇ ਸ਼ਰਧਾ ਦੀ ਘਾਹ ਦੀ ਗੱਠ ਚੱਲਣੀ ਏ, ਉੱਥੇ ਤੇਰੀਆਂ ਸੋਨੇ ਦੀਆਂ ਮੋਹਰਾਂ ਤੇ ਛੋਲਿਆਂ ਦਾ ਵੰਡਾ ਨਹੀਂ ਚੱਲਣਾ। ਇਹ ਪਾਤਸ਼ਾਹ ਦੇ ਘਰ ਲਿਜਾਣ ਲਈ ਹੈ ਪਿਆਰਿਓ। ਉਹਨੇ ਘਾਹ ਦੀ ਗੱਠ ਚੁੱਕੀ, ਤੇਜ਼ੀ ਨਾਲ ਤੁਰਿਆ। ਉਧਰ ਮੇਰਾ ਛੇਵਾਂ ਪਾਤਸ਼ਾਹ ਮੀਰੀ ਪੀਰੀ ਦਾ ਦਾਤਾ ਤੰਬੂ ਚ ਜੋੜਾ ਲਾ ਕੇ ਬਾਹਰ ਆ ਗਿਆ, ਕਹਿੰਦਾ ਸਿੱਖਾ ਇਹ ਘਾਹ ਦੀ ਗੰਢ ਮੈਨੂੰ ਚੁਕਾ ਦੇ। ਉਹ ਕਹਿੰਦਾ ਨਹੀਂ ਨਹੀਂ ਅੱਗੇ ਭੁੱਲ ਗਿਆ, ਹੁਣ ਨਹੀਂ, ਪੰਡ ਚੁੱਕੀ ਸੀ ਨਾ। ਮਹਾਰਾਜ ਪ੍ਰੇਮ ਚ ਭਿੱਜ ਕੇ ਕਹਿੰਦਿਆ, ਮੈਂ ਉਹੀ ਆ ਜਿਹਦੇ ਵਾਸਤੇ ਤੂੰ ਘਾਹ ਇਕੱਠਾ ਕਰਕੇ ਲਿਆ। ਜਹਾਂਗੀਰ ਦੇਖ ਰਿਹਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਘਾਈ ਨੂੰ ਆਪਣੇ ਸੀਨੇ ਨਾਲ ਲਾਇਆ। ਮੈਂ ਬੇਨਤੀ ਕਰਾਂ ਇੱਥੋਂ ਗੁਰਦੇਵ ਨੂੰ ਸਾਜਿਸ ਅਧੀਨ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ। ਇਹ ਮੈਂ ਬੇਨਤੀ ਕਰਾਂਗਾ, ਇਤਿਹਾਸਕਾਰ ਕਥਾਵਾਚਕ ਵੀ ਸੁਣ ਰਹੇ ਹੋਣੇ ਨੇ ਕਿ ਦਰਅਸਲ ਮਨ ਦੇ ਸਾਰੇ ਨੇ ਕੈਦ, ਪਰ ਸਮਾਂ ਕਿੰਨਾ ਇਹ ਸਾਰਿਆਂ ਦਾ ਮੇਲ ਨਹੀਂ ਖਾਂਦਾ, ਕੋਈ 12 ਸਾਲ, ਕੋਈ 3 ਸਾਲ, ਕੋਈ 5 ਸਾਲ, ਇਸ ਤਰ੍ਹਾਂ। ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਮੈਂ ਕੋਈ ਨਿਰਣਾ ਨਹੀਂ ਕਰਨਾ ਕਿੰਨੇ ਸਾਲ, ਇੰਨਾ ਪੱਕਾ ਪਤਾ ਮਹਾਰਾਜ ਗਵਾਲੀਅਰ ਦੇ ਕਿਲੇ ਚ ਗਏ ਆ ਤੇ ਵਾਪਸ ਵੀ ਆਏ ਆ, ਕਿਉਂਕਿ ਇਹ ਬੜਾ ਪਚੀਦਾ ਜਿਹਾ ਮਸਲਾ ਜੀ ਸਮੇਂ ਨੂੰ ਕੱਢਣਾ। ਮਹਾਰਾਜ ਗਵਾਲੀਅਰ ਦੇ ਕਿਲੇ ਚ ਗਏ। ਇਹ ਕਿਲਾ ਆਮ ਕਿਲਾ ਨਹੀਂ ਸੀ ਜੀ, ਇਹ ਅਸਲ ਚ ਚੋਰਾਂ ਦਾ, ਡਾਕੂਆਂ ਦਾ, ਜੇਬ ਕਤਰਿਆਂ ਦੀ ਕੈਦਖਾਨਾ ਨਹੀਂ ਸੀ। ਹਕੂਮਤ ਨੂੰ ਜਿਨ੍ਹਾਂ ਲੋਕਾਂ ਤੋਂ ਡਰ ਸੀ ਵੀ ਮੇਰੇ ਤਖ਼ਤ ਲਈ, ਰਾਜ ਲਈ ਖਤਰਾ ਹੈ, ਇਹ ਉਹਨਾਂ ਲੋਕਾਂ ਨੂੰ ਕੈਦ ਕੀਤਾ ਜਾਂਦਾ ਸੀ। ਰਾਜ ਸੀ ਸ਼ਾਹੀ ਕਿਲਾ, ਰਾਜ ਸੀ ਕੈਦੀਆਂ ਦਾ ਸੀ। ਇਹੀ ਕਾਰਨ ਗੁਰੂ ਤਾਂ ਗਰੀਬ ਨਿਵਾਜ ਨੇ, 52 ਰਾਜਿਆਂ ਨੇ ਪੱਲੇ ਕਿਉਂ ਪਕੜੇ, ਲੜੀਆਂ ਕਲੀਆਂ ਕਿਉਂ ਪਕੜੀਆਂ, ਕਿਉਂ ਗਰੀਬ ਨੀ ਪੱਲਾ ਪਕੜ ਕੇ ਬਾਹਰ ਆਇਆ। ਉਂਝ ਵੈਸੇ ਇਹ ਗੱਲ ਤੋਂ ਨਵੀਂ ਜੀ ਲੱਗੇਗੀ, ਪਰ ਮੇਰੀ ਬੇਨਤੀ, ਸਾਡਾ ਇਤਿਹਾਸ ਕਹਿੰਦਾ ਕਿ ਉੱਥੇ 103 ਰਾਜੇ ਸਨ, ਇਹਨਾਂ ਵਿੱਚੋਂ 51 ਰਾਜੇ ਉਹ ਸਨ ਜਿਨ੍ਹਾਂ ਨੂੰ ਛੋਟੀਆਂ ਸਜਾਵਾਂ ਸਨ ਥੋੜੀਆਂ, ਤੇ 52 ਰਾਜੇ ਉਹ ਸਨ ਜਿਨ੍ਹਾਂ ਨੂੰ ਕਰੜੀਆਂ। ਇਹਨਾਂ ਵਿੱਚੋਂ ਪਹਾੜੀ ਰਾਜੇ ਵੀ ਸਨ, ਮਾਰਵਾੜ ਦੇ ਰਾਜਪੂਤ ਰਾਜੇ ਵੀ ਸਨ। ਜਿੱਦਣ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚ ਗਏ, ਜਿਹੜੇ ਅਫਸੋਸੇ ਪਏ ਸਨ ਕਿਉਂਕਿ ਉਸ ਕਿਲੇ ਵਿੱਚ ਜਿਹੜਾ ਵੜ ਜਾਏ ਉਹਦਾ ਨਿਕਲਣਾ ਮੁਸ਼ਕਲ ਸੀ, ਉਹਨੂੰ ਮਿੱਠਾ ਜ਼ਹਿਰ ਦੇ ਕੇ ਮਾਰਿਆ ਜਾਂਦਾ ਸੀ, ਖਾਣੇ ਵੀ ਜ਼ਹਿਰ ਦਿੰਦੇ ਹੁੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਗਏ, ਸੱਚੇ ਪਾਤਸ਼ਾਹ ਦਾ ਦਗਦਾ ਕਰਦਾ ਚਿਹਰਾ, ਏਡਾ ਉੱਚਾ ਕੱਦ, ਪਹਾੜੀ ਰਾਜੇ ਜਿਵੇਂ ਜਿਹੜੇ ਰਾਜੇ ਸਨ ਜਿਵੇਂ ਮੁਰਦਿਆਂ ਚ ਜਾਨ ਪੈ ਗਈ। ਮਹਾਰਾਜ ਜੀ ਨੇ ਕਿਹਾ ਦਿਲ ਕਿਉਂ ਛੱਡੀ ਬੈਠੇ ਹੋ? ਅੰਮ੍ਰਿਤ ਵੇਲੇ ਇਸ਼ਨਾਨ ਹੋ ਕੇ ਕੀਰਤਨ ਸ਼ੁਰੂ ਹੋ ਗਿਆ, ਸਾਰਾ ਦਿਨ ਬਚਨ ਬਿਲਾਸ ਬਾਣੀ ਹੋਣੀ, ਤੇ ਉੱਥੇ ਇੱਕ ਦਰੋਗਾ ਜਿਹੜਾ ਸੀ ਉਹਦਾ ਨਾਮ ਸੀ ਖਰੀ ਦਾਸ। ਇਹ ਥੋੜਾ ਜਿਹਾ ਫਰਕ ਹੈ, ਇੱਕ ਜਗ੍ਹਾ ਲਿਖਿਆ ਖਰੀ ਰਾਮ, ਪਰ ਉਹ ਜਾਦਵ ਸੀ ਜੀ, ਖਰੀ ਰਾਮ ਹਰੀ ਦਾਸ ਜਾਦਵ ਸੀ। ਉਹ ਦਰੋਗਾ ਮਹਾਰਾਜ ਤੋਂ ਪ੍ਰਭਾਵਿਤ ਹੋ ਗਿਆ, ਉਹ ਸ਼ਰਧਾਲੂ ਬਣ ਗਿਆ। ਉਹਨੇ ਮਹਾਰਾਜ ਜੀ ਨੂੰ ਦੱਸ ਦਿੱਤਾ, ਚੰਦੂ ਦੀਆਂ ਚਿੱਠੀਆਂ ਦਿਖਾਈਆਂ ਕਿ ਉਹ ਕਹਿ ਰਿਹਾ ਇਹਨਾਂ ਨੂੰ ਖਾਣੇ ਵੀ ਜ਼ਹਿਰ ਦੇ ਦਿਓ। ਉਹਨੇ ਫਿਰ ਇੱਕ ਪੋਸ਼ਾਕ ਭੇਜੀ ਕਿ ਸਤਿਗੁਰੂ ਨੂੰ ਪਹਿਨਾ ਦਿਓ। ਉਹ ਪੋਸ਼ਾਕ ਜਦੋਂ ਪਹਿਨਣ ਨਾਲ ਉਹਦੇ ਅੰਦਰ ਜ਼ਹਿਰ ਲੱਗਾ ਸੀ। ਸਤਿਗੁਰਾਂ ਨੇ ਨਾ ਕਿਲੇ ਦਾ ਖਾਣਾ ਸਵੀਕਾਰ ਕੀਤਾ, ਨਾ ਪੋਸ਼ਾਕ ਪਾਈ। ਪਿਆਰਿਓ ਉੱਥੇ ਦਿਨ ਰਾਤ ਸਿਮਰਨ ਭਜਨ ਹੋਣ ਲੱਗ ਪਿਆ। ਹੋਇਆ ਕਿ ਇੱਧਰ ਪੰਜਾਬ ਦੇ ਵਿੱਚ ਸਿੱਖ ਸੰਗਤਾਂ, ਪੂਰਾ ਪੰਜਾਬ ਉੱਠ ਖਲੋਤਾ ਜੀ, ਐਵੇਂ ਨਹੀਂ ਛੱਡਿਆ ਕੈਦ ਚੋਂ। ਇੱਥੇ ਐਸ ਦਰਬਾਰ ਚ ਬਜ਼ੁਰਗ ਬਾਬਾ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਉਮਰ ਤਕਰੀਬਨ ਮੈਂ ਤਕਰੀਬਨ ਕਹਿ ਰਿਹਾ 107-108 ਸਾਲ ਹੋ ਚੁੱਕੀ ਸੀ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਸਨ। ਉਹਨਾਂ ਨੇ ਫਿਰ ਸ਼ਬਦ ਚੌਕੀ ਸ਼ੁਰੂ ਕੀਤੀ। ਮੈਂ ਥੋੜੀ ਜਿਹੀ ਆਪ ਨੂੰ ਅਰਜ਼ ਕਰ ਦਿਆਂਗਾ ਕਿ ਚੌਕੀਆਂ ਤਿੰਨ ਨੇ ਜੀ ਸਾਡੇ, ਅਸੀਂ ਅਰਦਾਸ ਚ ਰੋਜ਼ ਕਹਿੰਦੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਇੱਕ ਚੌਕੀਆਂ ਨੇ ਨਿਤਨੇਮ ਦੀਆਂ, ਇੱਕ ਚੌਕੀਆਂ ਨੇ ਹਿਸਟੋਰੀਕਲ, ਇੱਕ ਚੌਕੀਆਂ ਨੇ ਸਾਡੀਆਂ ਯਾਤਰੂ। ਇਹ ਯਾਦ ਰੱਖਿਓ, ਇਹ ਮਾਝੇ ਵਾਲਿਆਂ ਨੂੰ ਪਤਾ ਲੱਗ ਜਾਣਾ ਛੇਤੀ। ਇੱਕ ਚੌਕੀ ਹੈ ਨਿਤਨੇਮ ਦੀ, ਜਿਵੇਂ ਸਵੇਰੇ ਆਸਾ ਕੀ ਵਾਰ ਦੀ ਚੌਕੀ, ਬਿਲਾਵਲ ਦੀ ਚੌਕੀ, ਕਲਿਆਣ ਦੀ ਚੌਕੀ, ਚਰਨ ਕਮਲ ਦੀ ਚੌਕੀ, ਹਾਂਜੀ ਇਹ ਸੋ ਦਰ ਦੀ ਚੌਕੀ ਜਿਹੜੀਆਂ ਕੀਰਤਨ ਚ ਨੇ। ਇੱਕ ਚੌਕੀਆਂ ਨੇ ਯਾਤਰੂ, ਅਮੱਸਿਆ ਤੋਂ ਇੱਕ ਰਾਤ ਪਹਿਲਾਂ ਤੁਸੀਂ ਆ ਕਦੀ ਦੇਖਿਓ, ਅੱਜ ਰਾਤ ਨੂੰ ਤਰਨ ਤਾਰਨ ਸਾਹਿਬ ਦੇ ਨੇੜੇ ਸੰਗਤਾਂ ਰਾਤ ਨੂੰ ਸ਼ਬਦ ਪੜ੍ਹਦੀਆਂ ਚੌਕੀ ਕੱਢ ਕੇ ਆਉਂਦੀਆਂ ਹੁੰਦੀਆਂ, ਆਉਂਦੀਆਂ ਪਿੰਡਾਂ ਚੋਂ ਨਾ। ਇਹ ਯਾਤਰੂ ਚੌਕੀਆਂ ਨੇ ਅੰਮ੍ਰਿਤਸਰ ਤੋਂ ਤਰਨ ਤਾਰਨ, ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ। ਇਹ ਸਾਡੀਆਂ ਚੌਕੀਆਂ ਕਦੀ ਖਤਮ ਨਾ ਹੋਣ। ਅਸੀਂ ਅਰਦਾਸ ਚ ਰੋਜ਼ ਮੰਗਦੇ ਹਾਂ ਚੌਕੀਆਂ, ਬੜੀ ਵੱਡੀ ਸੰਸਥਾ ਹੈ ਨਿਤਨੇਮ ਦੀਆਂ ਚੌਕੀਆਂ, ਮੈਂ ਕਿਹਾ ਜਿਹੜਾ ਕੀਰਤਨ ਹੁੰਦਾ, ਦੂਜੀਆਂ ਯਾਤਰੂ ਚੌਕੀਆਂ, ਤੀਸਰੀ ਬੇਨਤੀ ਹੈ ਉਹ ਚੌਕੀਆਂ ਨੇ ਜਿਹੜੀਆਂ ਇਤਿਹਾਸਕ ਨੇ। ਪਹਿਲੀ ਚੌਕੀ ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤਸਰ ਉਦੋਂ ਕੱਢੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਦੀ ਧਰਤੀ ਸਨ, ਡਰੋਲੀ ਸਨ। ਬਾਬਾ ਜੀ ਨੇ ਤੋਂ ਚਿੱਠੀ ਭੇਜੀ, ਸੱਚੇ ਪਾਤਸ਼ਾਹ ਸੰਗਤਾਂ ਬੈਰਾਗ ਚ ਨੇ ਦਰਸ਼ਨ ਦਿਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬਾਬਾ ਜੀ ਤੁਸੀਂ ਸ਼ਬਦ ਚੌਕੀ ਕੱਢੋ, ਅਸੀਂ ਆਉਂਦੇ ਹਾਂ। ਬਾਬਾ ਜੀ ਨੇ ਰਾਤ ਨੂੰ ਮਿਸਾਲ ਜਗਾਈ, ਨਿਸ਼ਾਨ ਲਿਆ ਤੇ ਸ਼ਬਦ ਪੜ੍ਹਦੇ ਹੋਏ ਬਾਬਾ ਜੀ ਨੇ ਚੌਕੀ ਕੱਢੀ। ਪਿਆਰਿਓ ਇਹ ਚੌਕੀ ਧੰਨ ਬਾਬਾ ਬੁੱਢਾ ਸਾਹਿਬ ਪੰਜਾਬ ਦੀ ਧਰਤੀ ਤੋਂ ਲੈ ਕੇ ਗਵਾਲੀਅਰ ਗਏ, ਬਜ਼ੁਰਗ ਨੇ। ਮੈਂ ਤਾਂ ਕਿਹਾ 108 ਸਾਲ ਮੈਂ ਉਮਰ ਤਕਰੀਬਨ ਸ਼ਬਦ ਵਰਤਿਆ। ਇੱਥੋਂ ਬਲਦੀ ਹੋਈ ਰਾਤ ਨੂੰ ਮਿਸਾਲ ਲੈਣੀ, ਨਿਸ਼ਾਨ ਸਾਹਿਬ ਹੱਥ ਸ੍ਰੀ ਸਾਹਿਬ, ਸ਼ਬਦ ਪੜ੍ਹਦੇ ਪੜ੍ਹਦੇ ਬਾਬਾ ਜੀ ਗਵਾਲੀਅਰ ਦੇ ਕਿਲੇ ਤੱਕ ਚਲੇ ਗਏ। ਉਸ ਵਕਤ ਦਾ ਸਮਕਾਲੀ ਇਤਿਹਾਸਕਾਰ ਮੋਸਨ ਫਾਨੀ ਹੈ, ਉਹ ਆਪਣੀ ਰਚਨਾ ਵਿੱਚ ਪਰਸ਼ੀਅਨ ਵਿੱਚ ਲਿਖਦਾ ਹੈ ਕਿ ਸਿੱਖਾਂ ਦੇ ਜਥੇ ਪੰਜਾਬ ਦੀ ਧਰਤੀ ਤੋਂ ਆਉਂਦੇ ਨੇ ਤੇ ਗਵਾਲੀਅਰ ਦੇ ਕਿਲੇ ਦੀਆਂ ਦੀਵਾਰਾਂ ਦੀ ਪਰਿਕਰਮਾ ਕਰਦੇ ਆ। ਕਹਿੰਦਾ ਦਰਵਾਜ਼ੇ ਕੋਲ ਆ ਕੇ ਦੀਵਾਰ ਨੂੰ ਚੁੰਮਦੇ ਨੇ ਤੇ ਜਦੋਂ ਬਾਬਾ ਬੁੱਢਾ ਸਾਹਿਬ, ਉਹਨਾਂ ਬਾਰੇ ਇੱਕ ਇਤਿਹਾਸਕਾਰ ਕਹਿੰਦਾ ਹੈ ਜਦੋਂ ਬਾਬਾ ਜੀ ਗਏ ਕਿਲੇ ਦੇ ਦਰਵਾਜ਼ੇ ਪਹੁੰਚੇ, ਨਮਸਕਾਰ ਕੀਤੀ, ਪੁੱਛਿਆ ਬਜ਼ੁਰਗੋ ਤੁਸੀਂ ਕਿਵੇਂ, ਕਹਿਣ ਲੱਗੇ ਮੇਰੇ ਦਿਲ ਦਾ ਪਾਤਸ਼ਾਹ ਇੱਥੇ ਆਇਆ ਹੈ, ਬਹੁਤ ਦਿਨ ਹੋਏ ਨੇ ਨਮਸਕਾਰ ਕਰਨਾ ਆ। ਪਿਆਰਿਓ ਹਜ਼ਾਰਾਂ ਦੀ ਗਿਣਤੀ ਸੰਗਤ ਜਾਣ ਲੱਗ ਪਈ। ਮੈਂ ਬੇਨਤੀ ਕਰਾਂ ਚੌਕੀ ਦੇ ਅਰਥ ਫਿਰ ਕਿਸੇ ਦਿਨ ਅੱਗੇ ਕਰ ਲਾਂਗਾ। ਰੱਬ ਮਿਹਰ ਕਰੇ ਸਿੱਖਾਂ ਦੇ ਘਰਾਂ ਚ ਚੌਕੀਆਂ ਨਾ ਖਤਮ ਹੋਣ। ਆ ਸਿਰ ਮਾਰਨ ਵਾਲਿਆਂ ਦੀਆਂ ਨਹੀਂ, ਵਾਲ ਖਿਲਾਰ ਕੇ ਕੋਈ ਕਹਿੰਦਾ ਮੇਰੇ ਚ ਸਾਹਿਬਜ਼ਾਦੇ ਆ ਗਏ, ਮੇਰੇ ਚ ਸ਼ਹੀਦ ਆ ਗਏ, ਉਹ ਰੱਬ ਦਾ ਵਾਸਤਾ ਜੇ। ਇਹ ਵਾਲ ਖਿਲਾਰਨ ਵਾਲਿਆਂ ਦੀਆਂ ਚੌਕੀਆਂ ਭੂਤ ਕੱਢਣ ਵਾਲੀਆਂ ਚੌਕੀਆਂ। ਚੌਕੀ ਦੇ ਬਹੁਤ ਅਰਥ ਨੇ ਜੀ। ਇੱਕ ਚੌਕੀ ਦਾ ਅਰਥ ਹੈ ਚਾਰ ਜਣਿਆਂ ਦੀ ਟੋਲੀ, ਵੈਸੇ ਚੌਕੀ ਦਾ ਅਰਥ ਹੈ ਪਹਿਰਾ। ਸੱਚ ਇਹ ਵੇ ਗੁਰਮੁਖੋ, ਜਿਹਦੇ ਘਰ ਵਿੱਚ ਗੁਰੂ ਦੇ ਸ਼ਬਦ ਦਾ ਪਹਿਰਾ ਲੱਗ ਜਾਂਦਾ ਉੱਥੇ ਜਮਦੂਤ ਵੀ ਨਹੀਂ ਆਉਂਦਾ ਹੁੰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਇੱਧਰ ਕੀ ਹੋਇਆ, ਜਹਾਂਗੀਰ ਬਿਮਾਰ ਹੋ ਗਿਆ। ਯਾਦ ਰੱਖਿਓ ਉਸ ਬਜ਼ੁਰਗ ਨੂੰ ਅੱਜ ਮੈਂ ਜ਼ਰੂਰ ਚੇਤੇ ਕਰਾਂਗਾ, ਸਾਈਂ ਮੀਆਂ ਮੀਰ ਜੀ, ਦੂਸਰਾ ਵਜ਼ੀਰ ਖਾਂ ਲਾਹੌਰੀ। ਸਾਈਂ ਮੀਆਂ ਮੀਰ ਤੜਫ ਉੱਠਿਆ, ਉਹ ਸਿੱਧਾ ਦਿੱਲੀ ਗਿਆ, ਵਜ਼ੀਰ ਖਾਂ ਉਹਦੇ ਨਾਲ ਗਿਆ। ਜਾਂ ਨੂਰ ਸ਼ਾਹ ਨੂੰ ਉਹ ਮਿਲੇ, ਬਾਦਸ਼ਾਹ ਬਿਮਾਰ ਹੋ ਚੁੱਕਾ ਸੀ। ਇਤਿਹਾਸ ਸਾਡਾ ਵੀ ਕਹਿੰਦਾ ਭਾਈ ਜੇਠਾ ਜੀ ਨੇ ਸ਼ੇਰ ਰੂਪ ਧਾਰਨ ਕਰਕੇ ਬਾਦਸ਼ਾਹ ਦੇ ਕਿਲੇ ਵਿੱਚ ਨੂੰ ਡਰਾ ਦਿੱਤਾ। ਬਾਦਸ਼ਾਹ ਨੂੰ ਮਿਲੇ ਵਹਿਮੀ ਤਾਂ ਸੀ, ਸਾਈਂ ਮੀਆਂ ਮੀਰ ਕਦੀ ਕਿਤੇ ਜਾਂਦੇ ਨਹੀਂ ਸਨ ਛੇਤੀ। ਬਾਦਸ਼ਾਹ ਨੂੰ ਮਿਲ ਕੇ ਕਹਿੰਦੇ ਆ ਤੂੰ ਬਿਮਾਰ ਹੈ। ਉਹ ਕਹਿੰਦਾ ਕੋਈ ਗਲਤੀ? ਕਹਿੰਦੇ ਹਾਂ ਬੜੀ ਵੱਡੀ ਗਲਤੀ। ਕਹਿੰਦਾ ਖੁਦਾ ਦਾ ਨੂਰ ਤੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਉਹਨਾਂ ਦੇ ਸਪੁੱਤਰ ਨੂੰ, ਤੂੰ ਕਿਲੇ ਚ ਕੈਦ ਕੀਤਾ, ਤੈਨੂੰ ਨੀਂਦ ਕਿੱਥੇ ਆ ਸਕਦੀ ਏ? ਤੇ ਮਹਿਮਾ ਪ੍ਰਕਾਸ਼ ਲਿਖਿਆ ਕਹਿਣ ਲੱਗੇ ਨੂਰ ਜਹਾਂ ਅਸੀਂ ਸੱਤਵੇਂ ਦਿਨ ਜਦੋਂ ਅੱਲਾ ਦੀ ਬਾਰਗਾਹ ਜਾਂਦੇ ਹਾਂ, ਰੱਬ ਦੇ ਘਰ ਚ ਮੈਂ ਜਾਣਾ, ਸੱਚ ਇਹ ਵੀ ਮੈਨੂੰ ਇਹਦੇ ਦੀਦਾਰ ਹੁੰਦੇ ਨੇ ਜਿਹਨੂੰ ਤੁਸੀਂ ਕੈਦ ਕੀਤਾ ਹੋਇਆ। ਇਹ ਲਿਖਤੀ ਹੈ ਪਿਆਰਿਓ। ਇੱਕ ਪਾਸੇ ਪੰਜਾਬ ਚ ਉੱਠਦੀ ਹੋਈ ਆਵਾਜ਼, ਦੂਜੇ ਪਾਸੇ ਦਬਾਅ, ਜਹਾਂਗੀਰ ਨੂੰ ਮਜਬੂਰ ਹੋਣਾ ਪੈ ਗਿਆ ਮਹਾਰਾਜ ਨੂੰ ਕੈਦ ਰਿਹਾ ਕਰਨ ਦੇ ਲਈ। ਜਿਹੜਾ ਦਿਨ ਆਪ ਮਿਲਾ ਰਹੇ ਹੋ, ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਦਾ ਹੁਕਮ ਵਜ਼ੀਰ ਖਾਂ ਲੈ ਕੇ ਗਿਆ, ਜਿਹੜਾ ਮਹਾਰਾਜ ਦਾ ਬੜਾ ਭਾਵਨਾ ਵਾਲਾ ਸੀ। ਉਹ ਜਦੋਂ ਲੈ ਗਿਆ, ਜਿੰਨੇ ਰਾਜੇ ਸਨ, ਮੈਂ ਅਰਜ਼ ਕੀਤੀ 52 ਰਾਜੇ ਮੇਨ ਤੇ ਦੁੱਖ ਇਸ ਚੀਜ਼ ਦਾ, ਜਿਹੜੇ ਪਹਾੜੀ ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੋਲੇ ਦੀ ਕਲੀ ਪਕੜਾ ਕੇ ਬਾਹਰ ਕੱਢਿਆ, ਉਹਨਾਂ ਦੀ ਔਲਾਦ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਗੁਰੂ ਗੋਬਿੰਦ ਸਿੰਘ ਦਾ ਵਿਰੋਧ ਕਰਦੀ ਰਹੀ। ਅਕਿਰਤ ਘਣਤਾ ਇੰਨਾ ਸ਼ੁਕਰਾ ਭਾਣੇ ਨਾ, ਮਾਰਵਾੜ ਦੇ ਰਾਜਪੂਤ ਰਾਜੇ ਸਨ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਬਾਦਸ਼ਾਹ ਨੇ ਕਹਿ ਦਿੱਤਾ। ਸੱਚੇ ਪਾਤਸ਼ਾਹ ਜਦੋਂ ਬਾਹਰ ਨਿਕਲਣਾ ਸੀ, ਇਹ ਰਾਜੇ ਕੱਕੇ ਆ ਪਏ, ਹੇ ਮਹਾਰਾਜ ਤੁਸੀਂ ਚੱਲੇ ਹੋ, ਸਾਡਾ ਕੀ ਬਣੇਗਾ। ਮਹਾਰਾਜ ਜੀ ਨੇ ਕਿਹਾ, ਨਹੀਂ ਤੁਹਾਡੇ ਤੋਂ ਬਿਨਾਂ ਨਹੀਂ ਜਾਂਦੇ। ਵਜ਼ੀਰ ਖਾਂ ਨੂੰ ਫਿਰ ਸੁਨੇਹਾ ਦਿੱਤਾ ਸੀ, ਇਕੱਲੇ ਨਹੀਂ, ਇਹ ਸਾਰੇ ਬਾਹਰ ਰਿਹਾ ਕਰੋ, ਇਹਨਾਂ ਦਾ ਕੀ ਕਸੂਰ। ਉਸ ਵਕਤ ਫਿਰ ਜਹਾਂਗੀਰ ਨੇ ਇੱਕ ਚਾਲ ਖੇਡੀ, ਰਾਜੇ 52 ਨੇ, ਉਹਦਾ ਮਤਲਬ ਇਹ ਸੀ ਮਹਾਰਾਜ ਨੇ ਕੱਪੜੇ ਪਾਏ ਚੋਲੇ ਨਾਲ, ਦੋ ਬੰਦੀ ਲੜ ਪਕੜਨਗੇ। ਕਹਿੰਦਾ ਜੀ ਜਿਹੜਾ ਇਹਨਾਂ ਦੀ ਚੋਲੇ ਦੀਆਂ ਤਣੀਆਂ ਪਕੜ ਕੇ, ਕਲੀਆਂ ਪਕੜ ਕੇ ਆ ਜਾਏ ਬਾਹਰ। ਮਹਾਰਾਜ ਨੇ ਖਰੀਦਾਸ ਦਰੋਗੇ ਨੂੰ ਕਹਿ ਕੇ ਫਿਰ 52 ਕਲੀਆਂ ਵਾਲਾ ਚੋਲਾ ਸਵਾਇਆ। ਉਂਝ ਵੈਸੇ ਕਈ 50 ਕਹਿੰਦੇ ਆ, ਦੋ ਲੜ ਪਕੜੇ। ਮਹਾਰਾਜ ਜੀ 52 ਰਾਜਿਆਂ ਨੂੰ ਆਪਣੇ ਚੋਲੇ ਦੀਆਂ ਕਲੀਆਂ ਪਕੜਾ ਕੇ ਕੈਦ ਤੋਂ ਮੁਕਤ ਕਰਾਇਆ। ਜਦੋਂ ਰਾਜੇ ਬਾਹਰ ਆਏ, ਉਹਨਾਂ ਫਿਰ ਪਹਿਲਾ ਸ਼ਬਦ ਬਾਬਾ ਜੀ ਲਈ ਵਰਤਿਆ, ਦਾਤਾ ਬੰਦੀ ਛੋੜ। ਇਹ ਰਾਜਿਆਂ ਨੇ ਕਿਹਾ ਸੀ ਦਾਤਾ ਬੰਦੀ ਛੋੜ, ਜਿਹਨੂੰ ਅਸੀਂ ਕਹਿੰਦੇ ਹਾਂ ਬੰਦੀ ਛੋੜ ਦਾਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਹਰ ਆਏ, ਸਭ ਤੋਂ ਪਹਿਲਾਂ ਹਰੀਦਾਸ ਦਰੋਗਾ ਯਾਦਵ ਉਹ ਮਹਾਰਾਜ ਨੂੰ ਆਪਣੇ ਘਰ ਲਗਿਆ। ਇਤਿਹਾਸ ਕਹਿੰਦਾ ਉਹ ਸ਼ਾਮ ਨੂੰ ਰਾਜੇ ਉਸੇ ਹਰੀਦਾਸ ਦਰੋਗੇ ਨੇ ਆਪਣੇ ਘਰ ਦੇ ਉੱਤੇ ਦੀਪ ਮਾਲਾ ਕੀਤੀ ਮਹਾਰਾਜ ਦੇ ਪ੍ਰਗਟ ਹੋਣ ਤੇ, ਰਿਹਾਈ ਹੋਣ ਤੇ। ਮੈਂ ਬੇਨਤੀ ਕਰਾਂ ਸੱਚੇ ਪਾਤਸ਼ਾਹ ਇੱਥੇ ਆਏ, ਮੈਂ ਬੜੇ ਸੰਖੇਪ ਜੀ ਬੇਨਤੀ ਕਰ ਰਿਹਾ, ਇੱਥੇ ਆਏ। ਭਾਈ ਕਾਨ ਸਿੰਘ ਨਾਭਾ ਕਹਿੰਦੇ ਨੇ ਬਾਬਾ ਬੁੱਢਾ ਜੀ ਨੇ ਦੀਵੇ ਮਚਾਹੇ। ਮੈਂ ਇੱਕ ਹੋਰ ਬੇਨਤੀ ਕਰ ਰਿਹਾ, ਜਿਹੜੇ ਕਹਿੰਦੇ ਦੀਵਾਲੀ ਨੇ, ਤੁਸੀਂ ਹੁਕਮਨਾਮੇ ਡਾਕਟਰ ਗੰਡਾ ਸਿੰਘ ਦੇ ਐਡਿਟ ਕਰੋ, ਪੜ੍ਹੋ। ਗੁਰੂ ਗੋਬਿੰਦ ਸਿੰਘ ਦੇ ਹੁਕਮਨਾਮਿਆਂ ਚ, ਸਤਿਗੁਰਾਂ ਦੇ ਹੁਕਮਨਾਮਿਆਂ ਚ ਢਾਕੇ ਦੀ ਸੰਗਤ ਨੂੰ ਹੁਕਮਨਾਮਾ ਹੈ ਕਿ ਭਾਈ ਤੁਸੀਂ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ, ਤੁਸੀਂ ਬਸੋਏ ਨੂੰ ਦਰਸ਼ਨਾਂ ਨੂੰ ਆਉਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ, ਸੰਗਤਾਂ ਅੰਮ੍ਰਿਤਸਰ ਦੀਆਂ ਦਾ ਚਾਹ ਨਾ ਥੰਮਿਆ ਜਾਏ। ਬਾਬਾ ਬੁੱਢਾ ਜੀ ਅੱਗੇ ਸ਼ਬਦ ਚੌਕੀ ਕੱਢ ਕੇ ਮਿਲੇ। ਸਤਿਗੁਰਾਂ ਨੇ ਕਿਹਾ ਬਾਬਾ ਜੀ ਤੁਹਾਡੀ ਕੱਢੀ ਹੋਈ ਚੌਕੀ ਜੁਗੋ ਜੁਗ ਅਟਲ ਹੋਵੇਗੀ, ਭਾਵਨਾ ਵਾਲੇ ਵਿੱਚ ਸਿੱਖ ਜਾਣਗੇ ਤੇ ਸਾਡੇ ਦੀਦਾਰ ਹੋਇਆ ਕਰਨਗੇ। ਉਹ ਚੌਕੀ ਅੱਜ ਵੀ ਜੁਗੋ ਜੁਗ ਅਟਲ ਹੈ। ਮੈਂ ਫਿਰ ਬੇਨਤੀ ਕਰਾਂਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਿਰਫ ਇਸ ਕਰਕੇ ਕੈਦ ਕੀਤਾ, ਚੜ੍ਹਦੀ ਕਲਾ ਸੀ ਸਿੱਖ ਪੰਥ ਦੀ, ਤੇ ਅੱਜ ਅਸੀਂ ਸਾਰੇ ਬੈਠੇ ਹਾਂ। ਕੋਈ ਪੋਲੀਟੀਕਲ ਇਹਨੂੰ ਪਾਸੇ ਨਾ, ਸਿਆਸਤ ਲਈ ਮੁੱਦਾ ਉਠਾਓਗੇ ਤੇ ਮੁੱਦੇ ਚ ਸਫਲਤਾ ਨਹੀਂ ਮਿਲਣੀ। ਮੇਰੇ ਸ਼ਬਦ ਸੁਣਿਓ, ਸਵਾਰਥ ਰੱਖ ਕੇ ਮੁੱਦੇ ਉਠਾਉਂਦੇ ਲੋਕ ਮੁੱਦਿਆਂ ਤੋਂ ਭਟਕ ਜਾਂਦੇ ਆ। ਅੱਜ ਜਿੰਨੇ ਤੁਸੀਂ ਆਏ ਹੋ, ਦੇਸ਼ ਪ੍ਰਦੇਸ਼ ਹੁੰਦੇ ਹੋ, ਇਮੋਸ਼ਨਲ ਹੋ ਕੇ ਨਹੀਂ, ਅੱਜ ਸਾਰੇ ਬੇਨਤੀ ਕਰਕੇ ਜਾਇਓ, ਧੰਨ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਜੀ, ਤੇਰੇ ਸਿੱਖ ਇਸ ਮੁਲਕ ਦੇ ਬੰਦੀ ਖਾਨੇ ਚ ਪਏ ਆ, ਸਜ਼ਾ ਭੁਗਤ ਚੁੱਕੇ ਆ। ਬੰਦੀ ਛੋੜ ਦਾਤਾ ਤੇਰੇ ਚ ਰਹਿਮਤ ਹੈ, ਤੁਸੀਂ ਚੋਲਿਆਂ ਦੀਆਂ ਕਲੀਆਂ ਪਕੜਾ ਕੇ ਜਿਨ੍ਹਾਂ ਵਿਰੋਧ ਕੀਤਾ ਉਹਨਾਂ ਨੂੰ ਹੀ ਬਾਹਰ ਲੈ ਆਂਦਾ। ਤੇਰੇ ਸਾਹਮਣੇ ਬੇਨਤੀ, ਬੰਦੀ ਛੋੜ, ਬੰਦੀ ਪਿਆ ਹੋਇਆਂ ਨੂੰ ਬੰਦੀ ਤੋਂ ਛੁਡਾ ਦੇ, ਇਹ ਮੇਰੀ ਬੇਨਤੀ। ਇਹਨੂੰ ਇਹ ਨਰਤ ਕਰਿਓ ਜੀ, ਭਾਈ ਸਾਹਿਬ ਬੜਾ ਸੱਚ ਬੋਲਿਆ, ਯੇ ਵੋ। ਮੈਂ ਫਿਰ ਬੇਨਤੀ ਕਰਾਂਗਾ, ਕੌਮ ਦਾ ਦਰਦ ਰੱਖ ਕੇ ਜਿਹੜੇ ਸਜ਼ਾਵਾਂ ਭੁਗਤ ਚੱਕੇ ਆ, ਇਹ ਕਾਹਦਾ ਕਾਨੂੰਨ ਹੈ ਜੀ। ਇਸ ਕਰਕੇ ਸਾਰੇ ਸਿੱਖ, ਸਿੱਖ ਨਹੀਂ, ਹਰ ਬੰਦਾ ਜਿਹੜਾ ਇਨਸਾਫ਼ ਪਸੰਦ ਇਸ ਮੁਲਕ 'ਚ ਹੈ, ਉਹਨੂੰ ਚਾਹੀਦਾ ਇਹ ਆਵਾਜ਼ ਉਠਾਉਣੀ। ਪਰ ਮੈਂ ਫਿਰ ਬੇਨਤੀ ਕਰਾਂਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਕਿਰਪਾ ਕਰੇ, ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਆਓ, ਭਾਵੇਂ ਸਮਾਂ ਬਹੁਤ ਹੋ ਗਿਆ, PTC ਵਾਲੇ ਮੇਰਾ ਸ਼ਾਇਦ ਲਾਈਵ ਚੱਲਦਾ ਪਿਆ ਹੋਣਾ, ਪਰ ਮੇਰੀ ਫਿਰ ਵੀ ਬੇਨਤੀ, ਆਓ ਉਹਨਾਂ ਸਿੰਘਾਂ ਲਈ ਬੰਦੀ ਛੋੜ ਦਾਤੇ ਦੀ ਰਿਹਾਈ ਦੀ ਪ੍ਰਸੰਨਤਾ, ਤੇ ਜਿਹੜੇ ਬੰਦੀ ਖਾਨੇ ਚ ਪਏ ਸਿੰਘ ਨੇ ਨਾ, ਇੰਨੀ ਕੁ ਆਵਾਜ਼ ਕਰੋ ਉਹਨਾਂ ਜੇਲ੍ਹਾਂ ਤੱਕ। ਜੇ ਬਾਬੇ ਬੁੱਢੇ ਦੀ ਚੌਂਕੀ ਪਹੁੰਚ ਗਈ, ਆਪਾਂ ਆਵਾਜ਼ ਜ਼ਰੂਰ ਪਹੁੰਚਾਈਏ। ਪਹਿਲਾਂ ਦਾਸ ਬੋਲੇਗਾ, ਫਿਰ ਖਾਲਸਾ ਜੀ ਤੁਸੀਂ, ਫਿਰ ਤੀਜੇ ਹਿੱਸੇ ਵਿੱਚ ਬੀਬੀਆਂ। ਮੈਂ ਸਮਾਂ ਲੰਮਾ ਤਾਂ ਲਾ ਗਿਆ ਕਿਉਂਕਿ ਜਦੋਂ ਦੀ ਕਥਾ ਸ਼ੁਰੂ ਹੋਈ ਸੰਗਤ ਉਦੋਂ ਦੀ ਮੱਥੇ ਟੇਕ ਰਹੀ ਤੇ ਮਨ ਚ ਹੁੰਦਾ ਵੀ ਜਿਹੜਾ ਸਭ ਤੋਂ ਪਿੱਛੇ ਆਉਂਦਾ ਪਿਆ ਉਹ ਕੀ ਸੁਣ ਕੇ ਜਾਏਗਾ। ਕਰੋ ਕਿਰਪਾ ਜੀ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਾਰੇ ਸਿੰਘ ਬੋਲੋ ਉੱਚੀ ਆਵਾਜ਼ ਚ ਅੱਜ, ਬੀਬੀਆਂ ਭੈਣਾਂ ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਵਾਹ ਵਾਹ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਵਿਚਾਰ ਕਰਦਿਆਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਜੀਵਨ ਦੀ ਕਥਾ ਕਰਦਿਆਂ ਬਹੁਤ ਭੁੱਲਾਂ ਹੋਈਆਂ ਨੇ ਸੰਗਤ ਜੀ। ਕੱਲ ਨੂੰ ਇੱਕ ਦਿਨ ਹੋਰ ਆਪ ਸੰਗਤ ਦੀ ਇਸ ਵਰੇ ਦੀ ਸਤਿਗੁਰਾਂ ਦੇ ਪੁਰਬ ਦੀ ਹਾਜ਼ਰੀ ਭਰਨੀ ਹੈ। ਆਓ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
ਨੀ ਧਰਿਆ ਸਤਿਗੁਰ ਧਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸਿਮਰਨ ਪੈਜ ਸਵਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।